देश की कटिया की भाषा,
देश की कटिया की भाषा,
जिन जिन की मेरे गोर की आशा, जिन जिन की मेरे गोर की आशा, देश की कटिया जम की पासा, देश की कटिया जम की पासा, जिन जिन की मेरे गोर की आशा, जिन जिन की
मेरे गोर की आशा,
देश की कटिया जम की पासा,
देश की कटिया जम की पासा,
गोर के वचन मोहे पर मुगत पाई,
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 गोर पूरे मेरी बैजुर खाई, जिन जिन की मेरे गोर की आशा, देश की कटिया जम की पासा, देश की कटिया जम की पासा, जिन जिन की मेरे गोर की आशा, जिन जिन की मेरे गोर की आशा,
किस की कटिया जम की पासा, किस की कटिया जम की पासा,
जम की पासा,
इसकी कटिया जम की पासा
जिन जिन की मेरे गोर की आसा जिन जिन की मेरे गोर की आसा इसकी कटिया जम की पासा इसकी कटिया जम की पासा जिन जिन की मेरे गोर की आसा जिन जिन की मेरे गोर की आसा
इसकी कटिया जम की पासा इसकी कटिया जम की पासा
गुर के वचन सुन रसन बखानी
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 गुर कृपा से अमृत मेरी वाणी
गुर कृपा से अमृत तेरी बाणी
गुर कृपा से अमृत तेरी बाणी
गुर कृपा से अमृत तेरी बाणी
गुर के वचन मिटिया मेरा आप
गुर के वचन मिटिया मेरा आप
गुर के वचन मिटिया
सब ब्रह्म
गुर के वचन देखियो सब ब्रह्म
गुर के वचन देखियो सब ब्रह्म
जिन जिन की मेरे गुर की आसा जिन जिन की मेरे गुर की आसा इस की कटिया जम की पासा इस की कटिया जम की पासा जिन जिन की मेरे गुर की आसा
जिन जिन की मेरे गुर की आसा इस की कटिया जम की पासा इस की कटिया जम की पासा
इस की कटिया जम की पासा
इस की कटिया जम की पासा
इस की कटिया जम की पासा
इस की कटिया जम की पासा
जिन जिन की मेरे गुर की आसा इस की कटिया जम की पासा इस की कटिया जम की पासा जिन जिन की
मेरे गुर की आसा जिन जिन की मेरे गुर की आसा किस की कटिया जम की पासा किस की कटिया जम की पासा
गुर के वचन की नो राज जोग
गुर के वचन गुर के संग तरिया सब लोग
वाहिगुरु
गुर के वचन कीनो राज जोग गुर के संग तरिया सब लोग
वाहिगुरु
गुर के वचन मेरे कारज सिद्ध गुर के वचन पाया नौ निद
वाहिगुरु
जिन जिन किनी मेरे गुर की आसा
पार ब्रह्म
नानक गुरु भेटिया पार ब्रह्म
जिन जिन किनी मेरे गुरु की आसा जिन जिन किनी मेरे गुरु की आसा तिस की कटिया जम की फासा तिस की कटिया जम की फासा जिन जिन किनी मेरे
गुरु की आसा जिन जिन किनी मेरे गुरु की आसा तिस की कटिया जम की फासा तिस की कटिया जम की फासा
तिस की कटिया जम की फासा
तिस की कटिया जम की फासा
तिस की कटिया जम की फासा
तिस की कटिया जम की फासा
जिन जिन किनी मेरे गुर की आसा जिन जिन किनी मेरे गुर की आसा तिस की कटिया जम की फासा तिस की कटिया जम की फासा जिन जिन किनी
मेरे गुर की आसा
जिन जिन किनी मेरे गुर की आसा
तिस की कटिया राम की भाषा पिस की कटिया जम की भाषा
गुर के बचन मोहे परम गत पाई
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 गुर पूरे मेरी बैजुर खाई
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 जिन जिन किन्नी मेरे गुर की आसा जिन जिन किन्नी मेरे गुर की आसा जिसकी कटिया जम की पासा जिसकी कटिया जम की पासा जिन जिन किन्नी मेरे गुर की आसा
मेरे गुर की आसा इसकी कटिया जम की फासा इसकी कटिया जम की फासा
इसकी कटिया जम की फासा
इसकी कटिया जम की फासा
इसकी कटिया जग की फासा
इसकी कटिया जग की फासा
जिन जिन किन्नी मेरे जिन जिन किन्नी मेरे गुर की आसा जिन जिन किन्नी मेरे गुर की आसा इसकी कटिया जम की फासा इसकी कटिया जम की फासा जिन जिन किन्नी मेरे गुर की आसा
जिन जिन किन्नी मेरे गुर की आसा इसकी कटिया जम की फासा इसकी कटिया जम की फासा
वाहगुरु 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 वाहगुरु
वाहगुरु
वाहगुरु वाहगुरु वाहगुरु किन्नी मेरे गुर की आसा जिन जिन किन्नी मेरे गुर की आसा इसकी कटिया जम की फासा इसकी कटिया जम की फासा
जिन किनी मेरे गुर की आसा, जिन जिन किनी मेरे गुर की आसा। किसकी कटी है जम की फासा, किसकी कटी है जम की फासा,
किसकी कटी है जम की फासा,
किसकी कटी है जम की फासा,
किसकी कटी है जम की फासा,
किसकी कटी है जम की फासा।
जिन जिन किनी मेरे गुर की आसा, जिन जिन किनी मेरे गुर की आसा, किसकी कटी है जम की फासा, किसकी कटी है जम की फासा,
जिन जिन किनी मेरे गुर की आसा, जिन जिन किनी मेरे गुर की आसा, किसकी कटी है जम की फासा, किसकी कटी है जम की फासा,
किसकी कटी है जम की फासा, किसकी कटी है जम की फासा,
किसकी कटी है जम की फासा, किसकी कटी है जम की फासा।
जिन जिन किनी मेरे गुर की आसा, जिन जिन किनी मेरे गुर की आसा, किसकी कटी है जम की फासा, किसकी कटी है जम की फासा,
जिन जिन किनी मेरे गुर की आसा, जिन जिन किनी मेरे गुर की आसा,
किसकी कटी है जम की फासा,
किसकी कटी है
जम की फासा। जिन जिन किनी मेरे गुर की आसा, किसकी कटी है जम की फासा, गुर के बचन जागया मेरा करम, नानक गुर भेटिया पार ब्रह्म, राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे,
राख पिता प्रभ मेरे, राख पिता प्रभ मेरे,
मोहि निर्गुण सब गुण तेरे, मोहि निर्गुण सब गुण तेरे, निर्गुण सब गुण तेरे, मोहि निर्गुण सब गुण तेरे,
मोहि निर्गुण सब गुण तेरे, मोहि निर्गुण सब गुण तेरे, मोहि निर्गुण सब गुण तेरे, मोहि निर्गुण सब गुण तेरे,
मोहि निर्गुण सब गुण तेरे,
निर्गुण सब गुण तेरे, मोहि निर्गुण
तेरे राखता प्रभ मेरे मोह निर्गुण सब गुण तेरे
राख पिता प्रभ मेरे मोह निर्गुण सब गुण तेरे
राख पिता प्रभ मेरे
मोह निर्गुण सब गुण तेरे
राख पिता प्रभ मेरे
सब गुण तेरे राख पिता प्रभ मेरे मोह निर्गुण सब गुण तेरे
आओ नमस्कार करने वालियां नूं बेनती पाई जल्दी जल्दी नमस्कार करो जिथे जिथे जगह मिलती प्यार दे नाल सजो लंगर वाले सेवादारां नूं बेनती हुण जितना समा दीवान चलेगा लंगर बंद कर दिओ जिन्नियां भी संगतां पंडाल तो बाहर ने उन्हां सारियां नूं बेनती जल्दी जल्दी नमस्कार करके जिथे जिथे जगह मिलती प्यार दे नाल सजो आओ भाई साहब जी पासों गुरमत दियां विचारां सरवण करिए वाहिगुरु जी का खालसा वाहिगुरु जी की फतेह
ਧੰਨ ਵਾਹਿਗੁਰੂ ਜਨਮ ਜਨਮ ਕੀ ਸੁਮਨ ਕੋਮਲ ਲਾਗੀ ਕਾਲਾ ਵਾਸਿਆ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਹਮ ਮੈਲੇ ਤੋਂ ਉਜਲ ਕਰਤੇ ਹਮ ਨਿਰਗੁਣ ਤੋਂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਲਾ ਗਿਆ ਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇ ਹੋ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਣੇ ਤੂੰ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਲ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਚ ਕਹੁ ਨਾਨਕ ਹਮੇ ਹੈ ਹਵਾਲਾ ਰਾਖ ਸੰਤਨ ਕੈ ਪਾਛੇ ਆਓ ਜੀ ਆਪਾਂ ਸਾਰੇ ਦੂਜੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿਹੜੇ ਪਹਿਰੇਦਾਰ ਵੀਰ ਖੜੇ ਹੈ ਜਾਂ ਭੈਣਾਂ ਹੈ ਇਸ਼ਾਰੇ ਨਾਲ ਚੁੱਪ ਕਰਾਓ ਇਸ਼ਾਰੇ ਨਾਲ ਸੰਗਤ ਨੂੰ ਅੱਗੇ ਲੰਘਾਓ ਖੁਦ ਨਾ ਬੋਲੋ ਜਿਹੜੀਆਂ ਭੈਣਾਂ ਪਹਿਰੇ ਤੇ ਖੜੀਆਂ ਨੇ ਜਾਂ ਜਿਹੜੇ ਵੀਰ ਪਹਿਰੇ ਤੇ ਖੜੇ ਹਨ ਇਸ਼ਾਰੇ ਨਾਲ ਚੁੱਪ ਕਰਾਇਓ ਆਪ ਨਾ ਬੋਲਿਓ ਆਉਣ ਵਾਲਿਆਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰੂ ਦੀ ਬਾਣੀ ਤੋਂ ਆਪਾਂ ਸਾਰੇ ਸਿੱਖਣ ਆਏ ਕੁਝ ਨਾ ਕੁਝ ਅਸੀਂ ਸਿੱਖ ਸਕੀਏ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਕੱਲ ਆਪਾਂ ਸ਼ਬਦ ਪੜ੍ਹਦੇ ਸੀ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਆ ਜਿਹੜੇ ਸ਼ਬਦ ਨੇ ਹਮ ਮੈਲੇ ਤੋਂ ਮੁਜਲ ਕਰਤੇ ਜਾਂ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਜਾਂ ਮੈਂ ਮੂਰਖ ਕੀ ਕੀਰਤਕ ਬਾਤ ਹੈ ਇਦਾਂ ਦੇ ਜਿੰਨੇ ਸ਼ਬਦ ਵੀ ਅਸੀਂ ਪੜ੍ਹਦੇ ਹਾਂ ਇਹ ਤਿਆਰੀ ਵੀ ਮੈਂ ਆਪਣੀ ਮੈਲ ਲਾਉਣ ਵਾਸਤੇ ਤਿਆਰ ਹਾਂ। ਤੇ ਜਿਹੜਾ ਤਿਆਰ ਹੈ ਉਹਦੀ ਮੈਲ ਲੈ ਵੀ ਜਾਂਦੀ ਹੈ, ਜਿਹੜਾ ਲਵਾਉਣਾ ਨਹੀਂ ਚਾਹੁੰਦਾ ਉਹਦੀ ਮੈਲ ਕਦੇ ਨਹੀਂ ਲੈਂਦੀ। ਜੇਦਾਂ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਸਮਝਦੇ ਹਾਂ, ਅਸੀਂ ਉਸ ਭਾਵ ਦੇ ਵਿੱਚ ਜਾ ਕੇ ਗਾਈਏ। ਜੇ ਅਸੀਂ ਉਸ ਭਾਵ ਨੂੰ ਨਾ ਸਮਝਿਆ ਜਾਂ ਸਾਡੀ ਉਹ ਭਾਵਨਾ ਬਣਿਆ ਭਾਵਨਾ ਨਾ ਬਣੀ, ਅਸੀਂ ਉਹ ਦਿਲੋਂ ਨਾ ਕਿਹਾ ਵੀ ਮੈਂ ਬਦਲ ਨੂੰ ਤਿਆਰ ਹਾਂ, ਫਿਰ ਅਸੀਂ ਨਹੀਂ ਬਦਲ ਸਕਦੇ। ਇਦਾਂ ਦੇ ਸ਼ਬਦਾਂ ਦੇ ਰੱਟੇ ਲਾਈ ਜਾਓ ਕੋਈ ਅਰਥ ਨਹੀਂ। ਇਹ ਤਿਆਰੀ ਮੈਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਕੰਪਲੀਟ ਸਰੈਂਡਰ ਕਹਿੰਦੇ ਨੇ ਜਿਹਨੂੰ, ਆਤਮ ਸਮਰਪਣ। ਪੂਰੀ ਤਰ੍ਹਾਂ ਰੈਡੀ ਹੈ ਜੀ ਮੈਂ ਸਿੱਖਣ ਸਮਝਣ, ਮੈਂ ਤਿਆਰ। ਤੇ ਜਿਹੜਾ ਤਿਆਰ ਹੋ ਗਿਆ ਬਸ ਹੁਣ ਰੱਬਾ ਮੈਂ ਤਿਆਰ ਹਾਂ ਸ਼ਰਾਬ ਛੱਡਣ ਨੂੰ, ਜਿਹੜਾ ਬੰਦਾ ਇਹ ਮੰਨੇ ਬਸ ਕਿਰਪਾ ਤੇ ਕੀ ਟਾਈਮ ਹੈ, ਮਤਲਬ ਉਹਦੀ ਤਿਆਰੀ ਉਹਦੀ ਕਿਰਪਾ, ਉਹਦਾ ਫੈਸਲਾ ਹੀ ਉਹਦੀ ਕਿਰਪਾ। ਮੰਨ ਲਓ ਸਾਡੇ ਚ ਕੋਈ ਬੰਦਾ ਅੱਜ ਫੈਸਲਾ ਕਰੇ ਮੈਂ ਸ਼ਰਾਬ ਛੱਡਣ ਨੂੰ 100% ਰੈਡੀ ਹਾਂ, ਤੇ ਸਮਝ ਲਓ ਉਹਨੇ ਆਪਣੇ ਆਪ ਤੇ ਆਪ ਹੀ ਕਿਰਪਾ ਕਰਤੀ। ਹੁਣ ਆਪਾਂ ਕਹਾਂਗੇ ਵੀ ਹਾਂ ਇਹ ਰੈਡੀ ਆ, ਹੁਣ ਕੋਈ ਆਏਗਾ ਕਿਰਪਾ ਕਰੇਗਾ ਇੱਥੇ, ਉਹਦਾ ਰੈਡੀ ਹੋਣਾ ਹੀ ਉਹਦੇ ਤੇ ਕਿਰਪਾ, ਉਹਦਾ ਤਿਆਰ ਹੋਣਾ ਹੀ ਉਹਦੇ ਤੇ ਕਿਰਪਾ। ਤੇ ਮੈਲ ਲਵਾਉਣ ਦਾ ਫੈਸਲਾ ਕਰਨਾ ਹੀ ਆਪਣੇ ਆਪ ਤੇ ਕਿਰਪਾ ਕਰਨ ਵਾਲੀ ਗੱਲ ਹੈ। ਮੈਂ ਮੈਲ ਲਾਹਣ ਨੂੰ ਤਿਆਰ, ਬਸ ਆਪਣੀਆਂ ਗਲਤੀਆਂ ਛੱਡਣ ਨੂੰ ਤਿਆਰ, ਆਪਣੀਆਂ ਕਮੀਆਂ ਕੱਢਣ ਨੂੰ ਤਿਆਰ। ਜਿਹੜੀਆਂ ਗਲਤ ਹੈਬਿਟਸ ਮੈਨੂੰ ਪੈ ਗਈਆਂ, ਆਦਤਾਂ ਪੈ ਗਈਆਂ, ਉਹ ਮੈਂ ਛੱਡਣ ਨੂੰ ਤਿਆਰ। ਇਹੀ ਫੈਸਲਾ ਕਰਨਾ ਔਖਾ, ਮਗਰ ਤੇ ਬਚਦਾ ਹੀ ਕੁਛ ਨਹੀਂ ਵੀ ਲਓ ਜੀ ਬੰਦਾ ਤਿਆਰ ਬੈਠਾ, ਇਹਦੇ ਤੇ ਕਿਰਪਾ ਕਿਸੇ ਨੇ ਹੋਰ ਨੀ ਕਰਨੀ ਆ, ਕਿ ਇਹਦੀ ਤਿਆਰੀ ਇਹਦੀ ਕਿਰਪਾ, ਇਹਦਾ ਫੈਸਲਾ ਹੀ ਕਿਰਪਾ। ਇਹਦੀ ਸੋਚ ਸੀ ਮਾੜੀ, ਸਜ਼ਾ ਬਣੀ ਹੋਈ ਸੀ, ਇਹਦੀ ਸੋਚ ਹੁਣ ਚੰਗੀ ਬਣ ਗਈ, ਇਹਦੀ ਸੋਚ ਹੀ ਇਹਦੀ ਰਿਹਾਈ ਬਣੀ, ਮੁਕਤੀ ਬਣ ਗਈ। ਇਹਦੀ ਸੋਚ ਸਜ਼ਾ, ਇਸੇ ਬੰਦੇ ਦੀ ਸੋਚ ਹੀ ਮੁਕਤੀ। ਨਾ ਸਜ਼ਾ ਹੀ ਕਿਸੇ ਨੇ ਦਿੱਤੀ ਸੀ ਤੇ ਨਾ ਮੁਕਤ ਕਿਸੇ ਨੇ ਕਰਨਾ, ਸਜ਼ਾ ਵੀ ਆਪਣੇ ਆਪ ਨੂੰ ਆਪ ਹੀ ਦਿੱਤੀ ਸੀ ਤੇ ਮੁਕਤ ਵੀ ਆਪਣੇ ਆਪ ਨੂੰ ਆਪ ਹੀ ਕਰ ਲੈਣਾ, ਕਿਉਂਕਿ ਰੱਬ ਸਾਡੇ ਵਿੱਚ। ਸਮਝ ਆਉਂਦੀ ਹੈ, ਸਾਡੀ ਸੋਚ ਹੀ ਸਜ਼ਾ ਹੁੰਦੀ ਹੈ, ਸਾਡੀ ਸੋਚ ਹੀ ਸਾਡੀ ਮੁਕਤੀ ਹੁੰਦੀ ਹੈ। ਜਿਹੜੇ ਜਿਹੜੇ ਜਿਹੜੀ ਚਾਬੀ ਨਾਲ ਜਿੰਦਰਾ ਲੱਗਦਾ ਹੈ ਖੁੱਲਦਾ ਵੀ ਉਸੇ ਨਾਲ, ਤੇਰੇ ਜਿੰਦਰੇ ਲਾਉਣੇ ਵੀ ਤੈ ਹੀ ਤੇ ਖੋਲਣੇ ਵੀ ਤੈ ਹੀ। ਚਾਬੀ ਬੰਦਾ ਆਪ ਹੀ ਹੈ, ਚਾਹੇ ਜਿੰਦਾ ਲਾ ਲੈ ਚਾਹੇ ਖੋਲ, ਇੱਕੋ ਹੀ ਚਾਬੀ ਕੰਮ ਕਰ ਜਾਂਦੀ ਖੋਲਣ ਤੇ ਵੀ ਲਾਉਣ ਤੇ। ਬਸ ਚਲੋ ਇਹਨੂੰ ਆਪਾਂ ਅੱਗੇ ਜਾ ਕੇ ਸਮਝਦੇ ਹਾਂ ਇਸ ਗੱਲ। ਸਵਰ ਜੀ ਹੈ ਕਿ ਆਪਾਂ ਸਾਰੇ ਆਪਣੀਆਂ ਗਲਤੀਆਂ ਨੂੰ ਸਮਝੀਏ, ਅਵੇਅਰ ਹੋਈਏ। ਸਾਡਾ ਅਵੇਅਰ ਹੋ ਜਾਣਾ ਹੀ ਸਾਡੀ ਮੈਲ ਨਿਕਲਦਾ, ਸਾਡੇ ਫੈਸਲੇ ਚੰਗੇ ਕਰੇ। ਅਸੀਂ ਜਾਗ ਗਏ ਹਾਂ, ਜਦੋਂ ਜਾਗ ਗਏ ਜਾਂ ਮਰਿਆਂ ਵਰਗੇ ਨਾ ਰਹੇ ਸੋ ਜੀਵਿਆ, ਜਿਸ ਮਨ ਵਸਿਆ ਸੋਇਆ। ਜਿਉਂਦੇ ਨੇ ਜਿਹੜੇ ਉਹਦੇ ਸੋਚਦੇ ਨੇ, ਮਰੇ ਕਿੱਥੇ ਸੋਚਦੇ। ਜਿਉਂਦਾ ਬੰਦਾ ਸੋਚਦਾ, ਮਰਿਆ ਥੋੜਾ ਸੋਚਦਾ। ਜਿਹੜੇ ਮਰੇ ਨੇ ਦੀਵਾਨ ਵਿੱਚ ਬੈਠੇ ਵੀ ਉਹ ਨਹੀਂ ਸੋਚਦੇ, ਨਾ ਘਰ ਜਾ ਕੇ ਸੋਚਣ, ਕਿਸੇ ਗੱਲ ਦੀ ਵਿਚਾਰ ਨਹੀਂ ਕਰਦੇ। ਪਰ ਕਈ ਬਿਨਾਂ ਦੀਵਾਨ ਚ ਆਉਣ ਤੋਂ ਬਿਨਾਂ ਹੀ ਸੋਚਦੇ ਰਹਿੰਦੇ ਵੀ ਮੈਂ ਬਦਲਣਾ ਕਿੱਦਾਂ, ਮੈਂ ਚੇਂਜ ਕਿੱਦਾਂ ਹੋਣਾ। ਉਹ ਜਿਉਂਦਾ ਬੰਦਾ, ਉਹਨੂੰ ਜਾਗਿਆ ਕਹਿ ਲਓ, ਉਹਨੂੰ ਜਿਉਂਦਾ ਕਹਿ ਲਓ, ਜਾਗਿਆ ਨਹੀਂ ਤੇ ਜਿਉਂਦਾ ਕਾਹਦਾ ਫਿਰ। ਅਵੇਅਰ ਨਹੀਂ, ਅਵੇਅਰ ਹੋਣਾ, ਜਾਗਣਾ। ਤਾਂ ਕਰਕੇ ਆਓ ਆਪਾਂ ਸਾਰੇ ਜਾਗਣ ਦੀ ਕੋਸ਼ਿਸ਼ ਕਰੀਏ। ਤੇ ਜਦੋਂ ਅੰਦਰੋਂ ਗਿਆ
ਜਾਗ ਰੇ
ਆਪਣੇ ਆਪ ਨੂੰ ਗਈ।
ਜਾਗ ਰੇ ਮਨ,
ਜੇ ਆਪਾਂ ਵਿਸ਼ਰਾਮ ਉਧਰ ਲਾ ਲਿਆ ਫਿਰ ਇੱਦਾਂ ਲੱਗਣਾ ਵੀ ਕਿਸੇ ਨੂੰ ਕਹਿ ਰਹੇ ਹਾਂ ਜਾਗ।
ਜਾਗ ਰੇ ਮਨ, ਜਾਗਣ ਪਾਰੇ, ਜਾਗ ਰੇ ਮਨ, ਜਾਗਣ ਹਾਰੇ, ਜਾਗ ਰੇ ਜਾਗ ਰੇ ਮਨ, ਜਾਗਣ ਹਾਰੇ, ਜਾਗ ਰੇ ਮਨ, ਜਾਗਣ ਹਾਰੇ, ਜਾਗ ਰੇ
ਨਹੀਂ ਤਾਂ Bye. ਵਾਹਿਗੁਰੂ 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 ਵਾਹਿਗੁਰੂ
ਸੁਤਿਆ ਤੂੰ ਜੀ ਸੁਤਿਆ ਤੂੰ ਜੀ ਮਨਾ ਕਿਉਂ ਨਹੀਂ ਜਾਗਦਾ 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 ਸੁਤਿਆ ਤੂੰ ਜੀ ਸੁਤਿਆ ਤੂੰ ਜੀ ਮਨਾ ਕਿਉਂ ਨਹੀਂ ਜਾਗਦਾ ਸੁਤਿਆ ਤੂੰ ਜੀ ਕਿਉਂ ਨਹੀਂ ਜਾਗਦਾ ਸੁਤਿਆ ਤੂੰ ਜੀ ਮਨਾ 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 ਕਿਉਂ ਨਹੀਂ ਜਾਗਦਾ ਅੱਜ ਮਾਰ ਕੇ ਜਗਾਵੇ ਤੈਨੂੰ ਬਾਣੀ ਜਗਾਵੇ ਤੈਨੂੰ ਬਾਣੀ ਜਗਾਵੇ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਤੇ ਤੂੰ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਓ ਵਾਜਾ ਮਾਰ ਕੇ ਜਗਾਵੇ ਤੈਨੂੰ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਤੂੰ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਮਨਾ ਬਾਣੀ ਸੁਤੇ ਮਾਰ ਕੇ ਜਗਾਵੇ ਮਨਾ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਮਾਰ ਕੇ ਜਗਾਵੇ ਜਗਾਵੇ ਮਨਾ ਬਾਣੀ ਸੁਤਿਆ ਤੂੰ ਕਿਉਂ ਨਹੀਂ ਆਜਾ ਮਾਰ ਕੇ ਜਗਾਵੇ ਮਨਾ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਆਜਾ ਮਾਰ ਕੇ ਜਗਾਵੇ ਤੈਨੂੰ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਤੈਨੂੰ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਮਨਾ ਬਾਣੀ ਸੁਤਿਆ ਤੂੰ ਕਿਉਂ ਨਹੀਂ ਜਾਗਦਾ ਕਿਉਂ ਨਹੀਂ ਸਤ ਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਦੂਸਰੇ ਦੀਵਾਨ ਚ ਹਾਜ਼ਰੀ ਭਰ ਰਹੇ ਹਾਂ ਪੰਡਾਲ ਪ੍ਰਬੰਧਕਾਂ ਨੇ ਕੱਲ ਕਾਫੀ ਖੁੱਲਾ ਕੀਤਾ ਲੰਬਾਈ ਵੀ ਵਧਾਈ ਚੌੜਾਈ ਵੀ ਵਧਾਈ ਪਰ ਅੱਜ ਦੇ ਹਿਸਾਬ ਨਾਲ ਛੋਟਾ ਪੈ ਰਿਹਾ ਰਸਤੇ ਚ ਆਉਣ ਵਾਲੇ ਵੀਰ ਜਿਹੜੇ ਆ ਮੱਥਾ ਟੇਕ ਲਿਆ ਆਹੀ ਲਾਈਨ ਹੈ ਮੱਥਾ ਟੇਕਣ ਵਾਲਿਆਂ ਦੀ ਰਾਹ ਚਾਲੋਗੇ ਜਗ੍ਹਾ ਕੰਮ ਆ ਜਾਏਗੀ ਨਹੀਂ ਤੇ ਉਹ ਪਿੱਛੇ ਬਹਿਣਾ ਪਏਗਾ ਆ ਜਿਹੜੇ ਖੜੇ ਇੱਥੇ ਹੀ ਬਿਠਾ ਕੇ ਦੂਰੋਂ ਹੀ ਮੱਥਾ ਟਿਕਾ ਕੇ ਇੱਕ ਵਾਰੀ ਵਾਲੋ ਬਾਅਦ ਚ ਫਿਰ ਨੇੜੇ ਆ ਕੇ ਟੇਕ ਲੈਣਗੇ ਇੱਕ ਵਾਰੀ ਉੱਥੋਂ ਹੀ ਮੱਥਾ ਟੇਕ ਲਓ ਇੱਕ ਵਾਰੀ ਫਿਰ ਅੱਗੇ ਆ ਕੇ ਮੱਥਾ ਟੇਕ ਲਿਓ ਸਮਾਪਤੀ ਵੇਲੇ ਮੈਂ ਆਵਾਜ਼ ਦੇ ਦਿਆਂਗਾ ਫਿਰ ਅੱਗੇ ਆ ਕੇ ਨਮਸਕਾਰ ਕਰ ਲਿਓ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਪੰਡਾਲ 'ਚ ਜਗ੍ਹਾ ਘੱਟ ਹੈ ਰਸਤੇ 'ਚ ਜਗ੍ਹਾ ਬਹਿਣ ਵਾਸਤੇ ਹੈ ਉਹਦੇ ਵਿੱਚ ਫਿਰ ਬੈਠਿਆ ਜਾ ਸਕਦਾ ਕਿਉਂਕਿ ਜਿੰਨਾ ਅੱਗੇ ਵਧੀਆ ਸੁਣਦਾ ਹੁੰਦਾ ਉਹਨਾਂ ਪਿੱਛੇ ਨਹੀਂ ਉਹਨਾਂ ਚੰਗਾ ਸੁਣਦਾ ਤਾਂ ਕਰਕੇ ਹਰ ਇੱਕ ਨੂੰ ਹੁੰਦਾ ਵੀ ਅੱਗੇ ਬੈਠੀਏ ਪਰ ਚਲੋ ਜੇ ਅੱਗੇ ਬਹਿਣਾ ਤੇ ਆਉਣਾ ਵੀ ਅੱਗੋਂ ਪੈਂਦਾ ਜ਼ਿੰਦਗੀ ਬਸ ਇਹੋ ਹੀ ਹੈ ਇੱਕ ਬੰਦਾ ਅਰਦਾਸਾਂ ਕਰੀ ਜਾਏ ਉੱਥੇ ਖੜਾ ਹੀ ਕਿ ਮੈਂ ਅੱਗੇ ਬੈਠਣਾ ਮੈਂ ਅੱਗੇ ਬੈਠਣਾ ਅੱਗੇ ਬੈਠਣਾ ਇੱਦਾਂ ਇੱਕ ਉਹ ਹੈ ਜਿਹੜਾ ਆਵੇ ਅੱਗੋਂ ਅੱਗੇ ਬੈਠੇਗਾ ਕੌਣ ਫਿਰ ਜਿਹੜਾ ਆਵੇਗਾ ਟਾਈਮ ਨਾਲ ਕਰਨ ਵਾਲੇ ਪਾਸੇ ਧਿਆਨ ਦੇਵੇ ਸੋਚੀ ਜਾ ਕਿਵੇਂ ਹੋਵੇ ਕਿਵੇਂ ਹੋਵੇ ਕਰ ਜ਼ਿੰਦਗੀ ਵਿੱਚ ਕਰਨਾ ਪੈਂਦਾ ਪਿਆਰਿਓ, ਕਰਨ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ। ਅਸੀਂ ਕਹਿੰਦੇ ਹਾਂ ਆਪਣੇ ਆਪ ਹੋਵੇ, ਜਿਹੜਾ ਆਪਣੇ ਆਪ ਹੁੰਦਾ ਨਾ ਉਹ ਤੇ ਹੋਵੇ ਹੋਵੇ ਨਾ ਹੋਵੇ ਨਾ ਹੋਵੇ। ਇੱਕ ਹੁੰਦਾ ਕਰਨਾ, ਇੱਥੇ ਹੀ ਬਿਠਾ ਲਓ ਜਿਹੜੇ ਆ ਸਿੰਘ ਖੜੇ ਆ, ਜੇ ਇੱਥੇ ਹੀ ਬਹਿ ਜਾਣ, ਅੱਗੇ ਥਾਂ ਹੈ ਆ, ਵੇਖੋ ਅੱਗੇ ਜਗ੍ਹਾ ਪਈ ਹੈ, ਆ ਜਿਹੜੇ ਖੜੇ ਹੋ ਇੱਥੇ ਹੀ ਬਹਿ ਜਾਓ ਸਿੰਘੋ, ਜਿਹੜੇ ਪਿੱਛੇ ਨੂੰ ਚੱਲੇ ਹੋ ਇੱਥੇ ਹੀ ਬਹਿ ਜਾਓ, ਬਸ ਵੀਰਾਂ ਨੂੰ ਭਾ ਦਿਓ ਇੱਥੇ ਹੀ, ਸਾਰਿਆਂ ਭੈਣਾਂ ਨੂੰ ਬਸ ਆਪਣੀ ਆਪਣੀ ਜਗ੍ਹਾ ਤੇ ਰਿਹੋ, ਹੁਣ ਉੱਠ ਉੱਠ ਕੇ ਅੱਗੇ ਨਾ ਆਇਓ ਵੀਰੋ, ਪਿੱਛੇ ਪਿੱਛੇ ਨੂੰ ਖੁੱਲੇ ਹੋ ਕੇ ਬੈਠੋਗੇ, ਆਰਾਮ ਨਾਲ ਬੈਠੋ, ਟਕਾ ਰੱਖਿਓ, ਹਿਲ ਜੁਲ ਨਾ ਹੋਵੇ, ਬਿਲਕੁਲ ਸ਼ਾਂਤੀ ਬਣਾ ਕੇ ਰੱਖਿਓ। ਸਾਡੇ ਹਿਲ ਜੁਲ ਏਰੀਏ ਵਿੱਚ ਘੱਟ ਹੁੰਦੀ ਹੈ, ਆਮ ਦੁਕਾਨਾਂ ਵਿੱਚ ਸ਼ਹਿਰਾਂ ਵਿੱਚ ਬੜੀ ਦਿੱਕਤ ਆਉਂਦੀ ਹੈ, ਪਰ ਸਿੱਧੇ ਜੇ ਜਿਹੜੇ ਸਾਡੇ ਏਰੀਏ ਹੈ, ਕਹਿ ਲਓ ਬਠਿੰਡੇ ਏਰੀਏ 'ਚ ਦੀਵਾਨ ਲੱਗਣ, ਪਿੱਛੇ 'ਚ ਡੱਬਾ ਲਈ ਹੋਇਆ ਪ੍ਰੋਗਰਾਮ, ਮਾਨਸਾ ਵਿੱਚ ਦੀਵਾਨ ਲੱਗਣ, ਬਦਨੀ ਕੀਤਾ ਪਿੱਛੇ ਜੇ, ਆਪਣੇ ਇਲਾਕਿਆਂ ਵਿੱਚ ਸਿੱਧੇ ਜੇ ਹੈ ਲੋਕ, ਜਿੱਧਰ ਨੂੰ ਜਾਂਦੇ ਪਰ ਸਿੱਧੇ ਹੀ ਹੋ ਜਾਂਦੇ, ਫਿਰ ਕਰਨਾ ਨਹੀਂ ਤੇ ਕਰਨਾ ਨਹੀਂ, ਨਹੀਂ ਤੇ ਜ਼ਿਆਦਾ ਹੀ ਕਰਨਾ, ਬਹਿਣਾ ਨਹੀਂ ਤੇ ਬਹਿਣਾ ਨਹੀਂ, ਬਹਿਣਾ ਤੇ ਫਿਰ ਬੈਠੇ ਹੀ ਰਹਿਣਾ, ਏਦਾਂ ਹੁੰਦਾ ਹੈ। ਸਾਡੇ ਏਰੀਏ 'ਚ ਬਹੁਤਾ ਬੰਦਿਆਂ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ, ਜੇ ਬਹਿ ਗਏ ਤੇ ਬਹਿ ਗਏ ਬਸ, ਜਿੱਧਰ ਨੂੰ ਹੋ ਗਏ ਉੱਧਰ ਨੂੰ ਹੀ ਹੋ ਜਾਂਦੇ, ਕਿਉਂਕਿ ਸਿੱਧਾ ਜਿਹਾ ਬੰਦਾ ਹੁੰਦਾ ਨਾ, ਸਿੱਧੇ ਸਾਧੇ ਹੈ, ਬਹੁਤੇ ਬਲ ਛਲ ਹੈ ਨਹੀਂ, ਹੌਲੀ ਹੌਲੀ ਸਮਝ ਦਾ ਪੱਧਰ ਹੌਲੀ ਹੌਲੀ ਸਾਡਾ ਉੱਚਾ ਹੋ ਰਿਹਾ। ਕੋਈ ਬੈਕਵਰਡ ਨਹੀਂ ਰਹਿ ਸਕਦਾ ਜੇ ਗੁਰਬਾਣੀ ਦੇ ਗਿਆਨ ਨੂੰ ਸਮਝੇ, ਜਿਹਦੀ ਸੋਚ ਚੰਗੀ ਹੋਵੇ, ਇਹਨੂੰ ਚਲਾ ਲਵੇ ਕੋਈ ਚਲਾ ਲਵੇ। ਹੁਣ ਸਾਡੇ ਇਲਾਕੇ 'ਚ ਕਈ ਬੰਦੇ ਕਹਿਣਗੇ ਬੈਕਵਰਡ ਕਿੱਦਾਂ, ਬੈਕਵਰਡ ਕਿੱਦਾਂ, ਸਾਡੇ ਏਰੀਏ 'ਚ ਜੱਜ ਨਹੀਂ ਹੋਇਆ ਕੋਈ, ਦੱਸੋ ਵੀ ਸਾਡੇ ਇਲਾਕਿਆਂ 'ਚ ਕੋਈ ਵਕੀਲ ਨਹੀਂ ਬਣਦੇ, ਸਾਡੇ ਇਲਾਕਿਆਂ 'ਚ ਡਾਕਟਰ ਹੈ ਨਹੀਂ ਕੋਈ, ਦੱਸੋ ਪਿਆਰੇ ਡਾਕਟਰ ਹੈ ਕਿ ਨਹੀਂ ਹੈ, ਉਹ ਵੀ ਤਾਂ ਬਣਿਆ ਹੀ ਹੈ, ਉਹ ਵੀ ਤਾਂ ਸਾਡੇ ਪਿੰਡ ਸਾਡੇ ਏਰੀਏ 'ਚ ਜੰਮਿਆ। ਬੰਦਾ ਦੋਸ਼ ਦੇਈ ਜੇ ਬੈਕਵਰਡ ਹੈ ਜੀ ਅਸੀਂ ਤੇ ਬੈਕਵਰਡ ਜੇ ਇਲਾਕੇ, ਐ ਨਹੀਂ, ਅਸੀਂ ਬੈਕਵਰਡ ਰਹਿਣਾ ਚਾਹੁੰਦੇ ਹਾਂ ਅਸੀਂ ਤਾਂ ਬੈਕਵਰਡ, ਅਸੀਂ ਪਿੱਛੇ ਰਹਿਣਾ ਚਾਹੁੰਦੇ ਅਸੀਂ ਤਾਂ ਪਿੱਛੇ ਹਾਂ। ਕਈ ਚੰਡੀਗੜ੍ਹ ਜੰਮ ਕੇ ਵੀ ਪਿੱਛੇ ਹੀ ਹੈ, ਤੇ ਕਿ ਇੱਥੋਂ ਜੰਮ ਕੇ ਵੀ ਡਾਕਟਰ ਬਣਿਆ ਫਿਰਦਾ, ਆਖੋ ਸਤਨਾਮ, ਸਮਝਦੇ ਹੋ ਗੱਲ ਪਿਆਰੇ, ਕਈ ਇੱਥੇ ਜੰਮ ਕੇ ਵੀ ਅੱਗੇ ਹੈ ਤੇ ਕਈ ਚੰਡੀਗੜ੍ਹ ਜੰਮ ਕੇ ਵੀ ਪਿੱਛੇ ਹੀ ਹੈ। ਬੰਦਾ ਬੈਕਵਰਡ ਤੇ ਹੋ ਸਕਦਾ, ਫਾਰਵਰਡ ਵੀ ਬੰਦਾ ਹੀ ਹੋ ਸਕਦਾ, ਅਗਾਂਹ ਵਧੂ ਵੀ ਬੰਦਾ ਹੀ ਹੈ, ਪਛੜਿਆ ਵੀ ਬੰਦਾ ਹੀ ਹੈ, ਇਲਾਕਾ ਕੋਈ ਅੱਗੇ ਜਾਂ ਪਿੱਛੇ ਨਹੀਂ ਹੁੰਦਾ, ਬੰਦਾ ਹੀ ਹੁੰਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੰਦਿਆਂ ਨੂੰ ਅੱਗੇ ਕਰ ਦਿਓ, ਅੱਗੇ ਹੋ ਗਏ, ਬਸ ਬੰਦਾ ਹੀ ਹੈ, ਬਸ ਜਿੱਥੇ ਜਿੱਦਾਂ ਦੀ ਸੋਚ ਬਣਾਉਣੀ ਹੈ ਤੁਸੀਂ ਬਣਾ ਲਓ, ਜਿੱਦਾਂ ਦੀ ਤੁਹਾਡੀ ਸੋਚ ਹੈ ਜਿੱਦਾਂ ਚਾਹੋ ਉਦਾਂ ਬਣਾ ਲਓ ਭਾਈ, ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ। ਸਾਡਿਆਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਕਈ ਅੱਗੇ ਅੱਗੇ, ਫਿਰ ਕਈਆਂ ਨੂੰ ਤੇ ਇੰਗਲਿਸ਼ ਪੜ੍ਹਨੀ ਪੜ੍ਹਾਉਣੀ ਛੇਵੀਂ 'ਚ ਸ਼ੁਰੂ ਕਰ ਕੀਤੀ ਹੁੰਦੀ ਸੀ ਪਹਿਲਾਂ, ਫਿਰ ਪੜ੍ਹਦੇ ਪੜ੍ਹਦੇ ਉਹ ਅੱਜ ਇੰਗਲਿਸ਼ ਟੀਚਰ ਬਣਿਆ, ਇੰਗਲਿਸ਼ ਪ੍ਰੋਫੈਸਰ ਬਣਿਆ, ਜਿਹਦੇ ਅੰਦਰ ਸ਼ੌਂਕ ਸੀ, ਜਿਹਦੇ ਅੰਦਰ ਲਗਨ ਸੀ, ਉਹ ਬਾਘੇ ਪੁਰਾਣੇ ਵੀ ਪੜ੍ਹਿਆ, ਉਹ ਮੋਗੇ ਵੀ ਗਿਆ, ਮੁੜ ਕੇ ਚੰਡੀਗੜ੍ਹ ਪੜ੍ਹਿਆ, ਮੁੜ ਕੇ ਦਿੱਲੀ ਤੱਕ ਪੜ੍ਹ ਰਿਹਾ, ਤੇ ਜਿਹਨਾਂ ਨੂੰ ਸ਼ੌਂਕ ਅੱਜ 50 ਸਾਲ ਦਾ ਹੋ ਗਿਆ ਅਜੇ ਵੀ ਪੜ੍ਹੀ ਜਾਂਦਾ, ਨੌਕਰੀ ਵੀ ਲੱਗ ਗਿਆ ਫਿਰ ਵੀ ਪੜ੍ਹੀ ਜਾਂਦਾ। ਗੱਲ ਤੇ ਸਾਰੀ ਦੀ ਸਾਰੀ ਸਾਡੇ ਤੇ ਆ ਕੇ ਮੁੱਕਣੀ ਹੈ, ਬਹਾਨੇ ਲਾ ਕੇ ਨਹੀਂ ਸਰਦਾ, ਹਰੇਕ ਦੋਸ਼ ਦੇ ਜੋ ਠੀਕ ਹੋਇਆ ਉਹਦੇ ਵੀ ਤੇ ਗਲਤ ਹੋਇਆ ਉਹਦੇ ਵੀ ਸੈਂਟਰ ਵਿੱਚ ਆਪਾਂ ਆਪ ਹੀ ਖੜੇ ਹੋਏ ਹੁੰਦੇ ਹਾਂ, ਸੈਂਟਰ 'ਚ ਮੈਂ ਹੀ ਹਾਂ। ਲੋਕ ਇੱਦਾਂ ਕਰਦੇ ਨੇ, ਸਮਾਜ ਇੱਦਾਂ ਕਰਦਾ, ਦੁਨੀਆ ਇੱਦਾਂ ਕਰਦੀ ਹੈ, ਸਰਕਾਰਾਂ ਇੱਦਾਂ ਕਰਦੀਆਂ ਨੇ, ਨਹੀਂ, ਸੈਂਟਰ ਵਿੱਚ ਆਪਾਂ ਹੀ ਖੜੇ ਹਾਂ, ਆਪਾਂ ਸੈਂਟਰ 'ਚ ਖੜੇ ਹਾਂ। ਸਰਕਾਰਾਂ ਦੇ ਅਸੀਂ ਸੈਂਟਰ 'ਚ ਕਿਵੇਂ, ਜੋ ਸਰਕਾਰਾਂ ਦੀਆਂ ਗਲਤੀਆਂ ਉਹ ਤੇ ਸਰਕਾਰਾਂ ਦੀਆਂ ਹੀ ਹੈ, ਸਾਡੀਆਂ ਕਿੱਦਾਂ ਹੋ ਗਈਆਂ, ਉਹ ਤੇ ਸਰਕਾਰ ਦੀ ਗਲਤੀ, ਸਾਡੀ ਥੋੜਾ ਹੋਈ, ਪਰ ਸਰਕਾਰ ਕੌਣ ਬਣਾਉਂਦਾ, ਆਪਾਂ ਹੀ ਬਣਾਉਂਦੇ, ਫਿਰ ਆਪਣਾ ਹੀ ਕਸੂਰ ਹੋਇਆ, ਢਾਂਚੇ ਵੀ ਤੇ ਆਪਾਂ ਹੀ ਬਣਾਉਣੇ ਸੀ, ਵਿਦੇਸ਼ਾਂ ਦੇ ਵਿੱਚ ਐਕਸੀਡੈਂਟਾਂ 'ਚ ਇੰਨੇ ਬੰਦੇ ਮਰਦੇ ਨਹੀਂ ਜਿੰਨੇ ਇੱਥੇ ਮਰਦੇ ਆ। ਸੈਂਟਰ 'ਚ ਕੌਣ ਹੈ? ਆਪਾਂ। ਹਜ਼ਾਰਾਂ ਬੰਦੇ ਮਰਦੇ, ਕਿੰਨੇ ਬੱਚੇ ਫਾਹਾ ਲੈ ਲੈਂਦੇ ਆ, ਕਿੰਨੇ ਕਿਸਾਨ ਖੁਦਕੁਸ਼ੀਆਂ ਕਰਦੇ ਆ। ਇਹ ਹੈ ਸਮਾਜਿਕ ਢਾਂਚਾ ਇਦਾਂ ਦਾ, ਅੱਡੀਆਂ ਚੁੱਕ ਕੇ ਫਾਹ ਲੈਣਾ, ਕਰਜ਼ੇ ਵੀ ਚਾੜਦੇ ਨੇ। ਜੇ ਕਰਜ਼ਾ ਨਾ ਲੱਥਾ ਤੇ ਖੁੱਲ੍ਹ ਕੇ ਕਹਿਣ ਦੀ ਹਿੰਮਤ ਨਹੀਂ, ਮੈਂ ਨਹੀਂ ਲਾ ਸਕਦਾ। ਸ਼ਰਮ, ਬੇਇੱਜ਼ਤੀ, ਇੱਜ਼ਤ, ਜਿਹੜੀਆਂ ਇੱਜ਼ਤਾਂ ਬੇਇੱਜ਼ਤੀਆਂ, ਇਹ ਵੀ ਸਾਡੀਆਂ ਹੀ ਬਣਾਈਆਂ ਹੋਈਆਂ ਨੇ। ਤੇ ਜਦੋਂ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਕਰਨ ਲੱਗਾਂਗੇ ਫਿਰ ਮਰਨੋਂ ਵੀ ਹਟ ਜਾਣਗੇ ਬੰਦੇ। ਖੁੱਲ੍ਹ ਕੇ ਕਹਿਣੀ ਆ ਜਾਏਗੀ, ਮੇਰੇ ਤੋਂ ਗਲਤੀ ਹੋ ਗਈ, ਅੱਡੀਆਂ ਚੁੱਕ ਕੇ ਫਾਹਾ ਲਿਆ ਗਿਆ, ਕਰਜ਼ੇ ਚੜ੍ਹ ਕੇ ਲੈਂਦੇ ਨਹੀਂ ਜੀ। ਪਿੰਡ ਵਾਲਿਓ, ਮੈਂ ਕਰਜ਼ਾਈ ਆ, ਵੇਚਣ ਲੱਗਾ ਕਿੱਲਾ, ਦੋ ਕਿੱਲੇ ਵੇਚਣ ਲੱਗਾ, ਘਰ ਵੇਚਣ ਲੱਗਾ, ਕਿਰਾਏ ਤੇ ਰਹਿਣ ਲੱਗਾ। ਹਿੰਮਤ ਆ ਜਾਏਗੀ ਪੈਰਾਂ ਤੇ ਖੜਨ ਦੀ, ਪਰ ਇੱਜ਼ਤ ਬੇਇੱਜ਼ਤੀਆਂ ਬੜੀ ਵੱਡੀ ਚੀਜ਼ ਹੈ। ਬਹੁਤੇ ਬੰਦੇ ਬੇਇੱਜ਼ਤੀਆਂ ਨੇ ਮਾਰੇ। ਇਹ ਬੇਇੱਜ਼ਤੀਆਂ ਕਿੱਥੋਂ ਆਈਆਂ? ਸਾਡੇ ਢਾਂਚੇ ਚੋਂ। ਸਾਡਾ ਸਮਾਜਿਕ ਢਾਂਚਾ ਇਦਾਂ ਦਾ ਬਣਾਇਆ ਜਿੱਥੇ ਬੜਾ ਵੱਡਾ ਹੈ, ਇਹ ਗੱਲ ਬਹੁਤ ਵੱਡੀ ਹੈ। ਇੱਜ਼ਤ ਬੇਇੱਜ਼ਤੀ, ਬੇਇੱਜ਼ਤੀ ਇੱਜ਼ਤ। ਤੇ ਇਹ ਇਸ ਢਾਂਚੇ ਨੇ ਬਹੁਤੇ ਬੰਦਿਆਂ ਦੀ ਜਾਨ ਲਈ ਹੈ, ਇਹ ਸਿਸਟਮ ਨੇ ਬਹੁਤੇ ਬੰਦਿਆਂ ਦੀ ਜਾਨ ਲਈ ਹੈ। ਸੱਚ ਕਹਿਣ ਦੀ ਹਿੰਮਤ ਹੀ ਨਹੀਂ ਕਿਸੇ, ਗਲਤੀ ਕਬੂਲਣ ਦੀ ਹਿੰਮਤ ਹੀ ਨਹੀਂ ਕਿਸੇ, ਕਿਹਾ ਹੀ ਨਹੀਂ ਜਾਂਦਾ, ਦੱਸਿਆ ਹੀ ਨਹੀਂ ਜਾਂਦਾ। ਇਹ ਇੱਜ਼ਤਾਂ ਬੇਇੱਜ਼ਤੀਆਂ ਦੇ, ਜਿੱਦਣ ਇਹਨਾਂ ਗੱਲਾਂ ਤੇ ਵਿਚਾਰ ਹੋਏਗੀ ਸਮਾਜ ਅੱਗੇ ਲੱਗ ਜਾਏਗਾ, ਵਿਕਾਸ ਕਰੇਗਾ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਮਸਲੇ ਵਿਚਾਰੇ ਗਏ ਹੈ, ਧਾਰਮਿਕ ਗ੍ਰੰਥਾਂ ਦੇ ਨਾਲ ਨਾਲ ਆਪਣੇ ਕੌਮ ਦੇ ਮਸਲੇ ਵਿਚਾਰਨੇ ਹੈ। ਸਾਡੇ ਸੁਭਾਅ ਦਾ ਮਸਲਾ ਸਾਰਿਆਂ ਤੋਂ ਭੈੜਾ ਹੈ, ਜਿਹੜਾ ਮਸਲਾ ਵਿਚਾਰਨਾ ਪੈਣਾ ਹੈ। ਗੋਰਿਆਂ ਨੇ, ਸੁਣੋ ਧਿਆਨ ਨਾਲ, ਗੋਰਿਆਂ ਨੇ ਬਾਈਬਲ ਨਹੀਂ ਵਿਚਾਰੀ, ਆਪਣੇ ਸਮਾਜ ਦੇ ਜਿਹੜੇ ਮਸਲੇ ਸੀ ਉਹਨਾਂ ਮਸਲਿਆਂ ਤੇ ਡਿਸਕਸ਼ਨ ਕੀਤੀ, ਵਿਚਾਰ ਕੀਤੀ। ਮਸਲੇ ਕੀ ਨੇ ਸਾਡੇ? ਜਦੋਂ ਮਸਲਿਆਂ ਤੇ ਵਿਚਾਰ ਕਰੀਏ ਫਿਰ ਹੱਲ ਨਿਕਲਦੇ ਕਿ ਨਹੀਂ ਨਿਕਲਦੇ? ਬੋਲੋ ਪਿਆਰਿਓ, ਗੱਜ ਕੇ ਦੱਸਣਾ ਵੀ ਹੱਲ ਫਿਰ ਨਿਕਲਦੇ ਕਿ ਨਹੀਂ ਨਿਕਲਦੇ। ਤੇ ਕਈ ਮਸਲੇ ਇਹੋ ਜਿਹੇ ਨੇ ਜਿਹਨੂੰ ਛੇੜਨ ਨੂੰ ਕੋਈ ਤਿਆਰ ਨਹੀਂ। ਇੱਥੇ ਮੇਰੇ ਵਰਗਾ ਬੰਦਾ 100 ਵਾਰੀ ਸੋਚਦਾ ਹੈ ਵੀ ਆਹ ਮਸਲਾ ਛੇੜਨ ਤੇ ਲੱਗਾ ਹੈ, ਇਹ ਨਹੀਂ ਪਤਾ ਵੀ ਕਿੰਨਾ ਕੁ ਵਿਰੋਧ ਹੋਵੇ। ਪਰ ਕਈ ਮਸਲੇ ਛੇੜੇ ਬਿਨਾਂ, ਗੱਲ ਤੋਰੀ ਬਿਨਾਂ ਗੱਲ ਦਾ ਹੱਲ ਹੋਣਾ ਹੀ ਨਹੀਂ। ਮਸਲੇ ਵਿਚਾਰਨੇ ਪੈਣੇ ਹੈ, ਚਾਹੇ ਅੱਜ ਵਿਚਾਰ ਲਓ ਚਾਹੇ ਕੱਲ ਵਿਚਾਰ ਲਓ। ਤੇ ਜਿਹੜੇ ਮਸਲਿਆਂ ਤੇ ਵਿਚਾਰ ਨਾ ਕੀਤੀ, ਹੱਲ ਤੇ ਉਹਨਾਂ ਦੇ ਹੋਣਗੇ, ਹੱਲ ਹੋਣਗੇ, ਅੱਗੇ ਲੰਘੇਗਾ ਸਮਾਜ। ਪਰ ਜੇ ਵਿਚਾਰ ਨਾ ਕਰਾਂਗੇ ਫਿਰ ਬਹੁਤ ਪਿੱਛੇ ਰਹਿ ਜਾਂਗੇ, ਪਛੜੇ ਰਹਿ ਜਾਂਗੇ। ਜਿਹੜੇ ਮਸਲਿਆਂ ਨੂੰ ਵਿਚਾਰ ਕਰਕੇ ਅੱਗੇ ਲੰਘ ਜਾਣਗੇ, ਲੰਘ ਜਾਣਗੇ, ਆਪਣੇ ਵਰਗੇ ਪਿੱਛੇ ਰਹਿ ਜਾਣਗੇ। ਮੈਨੂੰ ਤੁਸੀਂ ਜਵਾਬ ਦੇਣਾ ਸਿੰਘੋ, ਬੋਲ ਕੇ ਜਵਾਬ ਦਿਓ। ਕਿੰਨੀ ਵਾਰੀ ਮੈਂ ਪਿਛਲੇ ਦਿਨਾਂ 'ਚ ਗੱਲ ਕੀਤੀ ਹੈ ਬਈ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਕੁੜੀਆਂ ਨੂੰ ਕਾਲਜਾਂ ਵਿੱਚ ਪੜ੍ਹਨ ਦੀ ਆਗਿਆ ਦਿੰਦੇ ਸੀ ਆਪਾਂ? ਗੱਜ ਕੇ ਬੋਲਣਾ, ਨਹੀਂ ਨਹੀਂ ਸੀ ਨਾ ਆਗਿਆ ਦਿੰਦੇ ਸਾਡੇ। ਜਦੋਂ ਜਿੱਦੇ ਜਦੋਂ ਸਾਡੀਆਂ ਭੂਆ ਪੜ੍ਹਦੀਆਂ ਸੀ ਉਦੋਂ ਆਗਿਆ ਨਹੀਂ ਸੀ ਹਾਈ ਸਕੂਲ ਤੱਕ ਜਾਣ ਦੀ। ਜਦੋਂ ਸਾਡੀਆਂ ਭੈਣਾਂ ਪੜ੍ਹਦੀਆਂ ਸੀ ਉਹ ਭੈਣਾਂ ਵੇਲੇ ਹਾਈ ਸਕੂਲ ਤੱਕ ਜਾਣ ਦੀ ਆਗਿਆ ਸੀ, ਪਿੰਡ ਵਿੱਚ ਹਾਈ ਸਕੂਲ ਹੈ ਤੇ ਪੜ੍ਹ ਲੈ, ਪਰ ਕਾਲਜ ਵਿੱਚ ਜਾਣ ਦੀ ਮੇਰੀ ਭੈਣ ਨੂੰ ਆਗਿਆ ਨਹੀਂ ਮਿਲੀ। ਮੈਂ ਵਾਗੇ ਪੁਰਾਣੇ ਦਾ, ਮੈਂ ਮੋਗੇ ਪੜ੍ਹ ਸਕਦਾ ਜੇ ਪੜ੍ਹਨਾ ਚਾਹੁੰਦਾ, ਪਰ ਮੇਰੀ ਭੈਣ ਨੂੰ ਮੋਗੇ ਕਾਲਜ ਵਿੱਚ ਜਾਣ ਦੀ ਆਗਿਆ ਨਹੀਂ ਮਿਲੀ। ਗੱਲ ਕਦੋਂ ਦੀ ਹੈ? 20 ਸਾਲ ਪਹਿਲਾਂ। ਤੇ ਜਿੱਦਣ ਮੇਰੀ ਭੂਆ ਪੜ੍ਹਦੀ ਸੀ ਉਹਨੂੰ ਹਾਈ ਸਕੂਲ ਤੱਕ ਵੀ ਨਹੀਂ ਜਾਣ ਦਿੱਤਾ, ਉਹ ਗੱਲ ਕਦੋਂ ਦੀ ਹੈ? 40 ਸਾਲ ਪਹਿਲਾਂ। ਪਰ ਮਸਲੇ ਤੇ ਵਿਚਾਰ ਨਹੀਂ ਹੋਈ, ਨਹੀਂ ਧੀਆਂ ਪੜ੍ਹਾਉਣੀਆਂ, ਨਹੀਂ ਪੜ੍ਹਾਉਣੀਆਂ, ਨਹੀਂ ਪੜ੍ਹਾਉਣੀਆਂ, ਬੱਚੇ ਵਿਗੜ ਜਾਣਗੇ, ਬੱਚੇ ਐਂ ਹੋ ਜਾਣਗੇ, ਬੱਚਿਆਂ 'ਚ ਏਦਾਂ ਹੋ, ਏਦਾਂ ਕਰਦੇ ਰਹੇ। ਤੇ ਅੱਜ ਜਦੋਂ ਗੱਲ ਮੇਰੀ ਧੀ ਦੀ ਆਈ ਹੈ, ਉਹ ਦਾਦਾ ਜਿਹਨੇ ਭੂਆ ਨਹੀਂ ਪੜ੍ਹਨ ਦਿੱਤੀ ਸੀ, ਉਹੀ ਦਾਦਾ ਅੱਜ ਨਿੱਕੀ ਦੀ ਪੋਤੀ ਨੂੰ 18 ਸਾਲ ਦੀ ਨੂੰ ਕੈਨੇਡਾ ਭੇਜਣ ਨੂੰ ਤਿਆਰ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਬਈ ਭੂਆ ਨੂੰ ਨਹੀਂ ਪੜ੍ਹਨ ਦਿੱਤਾ, ਮੇਰੀ ਭੈਣ ਨੂੰ ਨਹੀਂ ਪੜ੍ਹਨ ਦਿੱਤਾ, ਪਰ ਪੋਤੀ ਨੂੰ ਪੜ੍ਹਨ ਵੇਲੇ ਕਹਿੰਦਾ ਭੇਜ ਦਿਓ ਕੈਨੇਡਾ ਪੁੱਤਰ, ਕੋਈ ਗੱਲ ਨਹੀਂ, ਲੱਗਦਾ 15 ਲੱਖ ਲਾਓ। ਤੇ ਜੇ ਮਸਲੇ ਪਹਿਲਾਂ ਵਿਚਾਰੇ ਹੁੰਦੇ ਵੀ ਕੁਛ ਨਹੀਂ ਲੈ ਜਾਂਦਾ, ਨਿਆਣੇ ਇੰਨੇ ਇੰਨਾ ਕੁ ਭਰੋਸਾ ਕਰ ਲੈ, ਵਿਸ਼ਵਾਸ ਕਰ ਲੈ, ਖੜ ਕਿਤੇ ਨਾ ਕਿਤੇ। ਮੈਂ ਮੰਨਦਾ ਸਮਾਜ ਮਾੜਾ, ਗਲਤ ਵੀ ਬਥੇਰਾ ਕੁਝ ਹੁੰਦਾ ਹੈ, ਪਰ ਠੀਕ ਵੀ ਤਾਂ ਹੀ ਹੋਣਾ। ਆਖੋ ਸਤਨਾਮ। ਤੇ ਜੇ ਮਸਲਿਆਂ ਤੇ ਵਿਚਾਰ ਹੋਈ ਹੁੰਦੀ, ਅੱਜ ਮੇਰੀ ਭੂਆ ਵੀ ਪੜ੍ਹੀ ਹੁੰਦੀ, ਮੇਰੀ ਭੈਣ ਵੀ ਪੜ੍ਹੀ ਹੁੰਦੀ, ਅੱਜ ਉਹ ਵੀ ਕਿਤੇ ਪੜ੍ਹੇ ਹੁੰਦੇ। ਪਰ ਕਈ ਗੱਲਾਂ ਤੇ ਵਿਚਾਰ ਹੋਈ, ਕਈ ਮਸਲਿਆਂ ਤੇ ਅਸੀਂ ਸੋਚਿਆ ਨਾ ਸੋਚ, ਅੱਜ ਵੀ ਅੜੀ ਕਰਕੇ ਬੈਠਾ ਰਿਹਾ, ਮੈਂ ਨੀ ਏਦਾਂ ਕਰਨ ਦੇਣਾ, ਮੈਂ ਪੜ੍ਹਨ ਨੀ ਦੇਣਾ। ਪਰੇ ਸਿੱਟ ਤੂੰ ਜਮਾਨਾ, ਤੈਨੂੰ ਇੱਕ ਪੀੜ੍ਹੀ ਰੱਖ ਲੂ, ਤੈਨੂੰ ਐਦਕੀ ਰਹਿ ਸਕਦਾ, ਅੜੀ ਕਰ ਲੈ ਬਾਪੂ, ਮੈਂ ਨੀ ਪੜ੍ਹਨ ਦੇਣੀ, ਨਾ ਜਾਣ ਦੇ ਮੋਗੇ, ਐਦਕੀ ਇਸ ਪੀੜ੍ਹੀ ਤੋਂ ਹੋ ਸਕਦਾ ਤੇਰੀ ਚੱਲ ਜੇ, ਪਰ ਅਗਲੀ ਪੀੜ੍ਹੀ ਨੇ ਤੈਨੂੰ ਚੱਕ ਕੇ ਪਰੇ ਸਿੱਟ ਦੇਣਾ, ਉਹਦੇ ਨਾਲੋਂ ਚੰਗਾ ਹੈ। ਇੱਜ਼ਤ ਨਾਲ ਅਸੀਂ ਅੱਜ ਸਾਡੇ ਮਸਲਿਆਂ ਬਾਰੇ ਵਿਚਾਰ ਕਰੀਏ, ਮਸਲਿਆਂ ਬਾਰੇ ਵਿਚਾਰ ਕਰੀਏ। ਜਿੱਥੇ ਬਾਣੀ ਦੀ ਵਿਚਾਰ ਕਰਦੇ ਹਾਂ ਉੱਥੇ ਮਸਲੇ ਵਿਚਾਰੀਏ। ਤੇ ਸਾਡਾ ਸਭ ਨਾਲੋਂ ਜਿਹੜਾ ਮਸਲਾ ਵੱਡਾ ਹੈ ਸਾਡੇ ਵਿੱਚ, ਉਹ ਸਾਡੇ ਸੁਭਾਅ ਦਾ ਮਸਲਾ। ਸਾਡਾ ਸੁਭਾਅ ਘੜਿਆ ਕਿੱਦਾਂ ਗਿਆ, ਸਾਡਾ ਸਮਾਜਿਕ ਢਾਂਚਾ ਬਣਾਇਆ ਕਿੱਦਾਂ ਗਿਆ, ਉਹਦੇ ਵਿੱਚ ਇੱਜ਼ਤ ਬੇਇੱਜ਼ਤੀ ਵਾਲਾ ਮਸਲਾ ਆਉਣਾ ਹੈ। ਜਿੱਦਣ ਇਸ ਮਸਲੇ ਤੇ ਵਿਚਾਰ ਹੋਈ, ਫਿਰ ਪਤਾ ਲੱਗਣਾ ਯਾਰ ਕਿਹੜੀਆਂ ਇੱਜ਼ਤਾਂ ਤੇ ਬੇਇੱਜ਼ਤੀਆਂ ਦੀ ਗੱਲ ਕਰਦੇ ਹਾਂ ਅਸੀਂ। ਜਿੱਦਣ ਇਹ ਗੱਲ ਕਾਮਨ ਹੋਣ ਲੱਗੀ, ਸਮਝ ਆਉਣ ਲੱਗੀ, ਦਿਮਾਗ 'ਚ ਵੜੀ, ਦਿਮਾਗਾਂ 'ਚ ਵਾੜੀਆਂ ਹੀ ਗਾਉਣ ਵਾਲਿਆਂ ਨੇ ਚੱਕ ਲਈਆਂ ਬੰਦੂਕਾਂ, ਅਣਖਾਂ ਖਾਤਰ ਐਂ, ਅਣਖਾਂ ਐਂ, ਅਣਖਾਂ ਐਂ, ਅਣਖਾਂ ਐਂ ਕਰ ਕਰਕੇ ਸਾਡੇ ਦਿਮਾਗ 'ਚ ਇੱਦਾਂ ਦੀਆਂ ਗੱਲਾਂ ਭਰੀਆਂ ਪਈਆਂ ਵੀ ਜੇ ਅੱਜ ਕਰਜ਼ਾ ਲੱਥਾ ਨਾ ਲੋਕੀ ਕੀ ਕਹਿਣਗੇ ਯਾਰ, ਦੁਨੀਆ ਕੀ ਕਹੇਗੀ ਯਾਰ, ਸਭ ਸੇ ਬੜਾ ਇਹ ਰੋਗ ਕਿਆ ਕਹੇਂਗੇ ਲੋਕ, ਦੁਨੀਆ ਕੀ ਕਹੇਗੀ, ਸਮਾਜ ਕੀ ਕਹੇਗਾ, ਲੋਕ ਕੀ ਗੱਲਾਂ ਕਰਨਗੇ। ਤੇ ਜਿੱਦਣ ਅਸੀਂ ਆਪਣੇ ਇਹ ਮਸਲੇ ਵਿਚਾਰਨ ਲੱਗੇ, ਆਪਣੇ ਸੁਭਾਅ ਨੂੰ ਵੇਖਣ ਲੱਗੇ, ਆਪਣੀਆਂ ਆਦਤਾਂ ਨੂੰ ਵੇਖਣ ਲੱਗੇ, ਫਿਰ ਸਾਡੇ ਸਮਾਜ ਵਿੱਚ ਕੁਛ ਚੇਂਜ ਆ ਸਕਦੀ ਹੈ, ਕੁਛ ਬਦਲਾਵ ਆ ਸਕਦੀ ਹੈ, ਨਹੀਂ ਤੇ ਕੁਛ ਨਹੀਂ। ਬੜਾ ਨੁਕਸਾਨ ਕਰਾਇਆ ਅਸੀਂ ਇਹਨਾਂ ਗੱਲਾਂ ਕਰਕੇ, ਤੇ ਕਿਤੇ ਨਾ ਕਿਤੇ ਠੰਡੇ ਮਤੇ ਦੇ ਨਾਲ ਆਪਣੇ ਮਸਲੇ ਵਿਚਾਰਨੇ ਸ਼ੁਰੂ ਕਰ ਦਈਏ। ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਅਸੀਂ ਵਿਚਾਰ ਕਰੀਏ ਤਾਂ ਜੋ ਸਮਾਜ ਸੋਹਣਾ ਬਣ ਸਕੇ, ਸਮਾਜ ਦਾ ਢਾਂਚਾ ਸੋਹਣਾ ਬਣ ਸਕੇ, ਵਿਕਾਸ ਕਰੀਏ। ਬਾਹਰਲਿਆਂ ਦੇਸ਼ਾਂ ਨੇ ਵਿਕਾਸ ਕੀਤਾ, ਤੇ ਮੈਂ ਅਰਜ਼ ਕਰਦਾ ਸੀ ਜਿੱਥੋਂ ਗੱਲ ਆਪਾਂ ਕਰ ਰਹੇ ਸੀ ਬਈ ਅਸੀਂ ਸੈਂਟਰ 'ਚ ਖੜੇ ਹਾਂ, ਇਹ ਅਸੀਂ ਕਸੂਰਵਾਰ ਹਾਂ। ਜੇ ਸਮਾਜ ਇਹੋ ਜਿਹਾ ਤੇ ਅਸੀਂ ਕਸੂਰਵਾਰ ਹਾਂ, ਅਸੀਂ ਸਮਾਜ ਨੂੰ ਬਦਲਣ ਦੀ ਕੋਈ ਹਿੰਮਤ ਨਹੀਂ ਕੀਤੀ। ਜੇ ਅਮਰੀਕਾ ਕੈਨੇਡਾ ਵਰਗੇ ਦੇਸ਼ ਸੋਹਣੇ ਬਣੇ ਆ ਤੇ ਇਹਦੇ ਕ੍ਰੈਡਿਟ ਲੈ ਉਹਨਾਂ ਲੋਕਾਂ ਲਈ ਹੈ, ਤੇ ਜੇ ਅਸੀਂ ਇਹਨਾਂ ਗੱਲਾਂ ਬਾਰੇ ਨਹੀਂ ਸੋਚ ਰਹੇ ਇਹਦੇ ਜ਼ਿੰਮੇਵਾਰ ਅਸੀਂ ਹਾਂ। ਤਾਂ ਕਰਕੇ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ, ਸ਼ੁਰੂ 'ਚ ਮੈਂ ਅਰਜ਼ ਕਰਦਾ ਸੀ ਕਿ ਤੇਰੀ ਸੋਚ ਹੀ ਤੇਰੀ ਸਜ਼ਾ ਹੈ ਤੇ ਤੇਰੀ ਸੋਚ ਹੀ ਤੇਰੀ ਮੁਕਤੀ ਹੈ। ਬੰਦੇ ਦੀ ਸੋਚ ਸਜ਼ਾ, ਕਿਵੇਂ ਸੋਚ ਸਜ਼ਾ, ਐਗਜੈਂਪਲ ਦਿਆਂ ਬੜਾ ਸੌਖਾ ਸਮਝ ਆ ਜਾਊ। ਆਪਾਂ ਕਈ ਵਾਰੀ ਸ਼ਬਦ ਤੁਸੀਂ ਆਸਾ ਦੀ ਆਵਾਜ਼ ਪੜ੍ਹਦੇ, ਲਿਖ ਲਿਖ ਪੜ੍ਹਿਆ ਤੇ ਤੱਕ ਕੜਿਆ। ਲਓ ਆ ਸ਼ਬਦ ਇੱਕ ਵਾਰ ਸੁਣੇ, ਤੁਹਾਨੂੰ ਸੌਖਾ ਸਮਝ ਆ ਜਾਊ ਵੀ ਬੰਦੇ ਦੀ ਸੋਚ ਸਜ਼ਾ ਕਿਵੇਂ ਬਣ ਜਾਂਦੀ। ਸੋਚ ਸਜ਼ਾ ਤੇ ਸੋਚ ਹੀ ਮੁਕਤੀ। ਮੈਂ ਸ਼ੁਰੂ 'ਚ ਕਿਹਾ ਸੀ ਜਿਹੜੇ ਆਏ ਨਹੀਂ ਸੀ ਵੀ ਚਾਬੀ, ਜਿਹੜੀ ਚਾਬੀ ਨਾਲ ਜਿੰਦਰਾ ਲੱਗਦਾ ਹੈ ਉਸੇ ਚਾਬੀ ਦੇ ਨਾਲ ਹੀ ਜਿੰਦਰਾ ਖੁੱਲਦਾ ਵੀ ਹੈ। ਚਾਬੀ ਉਹੀ ਖੋਲਦੀ ਹੈ, ਚਾਬੀ ਉਹੀ ਬੰਦ ਕਰਦੀ ਹੈ। ਤੇਰੀ ਜ਼ਿੰਦਗੀ ਨੂੰ ਤੈਂ ਹੀ ਬਰਬਾਦ ਕਰਨਾ, ਆਬਾਦ ਵੀ ਤੈਂ ਹੀ ਕਰਨਾ, ਮੁਕਤ ਵੀ ਤੈਂ ਹੀ ਕਰਨਾ ਹੈ ਤੇ ਬੰਧਨ ਵੀ ਤੈਂ ਹੀ ਪਾਉਣੇ ਨੇ। ਸੈਂਟਰ 'ਚ ਤੂੰ ਰਹਿਣਾ, ਆਪਣੀ ਲਾਈਫ ਦੇ ਸੈਂਟਰ 'ਚ ਤੂੰ ਹੈ। ਮੈਂ ਕਿਵੇਂ ਸੈਂਟਰ 'ਚ, ਧੋਖਾ ਤਾਂ ਮੇਰੇ ਨਾਲ ਉਹ ਕਰ ਗਿਆ, ਫਿਰ ਤੂੰ ਭਰੋਸਾ ਕਿਉਂ ਕੀਤਾ। तेरे ते गल मुकनी जिथे मर्जी भज ल हरेक गल तेरे ते आवे हरेक गल तेरे ते जिथे मर्जी भज ल मैं उहदे ते इन्ना भरोसा कीता उहने मेरे नाल धोखा कीता इहदे च मेरा की कसूर है तेरा भरोसा करना ही तेरा कसूर है असी धी देती असी इन्ना दाज दिता इन्ना दिता अगला घर इदां दा टक्कर गया तू खोज क्यों नहीं कीती मैनू ते रिश्तेदारां ने पवाता सी उहने कहा सी वी तू विच पै गया रिश्तेदार असी ना नहीं कर सके फिर तू रिश्तेदार ते भरोसा क्यों कीता तू खड़ेगा सेंटर सुनो इधर प्यार सेंटर च तू खड़ेगा तेरे मेरे कहण दी गल नहीं जिद्दण असी अपनी जिंदगी दे सेंटर विच आप नू खलार लिया फिर अपने कसूर कढ़न लगांगे फिर गलतियां दा सुधार होना शुरू होएगा अज कल आम ही नहीं कह दिंदे कुड़ीए तेरे कर्मां च लिखिया ही इदां दा सी हुण कुड़ी साडी ब्याहती आपां धी ब्याहती जिहड़ियां नूहां चेता करो खां कई कहिंदियां नहीं जा के घरे वी केस किहदे लड़न लाता मैनूं इह ते कोई नशा छड़दा ही नहीं ਇਹ ਤੇ ਸਾਰੇ ਨਸ਼ੇ ਕਰਦਾ ਇਹਨੇ ਤੇ ਜ਼ਿੰਦਗੀ ਬਰਬਾਦ ਕਰਤੀ ਮੇਰੀ ਤੇ ਮਾਪੇ ਬਾਅਦ ਚ ਕੀ ਕਹਿੰਦੇ ਐ ਕੋਈ ਨੀ ਰੱਬ ਦੇ ਲਿਖੇ ਨੂੰ ਕੌਣ ਮੇੜ ਸਕਦਾ ਉਸ ਵੇਲੇ ਗੁੱਸਾ ਐ ਚੜਦਾ ਵੀ ਪਕੌੜੇ ਤੇ ਤੂੰ ਝੁਲਸਦਾ ਸੀ ਉਦਣ ਜਾ ਕੇ ਉੱਤੇ ਜਿੱਦਣ ਸਗਣ ਪਾਣ ਗਿਆ ਜਿੱਦਣ ਤੂੰ ਸਗਣ ਪਾ ਕੇ ਆਇਆ ਉਦਣ ਤੇ ਤੂੰ ਅੱਗੇ ਹੋਇਆ ਸੀ ਗੁਲਾਬ ਜਾਮਣ ਮਠਿਆਈ ਮੈਂ ਮੂੰਹ ਚ ਪਾਉ ਮੁੰਡੇ ਦੇ ਚ ਤੇ ਅੱਜ ਕਹਿੰਦਾ ਰੱਬ ਨੇ ਲਿਖਿਆ ਸਾਰੇ ਇਕੱਠੇ ਹੋ ਕੇ ਗਏ ਹੋ ਇਕੱਠਿਆਂ ਨੇ ਬਹਿ ਕੇ ਗੱਲ ਕੀਤੀ ਇਕੱਠਿਆਂ ਨੇ ਲਿਖਿਆ ਕਿਉਂ ਨੀ ਜ਼ਿੰਮੇਵਾਰੀ ਕਬੂਲਦਾ ਵੀ ਮੇਰਾ ਕਸੂਰ ਹੈ ਕੁੜੀਏ ਮਾਫ਼ ਕਰਕੇ ਮੈਂ ਇਦਾਂ ਦਾ ਲੱਭ ਲਿਆ ਮੈਂ ਰਿਸ਼ਤੇਦਾਰਾਂ ਤੇ ਭਰੋਸਾ ਕਰ ਗਿਆ ਕਿਉਂ ਨੀ ਹੱਥ ਜੋੜ ਕੇ ਗਲਤੀ ਮੰਨਦਾ ਕਿਉਂ ਨੀ ਕਹਿੰਦਾ ਵੀ ਸਾਡੀ ਗਲਤੀ ਰੱਬ ਕਿੱਥੋਂ ਆ ਗਿਆ ਵਿੱਚ ਇੱਥੇ ਬਾਣੀ ਤੇ ਕਹਿੰਦੀ ਰੱਬ ਤੇਰੇ ਵਿੱਚ ਹੈ ਤੂੰ ਰੱਬ ਦਾ ਰੂਪ ਹੈ ਤੇਰੀ ਮਰਜ਼ੀ ਹੈ ਵੇਖ ਲੈ ਜੋ ਕਰਨਾ ਹੈ ਬਾਡੀ ਦੇ ਵਿੱਚ ਮਾੜੇ ਸੈੱਲ ਵੀ ਹੈ ਚੰਗੇ ਵੀ ਹੈ ਹੈ ਸਾਰੀ ਬਾਡੀ ਹੋਈ ਹੈ ਸਾਰਾ ਰੱਬ ਹੀ ਹੈ ਕਈ ਮਾੜੇ ਸੈੱਲ ਹੈ ਕਈ ਚੰਗੇ ਸੈੱਲ ਹੈ ਇੱਥੇ ਪਰ ਚੰਗੇ ਸੈੱਲ ਬਣੋ ਮਾੜੇ ਨਾ ਬਣੋ ਠੀਕ ਕਰੋ ਆਪਣੇ ਆਪ ਉਹਦੇ ਸੈਂਟਰ ਚ ਖੜੋ ਹੈ ਵੀ ਸੈਂਟਰ ਚ ਤੂੰ ਹੈ ਮੇਰੀ ਜ਼ਿੰਦਗੀ ਦੇ ਸੈਂਟਰ ਚ ਮੈਂ ਹੀ ਖੜਾ ਜੋ ਮੇਰੇ ਨਾਲ ਮਾੜਾ ਹੋਇਆ ਮੇਰੇ ਕਰਕੇ ਹੋਇਆ ਜੋ ਚੰਗਾ ਹੋਏਗਾ ਉਹ ਵੀ ਮੇਰੇ ਕਰਕੇ ਤੇ ਤੂੰ ਆਪਣੀ ਜ਼ਿੰਦਗੀ ਦੇ ਸੈਂਟਰ ਚ ਖੜ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮ
ਆਪੜਿਆ
ਤੂੰ ਕਹਿੰਦਾ ਫਲਾਣਾ ਮੇਰੇ ਨਾਲ ਐ ਕਰ ਗਿਆ ਤੇਰਾ ਦੋਸ਼ ਹੈ ਜਿਹੜਾ ਤੇਰੇ ਨਾਲ ਕਰ ਗਿਆ ਤੈਂ ਉਹਦੇ ਤੇ ਭਰੋਸਾ ਕੀਤਾ ਇਹ ਤੇਰਾ ਦੋਸ਼ ਹੈ ਤੇਰਾ ਤੈਂ ਭਰੋਸਾ ਕੀਤਾ ਉਹਨੇ ਤਾਂ ਹੀ ਕੀਤਾ ਨਾ ਤੇਰੇ ਨਾਲ ਇੱਦਾਂ ਤੂੰ ਭਰੋਸਾ ਕਰਦਾ ਨਾ ਉਹ ਤੇਰੇ ਨਾਲ ਧੋਖਾ ਕਰਦਾ ਸੈਂਟਰ ਚ ਖੜ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਪੜ੍ਹੇ ਲਿਖੇ ਨੌਜਵਾਨ ਹੋ ਜ਼ਿੰਦਗੀ ਚ ਹਰ ਜਗ੍ਹਾ ਆਪਣੀ ਲਾਈਫ ਦੇ ਸੈਂਟਰ ਚ ਖੜ ਜਾਓ ਗਲਤੀ ਵੀ ਕਬੂਲੋ ਤੇ ਕ੍ਰੈਡਿਟ ਵੀ ਲਓ ਚੰਗਾ ਹੋਏਗਾ ਕ੍ਰੈਡਿਟ ਵੀ ਤੈਨੂੰ ਤੇ ਮਾੜਾ ਹੋਏਗਾ ਉਹਦੀ ਜ਼ਿੰਮੇਵਾਰੀ ਵੀ ਕਬੂਲ ਖੁੱਲ ਕੇ ਕਬੂਲੋ ਵੇਖੋ ਵੀਰੋ ਨਾ ਰੱਬ ਉੱਧਰ ਨਾ ਉੱਧਰ ਰੱਬ ਤੇਰੇ ਵਿੱਚ ਬਣ ਗਈ ਜਿੱਦਣ ਫਿਰ ਐ ਹੋਇਆ ਫਿਰ ਕੀ ਹੋਊ ਭਾਰਤ ਦਾ ਮੰਦੜਾ ਹਾਲ ਹੈ ਕਿਹਦੇ ਕਰਕੇ ਹੈ ਰੱਬ ਕਰਕੇ ਕਿ ਸਾਡੇ ਕਰਕੇ ਗੱਜ ਕੇ ਸਾਡੇ ਕਰਕੇ ਤੇ ਅਮਰੀਕਾ ਦਾ ਚੰਗਾ ਹਾਲ ਹੈ ਤੇ ਅਮਰੀਕਾ ਦੇ ਲੋਕ ਕੀ ਕਹਿਣਗੇ ਰੱਬ ਕਰਕੇ ਕਿ ਸਾਡੇ ਕਰਕੇ ਯਾਰ ਟੱਲੀਆਂ ਤੇ ਇੱਥੇ ਜ਼ਿਆਦਾ ਵੱਜਦੀਆਂ ਮੰਦਰਾਂ ਚ ਨਾਰੇ ਦੇ ਬੋਲੇ ਸੋਨੇ ਹਾਲ ਦੇ ਇੱਥੇ ਗੁਰਦੁਆਰਿਆਂ ਚ ਜ਼ਿਆਦਾ ਲੱਗਦੇ ਤੀਰਥ ਤੇ ਇੱਥੇ ਹੈ ਗੰਗਾ ਤੇ ਇੱਥੇ ਵਗਦੀ ਹੈ ਸਰੋਵਰ ਤੇ ਇੱਥੇ ਹੈ ਸਾਰਾ ਕੁਝ ਤੇ ਇੱਥੇ ਹੈ ਤੇ ਰੱਬ ਉਹਨਾਂ ਤੇ ਦਿਆਲ ਥੋੜਾ ਹੋਇਆ ਫਿਰ ਵਿਸਵਾਰ ਅਮਰੀਕਾ ਨੂੰ ਗਿਆ ਇੰਡੀਆ ਦਾ ਬੇੜਾ ਗਰਕ ਤੇ ਅਮਰੀਕਾ ਨੂੰ ਤਾਰ ਗਿਆ ਨਹੀਂ ਇਹਦੇ ਸੈਂਟਰ ਚ ਬੰਦਾ ਹੀ ਖੜਾ ਹੈ ਇੰਡੀਆ ਦਾ ਮਨੁੱਖ ਉੱਧਰ ਅਮਰੀਕਾ ਦਾ ਮਨੁੱਖ ਉੱਧਰ ਅਮਰੀਕਾ ਦਾ ਮਨੁੱਖ ਇੱਧਰ ਇੰਡੀਆ ਦਾ ਮਨੁੱਖ ਪਰ ਗੱਲ ਬੰਦੇ ਤੇ ਮੁੱਕਦੀ ਗੱਲ ਬੰਦੇ ਤੇ ਮੁਕਾਵਾਂਗੇ ਜਿੱਦਣ ਤੁਸੀਂ ਇਹ ਗੱਲ ਸਮਝ ਲਈ ਇਹ ਗੱਲ ਦੀ ਜ਼ਿੰਮੇਵਾਰੀ ਲੈ ਲਈ ਭਾਰਤ ਦੇ ਲੋਕਾਂ ਨੇ ਜ਼ਿੰਮੇਵਾਰੀ ਚੱਕ ਲਈ ਵੀ ਭਾਰਤ ਮਾੜਾ ਭਾਰਤ ਦੇ ਲੋਕਾਂ ਕਰਕੇ ਹੈ ਤੇ ਉਦੋਂ ਨੇ ਭਾਰਤ ਬਦਲੇਗਾ ਤੇ ਜਿੰਨਾ ਚਿਰ ਇੱਕ ਅਖੌਤੀ ਰੱਬ ਬਣਾਇਆ ਹੋਇਆ ਵੀ ਜਿਹੜਾ ਹੈਗਾ ਕੋਈ ਉਹ ਕਰਦਾ ਹੈ ਫਿਰ ਤੇ ਉਹ ਰੱਬ ਫੜ ਕੇ ਉਹਦੇ ਨਾਲ ਗੱਲ ਕਰੀਏ ਵੀ ਜਿੰਨਾ ਤੈਨੂੰ ਇਹ ਪੂਜਦੇ ਨੇ ਤੂੰ ਖਾਈ ਇਹਨਾਂ ਤੋਂ ਜਾਂਦਾ ਤੇ ਸਾਰਾ ਕੁਝ ਗਾਂ ਦੇਈ ਉਧਰ ਜਾਂਦਾ ਆ ਕੋ ਸਤਨਾਮ ਪੁੱਛੀਏ ਉਸ ਰੱਬ ਨੂੰ ਫੜ ਕੇ ਕਈ ਹੁੰਦੇ ਨੀ ਪਿਓ ਕਈਆਂ ਕਈ ਕਈ ਬੁੜਿਆਂ ਨੂੰ ਕਹਿੰਦੇ ਨੀ ਤੁਸੀਂ ਬਾਪੂ ਨੂੰ ਵੀ ਰੋਟੀ ਇੱਧਰ ਖਾਣਾ ਹੈ ਤੇ ਜਿੱਦਣ ਠੇਕਾ ਹੁੰਦਾ ਉਦਣ ਦੂਜੇ ਨੂੰ ਦੇ ਆਉਂਦਾ ਕਹਿੰਦੇ ਨੀ ਕਈ ਵਾਰੀ ਬਾਪੂਆਂ ਨੂੰ ਅਸੀਂ ਕਹਿ ਦਿੰਦੇ ਹੁੰਦੇ ਕਈ ਵਾਰੀ ਵੀ ਦਵਾਈ ਤੈਨੂੰ ਅਸੀਂ ਦਵਾਈਏ ਰੋਟੀ ਤੈਨੂੰ ਅਸੀਂ ਖਵਾਈਏ ਤੇ ਠੇਕਾ ਉਧਰ ਦੇ ਆਉਂਦਾ ਜਾ ਕੇ ਉਹ ਰੱਬ ਨੂੰ ਵੀ ਪੁੱਛੀਏ ਫਿਰ ਮੰਨਦੇ ਤੇ ਤੈਨੂੰ ਇੰਡੀਆ ਵਾਲਿਆਂ ਨੇ ਜਿੰਨੇ ਤੇਰੇ ਲਈ ਇਹ ਭੱਜੇ ਫਿਰਦੇ ਨੇ ਇੱਧਰੋਂ ਟਰਾਲੀਆਂ ਭਜਾਉਂਦੇ ਨੇ ਉੱਧਰ ਨੂੰ ਮੱਥਾ ਟੇਕ ਕੇ ਆਈਏ ਉੱਧਰ ਵਾਲੇ ਕਹਿੰਦੇ ਨੇ ਹੁਣ ਇੱਧਰ ਵਾਲੇ ਗੁਰਦੁਆਰੇ ਟੇਕ ਕੇ ਆਈਏ ਇੱਧਰ ਵਾਲੇ ਕਹਿੰਦੇ ਨੇ ਉਹ ਫਲਾਣੇ ਮੰਦਰ 'ਚ ਜਾਣਾ ਫਲਾਣੇ ਇਹ ਕਹਿੰਦੇ ਮੱਕੇ ਨੂੰ ਜਾਣਾ ਉਹ ਜਹਾਜ਼ ਦੀਆਂ ਟਿਕਟਾਂ ਲੈ ਕੇ ਭੱਜੇ ਫਿਰਦੇ ਨੇ ਇੱਥੇ ਤੇ ਖੁਸ਼ੀਆਂ ਦੇਈ ਜਾਂਦਾ ਅਮਰੀਕਾ ਕੈਨੇਡਾ ਵਾਲਿਆਂ ਨੂੰ ਰੌਣਕਾਂ ਉੱਥੇ ਲੱਗੀਆਂ ਪਈਆਂ ਉਹਨੇ ਆਖਣਾ ਮੈਂ ਕਿਸੇ ਗੱਲ 'ਚ ਨਹੀਂ ਆਉਂਦਾ ਸੈਂਟਰ 'ਚ ਬੰਦਾ ਹੀ ਹੈ ਬੰਦਾ ਹੈ ਮੈਂ ਨਹੀਂ ਆਉਣਾ ਕਿਸੇ ਗੱਲ 'ਚ ਮੈਂ ਤੇ ਤੁਹਾਡੇ ਵਿੱਚ ਹੀ ਵਸਦਾ ਮੈਂ ਤੇ ਬਸ ਤਥਾ ਉਸਤੂ ਕਹਿਣ ਵਾਲਾ ਬੇੜਾ ਗਰਕ ਕਰਨਾ ਹੈ ਤਾਂ ਵੀ ਮੈਂ ਤੇਰੇ ਨਾਲ ਹੀ ਹਾਂ ਤਾਕਤ ਤੈਨੂੰ ਪੂਰੀ ਦਊਂਗਾ ਤੇ ਮੈਂ ਸਵਾਰਨਾ ਹੈ ਉਹਨੇ ਕਹਿਣਾ ਤਾਂ ਵੀ ਮੈਂ ਤੇਰੇ ਨਾਲ ਹੀ ਹਾਂ ਚੱਲ ਫਿਰ ਉਹਨੇ ਤੇ ਤਥਾ ਉਸਤੂ ਹੀ ਕਹਿਣਾ ਤੈਨੂੰ ਸਾਧ ਉਹਨਾਂ ਦੇ ਚਲਾਉਂਦਾ ਹੈ ਸਾਧ ਦੇ ਵੀ ਚੋਰ ਦੇ ਵੀ ਉਹਨੇ ਕਿਹਾ ਮੈਂ ਚੋਰੀ ਕਰਨੀ ਕਿਤੇ ਚੱਲ ਨਾਲ ਹੀ ਹਾਂ ਤੇਰੇ ਤੇ ਮੈਂ ਸਾਧ ਬਣਨਾ ਉਹਨੇ ਕਹਿਣਾ ਚੱਲ ਮੈਂ ਵੀ ਤੇਰੇ ਨਾਲ ਹੀ ਹਾਂ ਉਹ ਤੇ ਨਾ ਕਰਦਾ ਹੀ ਨਹੀਂ ਉਹਦੇ ਕੁਦਰਤ ਹੈ ਲਾਅ ਆਫ ਨੇਚਰ ਹੈ ਵਰਤਣਾ ਤਾਂ ਇਹ ਹੈ ਜਿੱਦਾਂ ਮਰਜ਼ੀ ਵਰਤ ਲੈ ਉਹ ਤੇ ਤੇਰੀ ਮਰਜ਼ੀ ਹੈ ਉਹਨੇ ਨਹੀਂ ਕਹਿਣਾ ਤੈਨੂੰ ਕੁਛ ਬਸ ਮੈਂ ਇਹਨੂੰ ਵੱਡੀ ਗੱਲ ਨੂੰ ਨਾ ਵੱਡਾ ਨਾ ਕਰੀਏ ਬਸ ਮੈਂ ਆਪਣੀ ਆਪਣੀ ਲਾਈਫ ਦੇ ਸੈਂਟਰ 'ਚ ਖੜ ਕੇ ਜ਼ਿੰਮੇਵਾਰੀ ਕਬੂਲਦੀ ਹੈ ਅੱਜ ਮੇਰਾ ਬੇੜਾ ਗਰਕ ਹੋ ਗਿਆ ਇਹਦਾ ਜ਼ਿੰਮੇਵਾਰ ਮੈਂ ਹਰ ਬੰਦਾ ਇਹ ਕਵੇ ਫਿਰ ਜਦੋਂ ਅਸੀਂ ਇਹ ਕਵਾਂਗੇ ਫਿਰ ਸੁਧਾਰ ਹੋਣਾ ਸ਼ੁਰੂ ਹੋ ਸਕਦਾ ਫਿਰ ਗੱਲ ਅੱਗੇ ਚੱਲ ਸਕਦੀ ਹੈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰਦੀ ਹੈ ਫਿਰ ਵੇਖੋ ਦੱਦਾ ਦੋਸ਼ ਨਾ ਲੋਆ ਪੰਗਤੀ ਸੁਣੋ ਇੱਕ
ਦੱਦੇ ਦੋਸ਼ ਨਾ ਦੇਹੂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ
ਕਿਸੇ ਨੂੰ ਦੋਸ਼ ਨਾ ਦਿਆਂ ਜਿਹੋ ਜਿਹਾ ਮੈਂ ਬੀਜਿਆ ਉਹੋ ਜਿਹਾ ਮੈਂ ਵੱਢ ਲਿਆ ਉਹੋ ਜਿਹਾ ਮੈਂ ਵੱਢ ਲਿਆ ਜਿਹੋ ਜਿਹਾ ਮੈਂ ਬੀਜ ਲਿਆ ਤਾਂ ਕਰਕੇ ਅਸੀਂ ਰਿਸ਼ਤੇ ਕਰਦੇ ਹਾਂ ਮੁੜ ਕੇ ਤੇਰੇ ਕਰਮਾਂ 'ਚ ਇਹ ਕੁਛ ਲਿਖਿਆ ਤੇਰੇ ਭਾਗਾਂ 'ਚ ਇਹ ਕੁਛ ਲਿਖਿਆ ਇਹ ਗੱਲਾਂ ਕਹਿਣੀਆਂ ਛੱਡ ਦਈਏ ਤੇ ਜਿਹੜੀ ਆਪਾਂ ਗੱਲ ਕਰਨ ਲੱਗੇ ਸੀ ਲਿਖ ਲਿਖ ਪੜ੍ਹਿਆ ਸਮਝ ਆਵੇ ਤੁਹਾਨੂੰ ਬੰਦੇ ਦੀ ਸੋਚ ਹੀ ਹੈ ਜਿਹੜੀ ਸਜ਼ਾ ਹੈ ਬੰਦੇ ਦੀ ਸੋਚ ਹੀ ਹੈ ਜਿਹੜੀ ਮੁਕਤੀ ਹੈ ਤੇਰੀ ਸੋਚ ਹੀ ਤੇਰੀ ਸਜ਼ਾ ਹੈ ਤੇਰੇ ਫੈਸਲੇ ਹੀ ਤੇਰੀ ਸਜ਼ਾ ਹੈ ਤੇ ਤੇਰਾ ਫੈਸਲਾ ਹੀ ਤੇਰੀ ਮੁਕਤੀ ਹੈ ਵੀਰੋ ਸੁਣੋ ਜੇ ਸਮਝ ਆ ਜੇ ਗੱਲ ਕਿਤੇ ਬਾਹਰ ਧੱਕੇ ਖਾਂਦਾ ਬੰਦਾ ਬਾਹਰ ਧੱਕੇ ਖਾਂਦਾ ਤੇ ਟੈਨਸ਼ਨ ਵਿੱਚ ਰਹਿੰਦਾ ਹੈ ਵੀ ਕਿਤੇ ਪਤਾ ਨਾ ਲੱਗ ਜੇ ਮੇਰੀ ਘਰ ਵਾਲੀ ਨੂੰ ਨਾ ਪਤਾ ਲੱਗ ਜੇ ਮੇਰੀ ਮਾਂ ਨੂੰ ਨਾ ਪਤਾ ਲੱਗ ਜੇ ਮੇਰੇ ਬੱਚਿਆਂ ਨੂੰ ਨਾ ਪਤਾ ਲੱਗ ਜੇ ਚਾਹੇ ਕੋਈ ਬੀਬੀ ਗਲਤੀ ਕਰ ਰਹੀ ਹੈ ਚਾਹੇ ਕੋਈ ਬੰਦਾ ਗਲਤੀ ਕਰਦਾ ਹੈ ਇਹ ਉਹਨੂੰ ਸਜ਼ਾ ਹੈ ਸਜ਼ਾ ਕੀ ਹੈ ਉਹਦੀ ਸੋਚ ਸੋਚ ਹੀ ਸਜ਼ਾ ਹੈ ਅੱਛਾ ਭਲਾ ਜੇ ਇਹ ਕਹਿ ਦੇ ਵੀ ਅੱਜ ਤੋਂ ਬਾਅਦ ਛੱਡਿਆ ਫਾਹਾ ਵੱਢੋ ਮੁੜ ਕੇ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਨਹੀਂ ਆਪਣਾ ਪਰਿਵਾਰ ਹੈ ਆਪਣੇ ਬੱਚੇ ਨੇ ਅਸੀਂ ਗਲਤੀ ਕਰਨੀ ਛੱਡੀ ਸੋਚ ਹੀ ਸਜ਼ਾ ਸੀ ਤੇ ਸੋਚ ਹੀ ਉਹਦੀ ਮੁਕਤੀ ਹੋ ਗਈ ਬੰਦੇ ਦੀ ਸੋਚ ਹੀ ਸੀ ਗਲਤ ਵੀ ਬੰਦਾ ਹੀ ਸੀ ਚੰਗਾ ਵੀ ਉਹੀ ਬਣ ਗਿਆ ਬਸ ਵਿਚਾਰ ਬਦਲ ਗਏ ਸੋਚ ਬਦਲ ਗਈ ਕਿਸੇ ਨੇ ਸਜ਼ਾ ਦਿੱਤੀ ਸੀ ਤੈਨੂੰ ਬਸ ਸੋਚ ਸਜ਼ਾ ਬਣੀ ਹੋਈ ਸੀ ਮੈਂ ਸ਼ਰਾਬ ਪੀਣੀ ਹੈ ਮੈਂ ਛੱਡ ਨਹੀਂ ਸਕਦਾ ਮੇਰੀ ਇਹ ਸੋਚ ਹੈ ਇਹ ਸੋਚ ਮੇਰੀ ਸਜ਼ਾ ਹੈ ਬੱਚੇ ਚੰਗਾ ਨਹੀਂ ਸਮਝਦੇ ਘਰ ਵਾਲੀ ਵੀ ਲੜਦੀ ਹੈ ਰਿਸ਼ਤੇਦਾਰ ਵੀ ਗੱਲਾਂ ਕਰਦੇ ਆ ਯਾਰ ਬੇਲੀ ਕੋਈ ਚੰਗਾ ਨਹੀਂ ਸਮਝਦਾ ਇਹ ਮੇਰੀ ਸੋਚ ਮੇਰੀ ਸਜ਼ਾ ਹੈ ਅੱਜ ਤੋਂ ਬਾਅਦ ਪੀਣੀ ਛੱਡੀ ਚੱਕ ਕੇ ਬੋਤਲ ਬਾਹਰ ਸਿੱਟਦੀ ਆ ਚੱਕੋ ਯਾਰ ਆਪਾਂ ਨਹੀਂ ਪੀਂਦੇ ਮੇਰੀ ਸੋਚ ਹੀ ਮੇਰੀ ਮੁਕਤੀ ਬਣ ਗਈ ਮੇਰੀ ਸੋਚ ਹੀ ਸਜ਼ਾ ਸੀ, ਸਾਡੀ ਸੋਚ ਹੀ ਸਾਡੀ ਸਜ਼ਾ। ਜਿਹੜੀਆਂ ਵੀ ਸਰਕਾਰਾਂ ਅੱਜ ਨੇ, ਇਹ ਸਾਡੀ ਸੋਚ ਨਹੀਂ, ਅਸੀਂ ਸੋਚਿਆ ਤੇ ਤਾਂ ਸਰਕਾਰ ਆਉਂਦੀ ਹੈ। ਹੁਣ ਕੇਂਦਰ ਵਿੱਚ ਇਲੈਕਸ਼ਨ ਹੋ ਰਿਹਾ, ਜਿਹੜੀ ਵੀ ਸਰਕਾਰ ਆਊ ਉਹ ਆਪੇ ਹੀ ਆਜੂ ਕਿ ਲੋਕਾਂ ਦੀ ਸੋਚ ਨਾਲ ਆਊ? ਬੋਲੋ ਗੱਜ ਕੇ, ਲੋਕਾਂ ਦੀ ਸੋਚ ਨਾਲ ਆਊ? ਸਾਡੀ ਸੋਚ ਹੀ ਹੈ ਨਾ, ਜਿੱਦਾਂ ਦਾ ਸੋਚ ਰਹੇ ਆ ਉਹ ਕੁਛ ਹੋ ਰਿਹਾ। ਜਿਹੜਾ ਵੀ ਸਰਪੰਚ ਹੈ ਪਿੰਡ ਦਾ, ਉਹ ਪਿੰਡ ਦੀ ਸੋਚ ਹੀ ਹੈ। ਅਗਲਾ ਕੋਈ 500 ਰੁਪਈਆ ਦੇ ਕੇ ਇਹਨੇ ਤੇ ਵੋਟਾਂ ਖਰੀਦ ਲਈਆਂ ਜੀ, ਬੋਤਲ ਬੋਤਲ ਵੰਡਤੀ, ਚਾਹ ਸੋਚ ਤੇ ਲੋਕਾਂ ਦੀ ਹੋਈ ਹੈ ਵੀ ਬੋਤਲ ਲੈ ਕੇ ਵੋਟ ਪਾਉਣੀ ਹੈ, ਡੱਬਾ ਲੈ ਕੇ ਵੋਟ ਪਾਉਣੀ ਹੈ, ਇਹ ਸੋਚ ਹੀ ਹੈ ਸਾਡੀ। ਬਸ ਆਪਣੀ ਸੋਚ, ਬੰਦੇ ਦੀ ਸੋਚ ਸਜ਼ਾ ਬਣ ਜਾਂਦੀ ਹੈ। ਆ ਵੇਖਿਓ, ਆ ਪੰਗਤੀ ਨੂੰ ਸੁਣਿਓ ਇੱਕ ਵਾਰ, ਮਹਾਰਾਜ ਕਹਿੰਦੇ ਹੈ ਬੰਦੇ ਨੂੰ ਸਜ਼ਾ ਕੀ ਦੇਣੀ ਹੈ, ਇਹਦੀ ਸੋਚ ਸਜ਼ਾ। ਗੁਰੂ ਸਾਹਿਬ ਨੇ ਕਿਸੇ ਦਾ, ਕਿਸੇ ਬੰਦੇ ਦਾ ਵੀ ਇਹਦੀ ਲੱਤ ਟੁੱਟ ਜਾਣੀ ਹੈ ਜੀ, ਇਹਨੂੰ ਅੱਗੇ ਅਗਲੇ ਆਹ ਸਜ਼ਾ ਮਿਲੇਗੀ, ਅਗਲੇ ਜਨਮ ਚ ਇਹਨੂੰ ਐਂ ਮਿਲੂ, ਅਗਲੇ ਜਨਮ ਚ ਇਹਨੂੰ ਐਂ ਮਿਲੂ, ਬਾਣੀ ਨੀ ਮੰਨਦੀ, ਬਾਣੀ ਕਹਿੰਦੀ ਇਹਦੀ ਸੋਚ ਹੀ ਸਜ਼ਾ। ਕਿਵੇਂ ਭਲਾ, ਐਗਜ਼ੈਂਪਲ ਨਾਲ ਸਮਝ ਆ ਜੂ, ਸੁਣਿਓ ਜਰਾ।
ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁਤ ਤੀਰਥ ਪਵਿਆ ਤੇ ਤੋ ਲਵਿਆ।
ਤੀਰਥਾਂ ਤੇ ਭੌਂਦਾ ਫਿਰਦਾ ਹੈ, ਓਨਾ ਹੀ ਮਾਣ ਕਰਦਾ, ਓਨੀਆਂ ਹੀ ਗੱਲਾਂ ਕਰਦਾ ਹੈ, ਮੈਂ ਇੱਥੇ ਜਾਣਾ, ਮੈਂ ਇੱਥੇ ਜਾਣਾ, ਜਿੰਨਾ ਪੜ ਗਿਆ ਓਨਾ ਕੱਢ ਗਿਆ, ਬਹੁਤ ਪੜਨ ਕਰਕੇ ਹੰਕਾਰੀ ਹੋ ਗਿਆ। ਅੱਗੇ ਜਰਾ ਇੱਕ ਵਾਰ ਸੁਣੋ।
ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋ ਬੇਜੀਆ ਆਪਣਾ ਕੀਆ।
ਬਾਣੀ ਕਹਿੰਦੀ ਹੈ ਤੂੰ ਤੂੰ ਭੇਖ ਕੀਤਾ ਤੇ ਸਹਿ, ਬਸ ਤੈਨੂੰ ਸਜ਼ਾ ਕੀ ਦਈਏ, ਤੇਰੀ ਸੋਚ ਸਜ਼ਾ। ਧਿਆਨ ਨਾਲ ਸਮਝੋ, ਤੁਹਾਡੇ ਸਮਝ ਆ ਜੂ ਗੱਲ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋ ਬੇਜੀਆ ਆਪਣਾ ਕੀਆ। ਕਹਿੰਦੇ ਸਹਿ, ਤੈਂ ਫੈਸਲਾ ਪਤਾ ਕੀ ਕੀਤਾ ਹੈ, ਨੰਗੇ ਪੈਰੀ ਰਹਿਣਾ, ਲੋਕੀ ਬੱਲੇ ਬੱਲੇ ਕਰਨਗੇ, ਬਾਬਾ ਜੀ ਨੇ ਕਦੇ ਜੁੱਤੀ ਨਹੀਂ ਪਾਈ। ਮਹਾਰਾਜ ਕਹਿੰਦੇ ਤੇਰੀ ਸੋਚ ਹੀ ਸਜ਼ਾ, ਖਾ ਮਰ ਫਿਰ ਕੰਡੇ ਖਾਂਦਾ ਰਹਿ, ਆਖੋ ਸਤਨਾਮ, ਖਾ ਫਿਰ ਤੇਰੀ ਸੋਚ ਹੀ ਸਜ਼ਾ। ਬਾਬਾ ਜੀ ਨੇ ਫੈਸਲਾ ਕਰ ਲਿਆ ਆਪਾਂ ਰੋਟੀ ਨੂੰ ਮੂੰਹ ਨਹੀਂ ਲਾਉਣਾ, ਬਾਬਾ ਜੀ ਦੁੱਧਾ ਧਾਰੀ ਹੋ ਗਏ ਨੇ। ਕਹਿੰਦੇ ਜਾ ਫਿਰ, ਅੰਨ ਜੇ ਨਹੀਂ ਖਾਏਗਾ ਤੇ ਜ਼ਿੰਦਗੀ ਦਾ ਸਵਾਦ ਵੀ ਤੇ ਨਹੀਂ ਨਾ ਆਇਆ। ਤੇਰੀ ਸੋਚ ਹੀ ਸਜ਼ਾ, ਤੈਨੂੰ ਸਜ਼ਾ ਕੀ ਦਈਏ, ਤੇਰੀ ਸੋਚ ਹੀ ਸਜ਼ਾ। ਜਿਹੜੀ ਤੂੰ ਸੋਚ ਬਣਾ ਲਈ ਤੇ ਸਜ਼ਾ ਤੈਨੂੰ, ਹੁਣ ਕੀ ਕਹੀਏ ਅੱਗੇ, ਇਹਨੂੰ ਸਜ਼ਾ ਕੀ ਮਿਲਣੀ ਹੈ ਯਾਰ। ਬਾਣੀ ਕਹਿੰਦੀ ਹੈ ਸਹੋਵੇ ਜੀ ਆ ਆਪਣਾ ਕੀ ਆ, ਭੇਖ ਕਰਦਾ ਹੈ ਤੇ ਸਹਿ। ਹੁਣ ਆ ਤੁਹਾਡੇ ਚ ਇੱਥੇ ਕੋਈ ਬੰਦਾ ਬਹਿ ਜੇ ਚੌਂਕੜੀ ਮਾਰ ਕੇ, ਕਈ ਬੰਦਿਆਂ ਨੂੰ ਆਦਤ ਨਹੀਂ ਨਾ ਹੁੰਦੀ ਚੌਂਕੜੀ ਮਾਰ ਕੇ ਜ਼ਿਆਦਾ ਲੰਮਾ ਟਾਈਮ ਨਹੀਂ ਬਹਿ ਸਕਦੇ, ਮਤਲਬ ਅੱਧਾ ਘੰਟਾ ਚੌਂਕੜੀ ਮਾਰ ਲੈਂਦੇ ਆ। ਹੁਣ ਸਾਡੀ ਤੇ ਪ੍ਰੈਕਟਿਸ ਹੋਈ ਹੈ, ਤੇ ਸਟੇਜ ਤੇ ਰੋਜ਼ ਬਹਿੰਦੇ ਆ, ਸਾਨੂੰ ਆਦਤ ਹੈ। ਆਮ ਬੰਦਾ ਆਦਤ ਨਹੀਂ ਹੁੰਦੀ ਹੁਣ ਸਾਰਾ ਦਿਨ, ਮੇਰੇ ਵਰਗਾ ਕਵੇ ਵੀ ਚੌਂਕੜੀ ਨਹੀਂ ਮੱਜ ਮਾਰਦਾ, ਤੂੰ ਐਂ ਨਹੀਂ ਕਰਦਾ, ਹੁਣ ਮੇਰੇ ਵਰਗੇ ਟਰੈਕਟਰ ਤੇ ਭਾਓ ਖਾਂ ਤਿੰਨ ਚਾਰ ਘੰਟੇ ਰੋਜ਼ ਹੁਜ ਕੇ ਵੱਜ ਵੱਜ ਕੇ, ਕਿਹੜੀਆਂ ਤੂੰ ਪਤਾ ਹੀ ਹੈ। ਹੁਣ ਆਪਾਂ ਬੰਦੇ ਘਰਾਂ 'ਚ ਕੰਮ ਕਰਨ ਵਾਲੇ ਆ, ਖੇਤਾਂ 'ਚ ਕੰਮ ਕਰਦੇ ਆ, ਸਾਡੇ ਵਰਗਿਆਂ ਨੇ ਬਹਿਣਾ ਹੀ, ਕੰਮ ਹੀ ਇੱਦਾਂ ਦਾ ਕਰਦੇ। ਹੁਣ ਉਹ ਬੰਦਾ ਤੁਹਾਡੇ ਚ ਇੱਥੇ ਬਹਿ ਜੇ ਅੱਗੇ, ਤੇ ਉਦੋਂ ਬਾਅਦ ਮੈਨੂੰ ਤੇ ਆਲੇ ਦੁਆਲੇ ਪੰਜ ਚਾਰ ਬੰਦਿਆਂ ਨੂੰ ਦਿਖਾਉਣ ਦਾ ਮਾਰਾ ਨਾ, ਐ ਐ ਐ ਬਹਿ ਜੇ, ਐ ਲੱਕ ਵੀ ਸਿੱਧਾ ਰੱਖੇ ਤੇ ਚੌਂਕੜੀ ਵੀ ਮਾਰ ਲਵੇ, ਉੱਚਾ ਨੀਵਾਂ ਥਾਂ ਹੋਵੇ, ਅੱਧਾ ਘੰਟਾ ਤੇ ਬਹਿ ਗਿਆ। ਮੁੜ ਕੇ ਉਹਨੂੰ ਇਹ ਲੱਗਦਾ ਵੀ ਮੈਂ ਬਾਅਦ ਚ ਗੱਲ ਇਹ ਹੋਣੀ ਹੈ ਵੀ ਇਹ ਨਾ ਤੇ ਲੱਤ ਹਿਲਾਈ, ਨਾ ਇਹਦੀ ਬਾਂਹ ਹਿੱਲੀ, ਨਾ ਇਹਨੇ ਅੱਖ ਪੱਟੀ, ਅੱਖ ਵੀ ਐ ਬੰਦ, ਹੱਥ ਵੀ ਗੋਡਿਆਂ ਦੇ ਉੱਤੇ, ਲੱਤ ਵੀ ਨੀ ਹਿਲਾਈ, ਪਾਸਾ ਨੀ ਹਿਲਾਇਆ, ਐ ਸਮਾਧੀ ਲਾ ਕੇ ਬੈਠ। ਜਦੋਂ ਤਿੰਨਾਂ ਘੰਟਿਆਂ ਬਾਅਦ ਉੱਠਿਆ, ਲੱਤਾਂ ਸੁੱਤੀਆਂ ਪਈਆਂ ਨੇ, ਸਾਰਾ ਦਿਨ ਉੱਤੇ ਮੁੰਡਿਆ ਚੜੀ ਲੱਤਾਂ ਦੇ ਉੱਤੇ, ਉਹ ਮੁੜ ਕੇ ਇੱਦਾਂ ਕਰਦਾ ਵੀ ਲੱਤਾਂ ਤੇ ਚੜ ਹੁਣ ਮੇਰੀਆਂ ਦੇ ਸਾਰਿਆਂ ਦੇ, ਅਗਲੇ ਦਿਨ ਵੀ ਤੁਰਨ ਚੌਖਾ, ਮੁੜ ਕੇ ਉਹ ਚੈੱਕ ਕਰਾਉਂਦਾ ਫਿਰਦਾ, ਕਹਿੰਦਾ ਰੀੜ ਦੀ ਹੱਡੀ ਇੱਥੇ ਨੰਮਣ ਕੇ ਦੱਬ ਗਿਆ, ਕਹਿੰਦਾ ਦੱਬਾ ਤਾਂ ਆਕੜ ਕਹਿੰਦੇ, ਉਹ ਆਕੜ ਗਈ ਗੱਲ। ਤੇ ਹੁਣ ਵੇਖੋ ਬੰਦੇ ਨੂੰ ਸਜ਼ਾ ਕੀ ਦਈਏ, ਸਜ਼ਾ ਦੇਣੀ ਹੈ ਕਿ ਉਹਦੀ ਸੋਚ ਹੀ ਉਹਦੀ ਸਜ਼ਾ। ਬੋਲੋ, ਉਹਨੇ ਜਦੋਂ ਐ ਸੋਚਿਆ ਵੀ ਮੈਂ ਪਖੰਡ ਕਰਨਾ, ਉਹਦੀ ਸੋਚ ਹੀ ਸਜ਼ਾ, ਉਹਨੂੰ ਸਜ਼ਾ ਕੀ ਦਈਏ। ਜਿਹੜਾ ਬੰਦਾ ਇਹ ਸੋਚ ਕੇ ਬੈਠਾ ਹੈ
ਤੇ ਬਸ
ਇਹਨੂੰ ਸਜ਼ਾ ਕੀ ਦੇਣੀ, ਇਹਦੀ ਸੋਚ ਸਜ਼ਾ ਬਣ ਗਈ। ਬੰਦਾ ਵਿਆਹਿਆ ਵਰਿਆ ਬਾਹਰ ਕਿਤੇ ਗੱਲਬਾਤ ਲੱਗ ਗਿਆ ਕਰਨ, ਹੁਣ ਇਹਨੂੰ ਸਜ਼ਾ ਕੀ ਦੇਣੀ, ਇਹਨੂੰ ਸੋਚ ਇਹਨੂੰ ਸਜ਼ਾ ਦੇਣ ਦੀ ਲੋੜ ਹੈ ਵੀ ਇਹਨੂੰ ਫੜੋ ਇਹਨੂੰ ਕੁੱਟੋ ਇਹਨੂੰ ਐ ਕਰੋ, ਯਾਰ ਇਹਦੀ ਸੋਚ ਹੀ ਸਜ਼ਾ ਹੈ। ਅੱਜ ਤੋਂ ਬਾਅਦ ਇਹਦੀ ਨੀਂਦ ਹਰਾਮ ਹੈ, ਇਹਦੀ ਧੜਕਣ ਤੇਜ਼ ਰਹਿਣੀ ਹੈ, ਇਹ ਹਰ ਵੇਲੇ ਡਰਿਆ ਡਰਿਆ ਰਹਿਣਾ, ਘਬਰਾਇਆ ਘਬਰਾਇਆ ਰਹਿਣਾ, ਇਹਦੀ ਸੋਚ ਹੀ ਸਜ਼ਾ, ਇਹਨੂੰ ਸਜ਼ਾ ਕੀ ਦੇਣੀ। ਬੰਦੇ ਦੀ ਸੋਚ ਸਜ਼ਾ, ਸੁਣੋ ਇੱਧਰ ਧਿਆਨ ਰੱਖਿਓ ਪਿਆਰਿਓ, ਕੀ ਕਹਿਣਾ ਇਹਨੂੰ। ਜਿਹੜੇ ਬੰਦੇ ਇੱਦਾਂ ਦੇ ਭੇਖ ਕਰਨ ਦੇ ਫੈਸਲੇ ਕਰ ਲੈਂਦੇ ਆ ਵੀ ਮੈਂ ਤੇ ਨੰਗੇ ਪੈਰੀ ਰਹੂ, ਮੈਂ ਤੇ ਰੋਟੀ ਨਹੀਂ ਖਾਊ, ਮੈਂ ਤੇ ਨੰਗੇ ਕੱਪੜੇ ਨਹੀਂ ਪਾਊ, ਅਗਲਾ ਕਹਿੰਦਾ ਇਹਨੂੰ ਅਗਲੇ ਜਨਮ 'ਚ ਸਜ਼ਾ ਮਿਲੂ। ਯਾਰ ਅੱਜ ਹੀ ਸਜ਼ਾ ਭੋਗਦਾ ਹੈ, ਇਹਨੇ ਭੋਗਣੀ ਕੀ ਹੈ ਤੇ ਅੱਜ ਹੀ ਸਜ਼ਾ ਭੋਗਦਾ। ਬੰਦੇ ਦੀ ਸੋਚ, ਤੁਹਾਡੇ 'ਚ ਕੋਈ ਬੰਦਾ ਇੱਕ ਤੇ ਹੋ ਗਿਆ ਪੈਂਟ ਪਾਉਣੀ, ਇੱਕ ਪੈਂਟ 'ਚ ਫਸਣਾ, ਤੇ ਬੰਦਾ ਕਵੇ ਵੀ ਯਾਰ ਅਗਲਾ ਵੇਖੇ ਵੀ ਪੈਂਟ ਆਈ ਹੈ ਮੇਰੀ 7000 ਦੀ, ਲਿਆਇਆ ਚੰਡੀਗੜ੍ਹੋਂ ਜਵੈਜਲ ਖਰੀਦ ਕੇ, ਐਡੇ ਵੱਡੇ ਇਕੱਠ 'ਚ ਪਾ ਕੇ ਨਹੀਂ ਜਾਣੀ ਤੇ ਜਾਣੀ ਕਿੱਥੇ ਹੈ। ਤੇ ਬੰਦਾ ਪੈਂਟ ਪਾ ਕੇ ਤੇ ਆ ਗਿਆ, ਸੋਚ ਕੀ ਹੈ ਦਿਮਾਗ 'ਚ ਵੀ ਦਿਖਾਵਾਂ ਪਤਾ ਲੱਗੇ ਵੀ ਪਾਈ ਹੈ, ਉਹ ਪਾ ਕੇ ਤੇ ਆ ਗਿਆ, ਵਿੱਚ ਫਸਿਆ ਹੈ ਪੈਂਟ ਦੇ ਤੇ ਬਹਿ ਗਿਆ ਇੱਥੇ, ਤੇ ਬਸ ਆਪ ਲਾਓ ਫਿਰ ਕਿਵੇਂ ਬੈਠੂ ਫਿਰ। ਉਹਦੀ ਸੋਚ, ਉਹਦੀ ਸਜ਼ਾ, ਉਹਨੂੰ ਕੀ ਸਜ਼ਾ ਦੇਣੀ, ਉਹਦੀ ਸੋਚ ਹੀ ਸਜ਼ਾ। ਬੰਦਾ ਬਹੁਤ ਪਕੌੜੇ ਖਾ ਰਿਹਾ ਪਾਗਲਾ, ਕਹਿੰਦਾ ਇਹਨੂੰ ਕੀ ਕਹਿਣਾ, ਇਹਦੀ ਮਾੜੀ ਸੋਚ ਹੀ ਇਹਦੀ ਸਜ਼ਾ, ਹੁਣ ਕੋਲੈਸਟਰੋਲ ਬਣੂ, ਟੀਜੀ ਬਣੂ, ਬਿਮਾਰੀਆਂ ਵਧਣਗੀਆਂ। ਅਗਲਾ ਇੰਨਾ ਇੰਨੇ ਪਕੌੜੇ ਖਾ ਰਿਹਾ, ਹੁਣ ਵੇਖਿਓ ਜਲਣ ਇਹਨੂੰ ਕਿਵੇਂ ਹੁੰਦੀ ਹੈ, ਇਰੀਟੇਟ ਕਿਵੇਂ ਹੁੰਦਾ, ਕਾਲਾ ਕਿਵੇਂ ਪੈਂਦਾ, ਇਹਦੀ ਸੋਚ ਹੀ ਇਹਦੀ ਸਜ਼ਾ। ਤੇ ਹੁਣ ਬਦਲੀਏ ਫਿਰ ਕੀ ਬੋਲੋ, ਗੱਜ ਕੇ ਸੋਚ ਬਦਲੀਏ, ਬੰਦੇ ਦੀ ਸੋਚ ਬਦਲੋ, ਉਹਦੀ ਥਿੰਕਿੰਗ ਚੇਂਜ ਕਰ ਦਿਓ। ਜਦੋਂ ਸੋਚ ਬਦਲ ਗਈ ਤੇ ਬੰਦਾ ਬਦਲ ਗਿਆ। ਸੋਚ ਹੀ ਨਰਕ ਹੈ, ਸੋਚ ਹੀ ਸਵਰਗ ਹੈ, ਸਾਡੀ ਸੋਚ ਹੀ ਸਾਡਾ ਸਵਰਗ ਹੈ ਤੇ ਸਾਡੀ ਸੋਚ ਹੀ ਨਰਕ ਹੈ। ਇੱਕੇ ਟਾਈਮ ਤੇ ਦੋ ਬੰਦੇ, ਇੱਕ ਸਵਰਗ ਭੋਗਦਾ ਇੱਕ ਨਰਕ ਭੋਗਦਾ, ਇੱਕ ਲਈ ਸਵਰਗ ਹੈ ਇੱਕ ਲਈ ਨਰਕ ਹੈ, ਇੱਕ ਦੀ ਦੇਹ ਸਵਰਗ ਹੈ। ਉਹਨੂੰ ਪੁੱਛੀਦਾ ਕਹਿੰਦਾ ਕਦੇ ਸਿਰ ਦਰਦ ਨਹੀਂ, ਕਦੇ ਪਤਾ ਹੀ ਨਹੀਂ ਯਾਰ ਸਰੀਰ 'ਚ ਕਦੇ ਪੇਨ ਵੀ ਹੁੰਦੀ ਹੈ, ਕੋਈ ਫੀਲ ਹੀ ਨਹੀਂ ਹੁੰਦਾ, ਮੈਨੂੰ ਮੇਰਾ ਸਰੀਰ ਮਹਿਸੂਸ ਹੀ ਨਹੀਂ ਹੁੰਦਾ, ਐਸਾ ਸਰੀਰ ਹੈ, ਐਸਾ ਇਹੋ ਜਿਹਾ ਸਰੀਰ ਹੈ। ਪਰ ਇੱਕ ਬੰਦਾ ਉਹ ਹੈ ਜਿਹਨੇ ਕਦੇ ਐਕਸਰਸਾਈਜ਼ ਨਹੀਂ ਕੀਤੀ, ਜੋ ਮਿਲਿਆ ਖਾ ਲਿਆ, ਉਹਦੀ ਸੋਚ ਭੈੜਾ ਖਾਣਾ, ਨਾ ਤੁਰਨਾ ਨਾ ਮਿਹਨਤ ਕਰਨੀ, ਹੁਣ ਥਾਂ ਥਾਂ ਤੇ ਦਰਦ ਹੁੰਦੀ ਰਹਿੰਦੀ ਹੈ, ਚੀਸਾਂ ਹੀ ਪਈ ਜਾਂਦੀਆਂ, ਇਹਦੀ ਸੋਚ ਹੀ ਇਹਦੀ ਸਜ਼ਾ। ਲਓ ਆ ਸ਼ਬਦ ਵੀ ਪੂਰਾ ਸੁਣ ਲਓ, ਬਹੁ ਭੇਖ ਕੀਆ ਲੋ ਪੜੋ,
ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋ ਬਿਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਅਹਿਨਸ ਕਹਿਰੇ,
ਦਿਨ ਰਾਤ ਦੁਖੀ ਹੋਈ ਜਾਂਦਾ ਜੇ ਕੱਪੜੇ ਨਹੀਂ ਪਾਉਂਦਾ, ਫਿਰ ਜੇ ਕੱਪੜੇ ਨਹੀਂ ਪਾਏ ਤੇ ਦਿਨੇ ਵੀ ਦੁਖੀ ਤੇ ਰਾਤ ਵੀ ਦੁਖੀ, ਨੰਗਾ ਤੁਰਿਆ ਫਿਰਦਾ ਪਰੇਸ਼ਾਨੀ ਹੈ, ਗਰਮੀ ਆਈ ਤਾਂ ਔਖਾ, ਸਰਦੀ ਆਈ ਤਾਂ ਔਖਾ, ਵਸਤਰ ਨਾ ਪਹਿਰੇ ਪਹਿਰੇ ਅਹਿਨਸ ਕਹਿ, ਕਹਿੰਦੇ ਦਿਨ ਰਾਤ ਹੀ ਔਖਾ ਹੁੰਦਾ। ਹਾਂਜੀ,
ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ,
ਕਿਉਂ ਜਾਗੇ ਗੁਰਬਿਨ ਸੂਤਾ, ਉਹ ਕਿਵੇਂ ਜਾਗੇ, ਤਾਂ ਬਾਣੀ ਕਹਿੰਦੀ ਹੈ ਵੀ ਜਾਗ, ਗਿਆਨ ਲੈ ਤੇ ਜਾਗ, ਜਾਗ ਦਾ ਮਤਲਬ ਹੈ ਅਵੇਅਰ ਹੋ, ਦਿਮਾਗ ਚਲਾ ਮਾਣਾ ਜੇ ਆਪਣਾ, ਸੋਚ ਹੀ ਸਜ਼ਾ ਤੇਰੀ। ਹੁਣ ਮੈਨੂੰ ਨੀ ਪਤਾ ਤੇਰੀ ਸੋਚ, ਤੁਹਾਡੀ ਜਿੰਨੇ ਬੰਦੇ ਬੈਠਣ ਮੈਂ ਇਕੱਲੇ ਇਕੱਲੇ ਨੂੰ ਕੀ ਗੱਲ ਕਰਾਂ, ਤੁਹਾਨੂੰ ਮੇਰੀ ਸੋਚ ਦਾ ਨੀ ਪਤਾ, ਮੈਨੂੰ ਤੇਰੀ ਸੋਚ ਦਾ ਨੀ ਪਤਾ, ਕਿਸੇ ਦੀ ਸੋਚ ਕਿਸੇ ਨੂੰ ਦਿਸਦੀ ਹੈ ਭਲਾ, ਬੋਲੋ ਗੱਜ ਕੇ, ਕਿਸੇ ਦੀ ਸੋਚ ਦਾ ਕਿਸੇ ਦੂਜੇ ਬੰਦੇ ਨੂੰ ਪਤਾ ਲੱਗ ਸਕਦਾ ਹੈ, ਤੇ ਕਿਸੇ ਦੀ ਸੋਚ ਤੱਕ ਕਿਸੇ ਦੂਜੇ ਦੀ ਪਹੁੰਚ ਹੋ ਸਕਦੀ ਹੈ, ਗੱਜ ਕੇ ਬੋਲੋ ਜੀ, ਕਿਸੇ ਦੀ ਸੋਚ ਤੱਕ ਕਿਸੇ ਦੂਜੇ ਬੰਦੇ ਦੀ ਪਹੁੰਚ ਹੋ ਸਕਦੀ ਹੈ, ਕਿਸੇ ਦੀ ਸੋਚ ਨੂੰ ਦੂਜਾ ਬੰਦਾ ਬਦਲ ਸਕਦਾ ਹੈ, ਨਹੀਂ, ਇੱਕ ਬੰਦੇ ਦੀ ਪਹੁੰਚ ਹੈ ਸੋਚ ਤੱਕ, ਕਿਹਦੀ, ਮੇਰੀ ਮੇਰੇ ਤੱਕ ਤੇ ਤੇਰੀ ਤੇਰੇ ਤੱਕ, ਸੋਚ ਤੱਕ ਸੋਚ ਦਾ ਸਾਨੂੰ ਹੀ ਪਤਾ, ਮਾੜੀ ਸੋਚ ਵੀ ਮੈਂ ਹੀ ਬਣਾਈ ਹੈ ਤੇ ਚੰਗੀ ਵੀ ਮੈਂ ਹੀ ਬਣਾਉ, ਤੇਰੀ ਸੋਚ ਤੱਕ ਮੈਂ ਨਹੀਂ ਪਹੁੰਚ ਸਕਦਾ, ਤੂੰ ਮੇਰੀ ਤੱਕ ਨਹੀਂ ਪਹੁੰਚ ਸਕਦਾ। ਕਮਾਲ ਦੀ ਗੱਲ ਇਹ ਹੈ ਕੁਦਰਤ ਦਾ ਢਾਂਚਾ ਵੇਖੋ ਏਦਾਂ ਦਾ ਹੈ, ਕਿਸੇ ਦੀ ਸੋਚ ਤੱਕ ਦੂਜਾ ਬੰਦਾ ਪਹੁੰਚ ਨਹੀਂ ਸਕਦਾ, ਆਪ ਹੀ ਪਹੁੰਚਦਾ। ਜੇ ਮੈਂ ਨਹੀਂ ਬਦਲਣਾ ਚਾਹੁੰਦਾ ਨਾ ਪਿਆਰਿਓ, ਜੇ ਮੈਂ ਪਿਰਥੀ ਜਾਂਦਾ ਨਾ, ਜੇ ਮੈਂ ਪਿਰਥੀ ਜਾਂਦਾ ਤੇ ਮੇਰਾ ਪਿਤਾ ਗੁਰੂ ਰਾਮਦਾਸ ਵੀ ਹੋਵੇ ਤਾਂ ਵੀ ਸੋਚ ਨਹੀਂ ਬਦਲਦੀ। ਜੇ ਮੈਂ ਰਾਮ ਰਾਏ ਆ ਨਾ, ਮੈਂ ਰਾਮ ਰਾਏ ਤੇ ਮੇਰਾ ਪਿਤਾ ਗੁਰੂ ਹਰ ਰਾਏ ਕਿਉਂ ਨਾ ਹੋਵੇ। ਜੇ ਮੈਂ ਰਾਮ ਰਾਏ ਆ ਯਾਰ, ਮੈਂ ਗੰਗੂ ਆ, ਮੇਰੇ ਸਾਹਮਣੇ ਬਹਾ ਦਿਓ ਮਾਤਾ ਗੁਜਰੀ ਨੂੰ, ਜੇ ਮੇਰੀ ਸੋਚ ਨਹੀਂ ਬਦਲਦੀ ਤੇ ਕੁਛ ਨਹੀਂ ਹੁੰਦਾ। ਤੇਰੀ ਸੋਚ ਤੱਕ ਤੂੰ ਹੀ ਪਹੁੰਚਦਾ, ਮੇਰੀ ਸੋਚ ਤੱਕ ਮੈਂ ਪਹੁੰਚਦਾ। ਜੰਮਿਆ ਕੋਈ ਨੀ ਦੁਨੀਆਂ ਚ, ਨਹੀਂ ਜੀ ਕੋਈ ਜੰਮਿਆ ਜਿਹੜਾ ਤੈਨੂੰ ਬਦਲ ਸਕਦਾ, ਤੇਰੀ ਸੋਚ ਨੂੰ ਬਦਲ ਸਕਦਾ। ਦੁਨੀਆਂ ਚ ਕੋਈ ਹਸਤੀ ਨਹੀਂ ਏਦਾਂ ਦੀ ਜੰਮੀ ਜਿਹੜੀ ਤੇਰੀ ਸੋਚ ਬਦਲ ਸਕਦੀ ਹੈ, ਇੱਕੋ ਹੀ ਬੰਦਾ ਬਦਲ ਸਕਦਾ, ਉਹ ਕੌਣ ਬਦਲ ਸਕਦਾ ਜੀ ਭਲਾ? ਆਪਣੇ ਆਪ ਨੂੰ ਬੰਦਾ ਆਪ ਬਦਲ ਸਕਦਾ, ਦੱਸੋ ਗੱਜ ਕੇ ਆਪਣੀ ਸੋਚ ਨੂੰ ਬੰਦਾ। ਤੇ ਫਿਰ ਜੇ ਬਦਲ ਨਹੀਂ ਰਿਹਾ ਤੇ ਇਹਦਾ ਮਤਲਬ ਕਸੂਰਵਾਰ ਕੌਣ ਹੈ? ਬੰਦਾ ਆਪ ਹੀ ਹੈ। ਜੇ ਆਪਣੀ ਸੋਚ ਨਹੀਂ ਬਦਲ ਰਿਹਾ ਤੇ ਬੰਦਾ ਆਪ ਹੀ ਕਸੂਰਵਾਰ ਹੈ। ਕੋਈ ਕਸੂਰਵਾਰ ਕਦੋਂ ਹੋ ਗਿਆ, ਕਿੱਥੋਂ ਹੋ ਗਿਆ, ਕੋਈ ਕਸੂਰਵਾਰ ਕਿਵੇਂ ਹੋ ਗਿਆ? ਜੇ ਅਸੀਂ ਆਪਣੀ ਸੋਚ ਨਹੀਂ ਬਦਲ ਰਹੇ ਤੇ ਕਸੂਰਵਾਰ ਅਸੀਂ ਹਾਂ। ਤੇ ਜੇ ਸੋਚ ਬਦਲੇਗਾ, ਸੋਚ ਸੋਹਣੀ ਬਣਾ ਲਏਗਾ ਤੇ ਜ਼ਿੰਮੇਵਾਰ ਤੂੰ ਹੈ। ਤਾਂ ਕਰਕੇ ਅਵੇਅਰ ਹੋਣਾ, ਇਹਨੂੰ ਕਹਿੰਦੇ ਜਾਗਣਾ, ਜਾਗਿਆ ਹੋਇਆ ਬੰਦਾ, ਜਿਉਂਦਾ ਹੈ ਬੰਦਾ। ਬਾਣੀ ਤੇ ਕਹਿੰਦੀ ਹੈ ਜਿਹੜਾ ਬੰਦਾ ਸੋਚਦਾ ਹੀ ਨਹੀਂ ਉਹ ਤੇ ਮਰਿਆ ਹੋਇਆ। ਹੁਣ ਤੁਹਾਡੇ ਚ ਕਈ ਬੰਦੇ ਆ ਜਿਹੜਾ ਉਹਦੇ ਦਿਮਾਗ ਚ ਆਉਣਾ ਹੈ ਵੀ ਹਾਂ ਯਾਰ ਗੱਲ ਠੀਕ ਹੈ, ਨਸ਼ੇ ਵਾਲਾ ਕੰਮ ਵੀ ਬਦਲਣਾ ਹੈ, ਮੈਂ ਆਪਣੀ ਸੋਚ ਬਦਲਾਂ, ਮੇਰੀਆਂ ਗਲਤੀਆਂ ਸੁਧਾਰਾਂ, ਮੈਂ ਗਲਤ ਵੀ ਸੰਬੰਧ ਬਣਾਈ ਬੈਠਾ, ਆਹ ਵੀ ਮੇਰੀ ਗਲਤੀ, ਆਹ ਵੀ ਮੇਰੀ ਗਲਤੀ ਹੈ। ਉਹ ਜਿਹੜਾ ਬੰਦਾ ਸੋਚ ਰਿਹਾ ਇਹਦਾ ਮਤਲਬ ਜਿਉਂਦਾ ਹੈ। ਤੇ ਜਿਹੜੇ ਬੰਦੇ ਨੂੰ ਲੱਥੀ ਚੜੀ ਦੀ ਹੈ ਕੋਈ ਨੀ, ਕੋਈ ਦਿਮਾਗ ਨੀ ਕੰਮ ਕਰਦਾ ਵੀ ਜਿਵੇਂ ਚੱਲਦਾ ਐਂ ਚੱਲੂ, ਜਿਵੇਂ ਹੋ ਰਿਹਾ ਐਂ ਹੋ, ਇਹ ਤੇ ਮਰਿਆ ਹੋਇਆ, ਇਹ ਤੇ ਮਰਿਆ ਹੋਇਆ। ਤੇ ਮੈਨੂੰ ਤੁਸੀਂ ਜਵਾਬ ਦੇਣਾ, ਮੈਂ ਉਮੀਦ ਕਰ ਸਕਦਾ ਮੈਂ ਇੱਥੇ ਸਟੇਜ ਤੇ ਬਾਗੇ ਪੁਰਾਣੇ ਵਿੱਚ ਇਹ ਉਮੀਦ ਕਰ ਸਕਦਾ ਵੀ ਮੈਂ ਜਿਉਂਦੇ ਬੰਦਿਆਂ 'ਚ ਬੈਠਾ? ਬੋਲੋ, ਮੈਂ ਉਮੀਦ ਕਰ ਸਕਦਾ, ਮੈਨੂੰ ਲੱਗਦਾ ਵੀ ਜਿਉਂਦੇ ਬੈਠੇ ਹੈ। ਜਿਉਂਦੇ ਦਾ ਅਰਥ ਇਹ ਹੈ ਜਿਹੜਾ ਸੋਚਦਾ ਵੀ ਮੈਂ ਬਦਲਣਾ, ਮੈਂ ਚੇਂਜ ਕਰਨਾ, ਮੈਂ ਬਦਲਾਂਗਾ। ਅੱਛਾ ਵੀਰੋ, ਤੁਸੀਂ ਬਦਲ ਗਏ ਤੇ ਜ਼ਮਾਨਾ ਬਦਲ ਗਿਆ, ਤੁਸੀਂ ਸੁਧਰ ਗਏ ਤੇ ਜ਼ਮਾਨਾ ਸੁਧਰ ਗਿਆ। ਕਹਿੰਦੇ ਜੀ ਦਿਓਰਾ ਹੀ ਫੇਰਤਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ
ਦਿਓਰਾ।
ਦਿਓਰਾ ਦੋਹਰਾ ਉਹ ਸਾਰੇ ਲੋਕ, ਹੁਣ ਪਰਮੇਸ਼ਵਰ ਦੁਆਰ ਹੈ ਜਿੱਥੇ ਅਸੀਂ ਰਹਿੰਦੇ ਹਾਂ, ਪਰਮੇਸ਼ਵਰ ਦੁਆਰ ਹੈ, ਗੁਰਦੁਆਰਾ ਦੁਆਰ। ਹੁਣ ਜੇ ਕੋਈ ਬੰਦਾ ਆ ਕੇ ਕਵੇ ਆ ਪਰਮੇਸ਼ਵਰ ਦੁਆਰ ਆ ਤੇ ਦੁਆਰ ਸਾਰਾ ਹੀ ਬਦਲਿਆ ਪਿਆ, ਮਤਲਬ ਜਗ੍ਹਾ ਨਹੀਂ ਬਦਲੀਆਂ, ਬਿਲਡਿੰਗਾਂ ਨਹੀਂ ਬਦਲੀਆਂ, ਬੰਦਿਆਂ ਦੀ ਸੋਚ ਬਦਲ ਗਈ ਤੇ ਸਮਝ ਲਓ ਸਾਰਾ ਹੀ ਬਦਲ ਗਿਆ, ਸਾਰਾ ਹੀ ਬਦਲ ਗਿਆ। ਬਾਬੇ ਨੇ ਮੱਕਾ ਫੇਰਤਾ, ਮੱਕਾ ਤੇ ਸ਼ਹਿਰ ਨੂੰ ਕਹਿੰਦੇ ਆ ਜੀ, ਮਦੀਨਾ ਉਹ ਕਾਬਾ ਉਹ ਜਗ੍ਹਾ ਹੈ, ਉਹ ਜਗ੍ਹਾ ਹੈ। ਫੇਰਿਆ ਕੀ ਸੀ ਭਲਾ, ਕਾਬਾ ਫੇਰਿਆ ਕਿ ਮੱਕਾ ਫੇਰਿਆ? ਸੁਣਿਆ ਅੱਜ ਤੱਕ, ਬੋਲੋ ਗੱਜ ਕੇ, ਗੱਜ ਕੇ ਬੋਲੋ ਜੀ, ਮੱਕਾ ਫੇਰਿਆ, ਮੱਕਾ ਤੇ ਮੱਕਾ ਸ਼ਹਿਰ ਹੈ, ਸ਼ਹਿਰ ਦੇ ਤੇ ਸੈਂਟਰ ਚ ਹੈ, ਸ਼ਹਿਰ ਨਹੀਂ ਫੇਰਿਆ, ਫਿਰ ਗਿਆ ਸਾਰਾ। ਜਿਵੇਂ ਮੰਨ ਲਓ ਇੱਕ ਪਿੰਡ ਸਰਪੰਚ ਦਾ ਇਲੈਕਸ਼ਨ ਚੱਲ ਰਹੀ ਹੈ, ਆਪਾਂ ਪਤਾ ਕੀ ਕਹਾਂਗੇ, ਯਾਰ ਐਦਕੀ ਤੇ ਸਾਰਾ ਪਿੰਡ ਹੀ ਇੱਧਰ ਨੂੰ ਫਿਰਿਆ ਪਿਆ, ਆਖੋ ਸਤਨਾਮ। ਤੇ ਅਗਲਾ ਮੁੜ ਕੇ ਇਹਦੇ ਅਰਥ ਇਹ ਕੱਢ ਲਏ ਵੀ ਪਿੰਡ ਦਾ ਮੂੰਹ ਪਹਿਲਾਂ ਇੱਧਰ ਨੂੰ ਹੁੰਦਾ ਸੀ, ਹੁਣ ਇੱਧਰ ਨੂੰ ਹੋ ਗਿਆ, ਪਿੰਡ ਥੋੜਾ ਫਿਰ ਗਿਆ, ਲੋਕ ਫਿਰ ਗਏ ਤੇ ਸਮਝ ਲਓ ਸਾਰਾ ਪਿੰਡ ਹੀ ਫਿਰ ਗਿਆ, ਲੋਕ ਫਿਰ ਗਏ। ਕਈ ਵਾਰੀ ਆਪਾਂ ਪਤਾ ਕੀ ਕਹਾਂਗੇ, ਉਹ ਬਾਘਾ ਪੁਰਾਣਾ ਤੇ ਸਾਰਾ ਹੀ ਮੰਡੀ ਚ ਆਇਆ ਹੋਇਆ, ਏਦਾਂ ਕਹਿ ਨਹੀਂ ਸਕਦੇ ਆਪਾਂ ਵੀ ਸਾਰਾ ਹੀ ਬਾਘਾ ਪੁਰਾਣਾ ਉੱਥੇ ਬੈਠਾ ਸੀ, ਮੰਡੀ ਚ ਤੇ ਬਾਘਾ ਪੁਰਾਣਾ ਮਤਲਬ ਸ਼ਹਿਰ ਬਹਿ ਗਿਆ ਇੱਥੇ ਆ ਕੇ ਘਰ ਤੇ ਉੱਥੇ ਹੀ ਨਹੀਂ ਮਤਲਬ ਤੁਸੀਂ ਆ ਗਏ ਤੇ ਬਾਘਾ ਪੁਰਾਣਾ ਆ ਗਿਆ ਏਦਾਂ ਹੀ ਹੈ ਨਾ ਸਾਰਾ ਹੀ ਬਾਘਾ ਪੁਰਾਣਾ ਆ ਗਿਆ ਸਾਰਾ ਹੀ ਮੱਕਾ ਫਿਰ ਗਿਆ ਦਿਓਰਾ ਹੀ ਫੇਰਦਾ ਨਾਮਦੇਵ ਜੀ ਨੇ ਸੋਚ ਹੀ ਫੇਰਤੀ ਵਿਚਾਰ ਹੀ ਬਦਲ ਕੇ ਰੱਖਦੇ ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕੋ ਦਿਓਰਾ ਫਿਰੈ ਭਗਤਾਂ ਦੇ ਦਿਮਾਗ ਵਿੱਚ ਭਗਤਾਂ ਦੇ ਦਿਮਾਗ ਚ ਦਿਓਰਾ ਸੀ ਸਾਹਮਣੇ ਮੂਰਤੀ ਭਗਤਾਂ ਦਾ ਦਿਓਰਾ ਫਿਰਿਆ ਪਿਆਰਿਓ ਜਿਹੜੇ ਦੇਵੀਆਂ ਦੇ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ ਭਗਤ ਕਹਿੰਦੇ ਨੀ ਅੱਜ ਕੱਲ ਜਿਹੜੇ ਜਾਂਦੇ ਆ ਵੀ ਕੌਣ ਜਾ ਰਹੇ ਆ ਭਲਾ ਭਗਤ ਤੇ ਭਗਤ ਜੈ ਜੈਕਾਰ ਕਰਦੇ ਜਾਂਦੇ ਨੀ ਹੁੰਦੇ ਭਗਤ ਜੈ ਜੈਕਾਰ ਕਰਦੇ ਜਾਂਦੇ ਆ ਤੇ ਭਗਤਾਂ ਨੂੰ ਮੂਰਤੀ ਦੇ ਵਿੱਚ ਕੀ ਦਿਸਦਾ ਭਗਵਾਨ ਮੂਰਤੀ ਚ ਦਿਸਦੀ ਹੈ ਮਾਤਾ ਅੱਗੇ ਦਿਓਰਾ ਕੀ ਮੰਨਦੇ ਸੀ ਵੀ ਆਹ ਦਿਓਰਾ ਐ ਦਿਓਰਾ ਤੇ ਨਾਮਦੇਵ ਜੀ ਨੇ ਜਦੋਂ ਗਿਆਨ ਕਰਾਇਆ ਉਹ ਜਦੋਂ ਪੁਜਾਰੀ ਤੇ ਉਹਨਾਂ ਨੂੰ ਦੱਸਦਾ ਵੀ ਮੂਰਤੀ ਚ ਭਗਵਾਨ ਹੈ ਤੇ ਭਗਤ ਨਾਮਦੇਵ ਜੀ ਕਹਿੰਦੇ ਹਰ ਪਾਸੇ ਭਗਵਾਨ ਹੈ ਪਹਿਲਾਂ ਦਿਓਰਾ ਮੂਰਤੀ ਚ ਫਿਰ ਦਿਸਦਾ ਸੀ ਹੁਣ ਦਿਓਰਾ ਕਿੱਥੇ ਦਿਸਣ ਲੱਗ ਪਿਆ ਸਾਰੇ ਪਾਸੇ ਭਗਤਾਂ ਦਾ ਦਿਓਰਾ ਹੀ ਫੇਰਤਾ ਪਹਿਲਾਂ ਇੱਥੇ ਦਿਸਦਾ ਸੀ ਹੁਣ ਹਰ ਪਾਸੇ ਆਖੋ ਸਤਨਾਮ ਭਗਤਾਂ ਦਾ ਦਿਓਰਾ ਫੇਰਤਾ ਪਹਿਲਾਂ ਦਿਓਰਾ ਇੱਧਰ ਸੀ ਇੱਕ ਥਾਂ ਤੇ ਹੀ ਸੀ ਹੁਣ ਦਿਓਰਾ ਹਰ ਪਾਸੇ ਹੁਣ ਦਿਓਰਾ ਹਰ ਜਗ੍ਹਾ ਇਹ ਜਾਗਣਾ ਅਵੇਅਰਨੈਸ ਤੇ ਜਦੋਂ ਮੇਰੇ ਵੀਰੋ ਭਰਾਵੋ ਤੁਸੀਂ ਬਦਲ ਗਏ ਸਮਾਜ ਬਦਲ ਗਿਆ ਆਪਾਂ ਆਪਣੀ ਆਪਣੀ ਸੋਚ ਨੂੰ ਬਦਲ ਲਿਆ ਮੈਂ ਬਦਲਾਂਗਾ ਮੇਰੀ ਮੇਰੇ ਆ ਭੈੜੇ ਖਿਆਲ ਆ ਮੇਰੀਆਂ ਗਲਤੀਆਂ ਮੇਰੀਆਂ ਕਮੀਆਂ ਮੈਂ ਬਦਲਾਂਗਾ ਤੂੰ ਆਪਣੀ ਗੱਲ ਤੇਰੀ ਸੋਚ ਤੱਕ ਮੇਰੀ ਪਹੁੰਚ ਨਹੀਂ ਮੇਰੀ ਸੋਚ ਤੱਕ ਤੇਰੀ ਪਹੁੰਚ ਨਹੀਂ ਤੁਹਾਡੀ ਮੇਰੇ ਵੀਰੋ ਭਰਾਵੋ ਤੁਹਾਡੇ ਬੱਚੇ ਤੱਕ ਪਹੁੰਚ ਨਹੀਂ ਤੇਰੇ ਨਿਆਣੇ ਦੀ ਸੋਚ ਤੱਕ ਤੇਰੀ ਪਹੁੰਚ ਨਹੀਂ ਤੂੰ ਨਿਆਣੇ ਦੀ ਸੋਚ ਨਹੀਂ ਬਦਲ ਸਕਦਾ ਤੂੰ ਧੀ ਦੀ ਸੋਚ ਨਹੀਂ ਬਦਲ ਸਕਦਾ ਤੂੰ ਆਪਣੇ ਪਿਓ ਦੀ ਸੋਚ ਨਹੀਂ ਬਦਲ ਸਕਦਾ ਤੂੰ ਮਾਂ ਦੀ ਸੋਚ ਨਹੀਂ ਬਦਲ ਸਕਦਾ ਸੋਚ ਯਾਰ ਗੁਰੂ ਰਾਮਦਾਸ ਦਾ ਪੁੱਤਰ ਪਿਰਥੀ ਚੰਦ ਹੈ ਪਰ ਪਿਰਥੀ ਚੰਦ ਦੀ ਸੋਚ ਨਹੀਂ ਬਦਲੀ ਪਿਰਥੀ ਚੰਦ ਦੀ ਸੋਚ ਨਹੀਂ ਬਦਲੀ ਸੋਚ ਤਾਂ ਬਦਲਦੀ ਹੈ ਜੇ ਬੰਦਾ ਆਪ ਬਦਲਣਾ ਚਾਹੇ ਹਰੇਕ ਮਾਪਾ ਹੀ ਕਹਿੰਦਾ ਮਾਪੇ ਤੇ ਕਹਿੰਦੇ ਨੇ ਸਾਡਾ ਬੱਚਾ ਡਾਕਟਰ ਬਣੇਗੀ ਸਾਰਿਆਂ ਦਾ ਮੁੰਡਾ ਡਾਕਟਰ ਬਣ ਜਾਂਦਾ ਹਰੇਕ ਮਾਂ ਪਿਓ ਕਹਿੰਦਾ ਸਾਡਾ ਨਿਆਣਾ ਫਸਟ ਆਵੇ ਸਾਰਿਆਂ ਦੇ ਆਉਂਦੇ ਆ ਫਿਰ ਮਾਪੇ ਤੇ ਚਾਹੁੰਦੇ ਆ ਸਾਡਾ ਬੱਚਾ ਵਕੀਲ ਬਣੇ ਪਾਇਲਟ ਬਣੇ ਹੁਣ ਤੇ ਸਾਰੇ ਹੀ ਜਹਾਜ਼ ਉਡਾਉਂਦੇ ਹੁੰਦੇ ਆਪਾਂ ਜਿਹੜੇ ਹਿਸਾਬ ਨਾਲ ਸਾਡੇ ਮਾਪੇ ਸੋਚਦੇ ਮਾਪੇ ਤੇ ਕਹਿੰਦੇ ਆ ਜਹਾਜ਼ ਉਡਾਊ ਕਾਗਜ਼ ਵਾਲਾ ਹੀ ਉਡਾਉਂਦੇ ਆ ਦੀ ਤੇ ਫਿਰ ਉਹਦੇ ਜੇ ਅਸਲੀ ਉਡਾਣ ਉਹਦੇ ਜੇ ਵੇਖਿਓ ਜੇ ਬੱਚਾ ਚਾਹੇਗਾ ਤਾਂ ਉਡਾਏਗਾ ਮਾਪਿਆਂ ਦੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਕੁਛ ਵੀ ਨਹੀਂ ਬਣਦਾ ਬੱਚੇ ਦੀ ਸੋਚ ਕੀ ਹੈ ਬੱਚਾ ਮੱਝ ਦੀਆਂ ਪੂਛਾਂ ਹੀ ਮਰੋੜਨੀਆਂ ਚਾਹੁੰਦਾ ਹੈ ਕਿ ਪਾਇਲਟ ਬਣਨਾ ਚਾਹੁੰਦਾ ਹੈ ਬੱਚਾ ਡਾਕਟਰ ਬਣਨਾ ਚਾਹੁੰਦਾ ਹੈ ਕਿ ਨਹੀਂ ਬਣਨਾ ਚਾਹੁੰਦਾ ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ ਆਪਣੀ ਸੋਚ ਤੱਕ ਮੇਰੀ ਆਪਣੀ ਪਹੁੰਚ ਹੈ ਤੇਰੀ ਸੋਚ ਤੱਕ ਤੇਰੀ ਪਹੁੰਚ ਹੈ ਜੇ ਤੂੰ ਨਹੀਂ ਬਦਲਿਆ ਤੇ ਜ਼ਿੰਮੇਵਾਰ ਤੂੰ ਹੈ ਜੇ ਮੈਂ ਨਹੀਂ ਬਦਲਿਆ ਤੇ ਜ਼ਿੰਮੇਵਾਰ ਇਹਦਾ ਮੈਂ ਆ ਬੇੜਾ ਗਰਕ ਮੈਂ ਕਰ ਲਿਆ ਮੇਰੀ ਸੋਚ ਕਰਕੇ ਇਹਦਾ ਜ਼ਿੰਮੇਵਾਰ ਮੈਂ ਤੇ ਜੇ ਚੰਗੀ ਸੋਚ ਬਣਾ ਕੇ ਆਪਣਾ ਆਪ ਨੂੰ ਅੱਗੇ ਲੈ ਆਇਆ ਤੇ ਕ੍ਰੈਡਿਟ ਵੀ ਮੈਨੂੰ ਤਾਂ ਕਰਕੇ ਇਹ ਚੇਤਾ ਰੱਖਿਓ ਕਿਸੇ ਨੂੰ ਕਹਿਣਾ ਛੱਡ ਕੇ ਅਵੇਅਰਨੈਸ ਜਾਗਣਾ ਜਾਗ ਰਹੇ ਮਨ ਜਾਗਣ ਹਾਰੇ ਮਨਾ ਜਾਗ ਅਕਲ ਲੈ ਗਿਆਨ ਲੈ ਤੇ ਆਹ ਵੀ ਸ਼ਬਦ ਆਪਾਂ ਪੜ੍ਹਦੇ ਹੁੰਦੇ ਹਾਂ ਜਾਗ ਲੈ ਹੋ ਰੇ ਮਨਾ ਸ਼ਬਦ ਬੜਾ ਪਿਆਰਾ ਹੈ ਤੇ ਬੜੇ ਧਿਆਨ ਨਾਲ ਆਪ ਸਾਰੇ ਇਕਾਗਰ ਚਿੱਤ ਹੋ ਕੇ ਸੁਣਿਓ ਸਾਰੇ ਜਣੇ ਨਾਲ ਕੋਸ਼ਿਸ਼ ਕਰੋ ਬੋਲਣ ਦੀ ਤੇ ਸਮਝਿਓ ਇਹਨੂੰ ਕਹਿੰਦੇ ਜਾਗਣਾ ਇਹਨੂੰ ਇਹ ਵੀ ਕਿਹਾ ਸੀ ਜਿਉਂਦਾ ਸਿੱਖੀ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਜਿਉਂਦੇ ਸਿੱਖਿਆ ਨੂੰ ਸੰਭਾਲ ਸਕਦੇ ਹੈ ਮਰਿਆ ਤੇ ਸੋਚਦਾ ਹੀ ਨਹੀਂ ਉਹ ਤੇ ਇੱਥੇ ਬੈਠਾ ਵੀ ਉਹਦੇ ਦਿਮਾਗ 'ਚ ਕੱਖ ਨਹੀਂ ਆਉਣਾ ਉਹਨੇ ਨਾ ਇੱਥੇ ਬਹਿ ਕੇ ਸੋਚਿਆ ਨਾ ਘਰ ਜਾ ਕੇ ਜੇ ਕਈ ਇੱਥੇ ਆਏ ਆ ਜਾਣਾ ਮਾੜਾ ਮੋਟਾ ਗੱਡੀ 'ਚ ਬਹਿਣ ਦੀ ਦੇਰ ਹੈ ਬਸ ਸਭ ਕੁਝ ਭੁੱਲ ਗਿਆ ਜਿਵੇਂ ਚੱਲਦਾ ਉਵੇਂ ਹੀ ਚੱਲੂ ਪਰ ਕਈ ਬਦਲਣਗੇ ਕਈ ਸੋਚ ਆਪਣੀ ਫੇਰਨਗੇ ਕਈ ਚੇਂਜ ਕਰਨਗੇ ਬਾਬਾ ਮੱਕਾ ਅੱਜ ਵੀ ਨਹੀਂ ਫੇਰਦਾ ਉਹ ਉਦੋਂ ਹੀ ਨਹੀਂ ਫੇਰਿਆ ਬਾਬਾ ਅੱਜ ਵੀ ਮੱਕਾ ਫੇਰ ਸਕਦਾ ਅੱਜ ਵੀ ਫੇਰਦਾ ਬੜਿਆਂ ਨੂੰ ਫੇਰ ਕੇ ਰੱਖਤਾ ਬੰਦਾ ਪੁੱਠੇ ਪਾਸੇ ਗਿਆ ਸਿੱਧੇ ਪਾਸੇ ਹੋ ਗਿਆ ਪਰ ਜਿਨ੍ਹਾਂ ਨੇ ਸੁਣਿਆ ਜਿਹੜੇ ਸਮਝਣਾ ਚਾਹੁੰਦੇ ਆ ਉਹਨਾਂ ਨੂੰ ਬਦਲੇਗਾ ਬਾਬਾ, ਅੱਜ ਵੀ ਬਦਲੇਗਾ। ਤਾਂ ਕਰਕੇ ਉਹੀ ਦੀਵੇ ਜਗਾਏ ਜਾ ਸਕਦੇ ਆ ਜਿਨ੍ਹਾਂ ਵਿੱਚ ਤੇਲ ਹੋਵੇ, ਬੱਤੀ ਤਿਆਰ ਹੋਵੇ, ਦੀਵੇ ਦੀ ਤਿਆਰੀ ਹੈ ਤਾਂ ਬਾਹਰਲਾ ਦੀਵਾ ਜਗਾ ਸਕਦਾ ਹੈ। ਜੇ ਦੀਵਾ ਤਿਆਰੀ ਕਰਕੇ ਨਹੀਂ ਬੈਠਾ, ਨਾ ਤੇਲ ਪਾਇਆ ਨਾ ਬੱਤੀ, ਤੇ ਬਾਹਰੋਂ ਦੀਵਾ ਆ ਕੇ ਉਸ ਦੀਵੇ ਨੂੰ ਜਗਾ ਸਕਦਾ? ਦੱਸੋ ਗੱਜ ਕੇ ਕਿਹੜੇ ਦੀਵੇ ਨੂੰ ਜਗਾਇਆ ਸਕਦਾ ਜਾ ਸਕਦਾ ਜਿਹੜੇ ਦੀਵੇ ਦੀ ਪਹਿਲਾਂ ਪੂਰੀ ਤਿਆਰੀ ਹੋਵੇ। ਤੇ ਤਿਆਰੀ ਕੀ ਹੈ ਭਲਾ? ਉਹ ਤਿਆਰ ਹੋਵੇ, ਵਿੱਚ ਉਹਦੇ ਤੇਲ ਪਾਇਆ ਹੋਵੇ, ਬੱਤੀ ਤਿਆਰ ਹੋਵੇ, ਬਾਹਰਲਾ ਦੀਵਾ ਤਾਂ ਹੀ ਜਗਾ ਸਕਦਾ। ਤੇ ਉਹ ਦੀਵੇ ਨੂੰ ਕਿੱਥੋਂ ਜਗਾ ਲਓਗੇ ਜਿਹੜਾ ਜਗਣਾ ਹੀ ਨਹੀਂ ਚਾਹੁੰਦਾ? ਉਹਨੂੰ ਕਿੱਥੋਂ ਬਦਲ ਦੋਗੇ ਜਿਹੜਾ ਬਦਲਣਾ ਹੀ ਨਹੀਂ ਚਾਹੁੰਦਾ? ਤਾਂ ਕਰਕੇ ਜਾਗ ਲੈ ਹੋ ਰੇ ਮਨਾ ਪੜੋ,
ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ, ਜਾਗ ਲੈ ਹੋ ਜਾਗ ਲੈ ਹੋ, ਕਹਾਂ ਗਾਫਲ ਸੋਇਆ, ਕਹਾਂ ਗਾਫਲ ਸੋਇਆ, ਕਹਾਂ ਗਾਫਲ ਸੋਇਆ,
ਕਹਾਂਗਾ ਫਲ ਸੋਇਆ, कहां गाफल सोया, कहां गाफल सोया, जाग ले हो रे मना, जाग ले हो,
जीवत लाओ व्यवहार है, जाग को तुम जानो, नानक हर गुण गाए ले, सब सुफन समानो, सब सुफन समानो, सब सुफन समानो, जाग ले हो रे मना, जाग ले हो,
कहां गाफल सोया,
कहां गाफल सोया,
कहां गाफल सोया,
कहां गाफल सोया, जाग
जाग ले हो, जाग ले हो।
हैरानी ते इस गल दी हुंदी है भी जगाउंदी बाणी है 500 साल पहला कबीर साहब वर्गे हुंदे है, गुरु नानक पातशाह वर्गे हुंदे है, भगत रविदास जी महाराज वर्गे हुंदे है, उदों जागण दियां जगाउण दियां अवेयरनैस दियां गल्लां करदे है, सानू जगाउण दी कोशिश करदे है, ते जदों ढांचे नूं वेखदे आ आपां सुत्ते पए आ, ते जागण दी जे गल कर लईए बाहरलिआं देशां वाले किते जागे फिरदे, जिहड़ा अवेयर बंदा है, तुसीं दसो प्यारे हो वी जिहड़ा जागिआ बंदा है उह सेहत दा ध्यान रखेगा कि नहीं रखेगा, जागिआ बंदा जो मर्जी पाई जाएगा इहदे विच उह ख्याल रखेगा भी जे मैनू शरीर मिले है, जे मैनू देह मिली है, मैं इन्ना क खावा आ, मैं ना खावा, इन्ना चिर मैं सैर कर ला, मैं घूम फिर लवा, जागिआ बंदा ते हरेक चीज सोचेगा, सुत्या पिया बंदा की सोचेगा इत्थे, ते जे जागे हुंदे वेखो, जे जागे होवांगे अज अपने मसले वेखांगे, घर दे मसले वेखांगे, फिर समाज दे मसले भी वेखांगे, ना जागिआ होण करके समाज दा आ हाल है, बाणी जगाउंदी है भी जागो, अपने मसले वेखो, आले दुआले नूं वेख, अवेयर हो, ते सानू ते गुरबाणी ने इन्ना जगाया, इन्ने 100 साल पहलां दीआं गल्लां चल रहीआं है, पर कमाल दी गल इह है भी असीं सारे सुत्ते पए, ते विदेशां दे विच जाग पए लोक, उहनां ने अपने मसलिआं नूं विचारिआ, किते दी किते पहुंच गए, पर साडा जिहड़ा मोह है अग्ञानता नाल, भगत रविदास जी किहड़े समें हुंदे है ते अज भी जदों आपां पढ़दे आ उहनां दा वचन ते ऐ लगदा है भी साडा मोह भी अग्ञानता नाल है, सानू ज्ञान नालों अग्ञानता चंगी लगदी है, सानू सियाणियां गल्लां नालों कमलपुणा चंगा लगदा है, झलपुणा चंगा लगदा है, सानू सियाणियां गल्लां नालों बेवकूफियां चंगीआं लगदियां, अज भी सानू बेवकूफियां चंगीआं लगदियां, सियाणप कित्थे है इत्थे, ना सियाणे अगे लगन वाले बंदे ने उह वी ओदां दे ही है, साडे सियाणे बंदे दा पैमाना की है, ये बंदे ने जी जेल कट्टी है इस करके कौम दा आगू है, ਇਸ ਬੰਦੇ ਨੇ ਜੀ ਕੁੱਟ ਖਾਧੀ ਹੈ ਤਾਂ ਕਰਕੇ ਕੌਮ ਦਾ ਆਗੂ ਹੈ। ਮੇਰੀ ਗੱਲ ਧਿਆਨ ਨਾਲ ਸੁਣਿਓ, ਕੋਈ ਬੰਦਾ ਸ਼ਹੀਦ ਹੋਵੇ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਹੈ, ਜੇ ਕੋਈ ਬੰਦਾ ਸ਼ਹੀਦ ਹੋਇਆ ਅਗਲਾ ਕਵੇ ਸਾਡੀ ਕੌਮ ਸੋਚੇ ਵੀ ਇਹ ਇਹ ਬੰਦੇ ਸ਼ਹੀਦ ਹੋਏ ਆ, ਇਹਨਾਂ ਦੇ ਪਰਿਵਾਰ ਦਾ ਪਰਿਵਾਰ ਨੂੰ ਸਾਂਭਣਾ ਅਗਲਾ ਕਵੇ ਸਾਡਾ ਫਰਜ਼, ਇਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਸਾਡੀ ਜ਼ਿੰਮੇਵਾਰੀ। ਸ਼੍ਰੋਮਣੀ ਕਮੇਟੀ ਕਵੇ ਵੀ ਬਜਟ ਸਾਡਾ ਬਹੁਤ ਹੈ, 1250 ਕਰੋੜ ਕੱਲ ਬਜਟ ਪਰਸੋਂ ਆਇਆ ਸੀ, 1250 ਕਰੋੜ ਦਾ ਸ਼੍ਰੋਮਣੀ ਕਮੇਟੀ ਦਾ ਬਜਟ, ਪਰ ਇੱਕ ਵੀ ਫ੍ਰੀ ਸਕੂਲ ਹੈ ਨਹੀਂ, ਕੋਈ ਐਜੂਕੇਸ਼ਨ ਦਾ ਸਿਸਟਮ ਨਹੀਂ, ਕੋਈ ਕੁਛ ਨਹੀਂ। ਵਿਦੇਸ਼ਾਂ ਦੇ ਵਿੱਚ ਢਾਂਚੇ ਸਥਾਪਿਤ ਕੀਤੇ ਗਏ ਆ, ਇਹੋ ਜਿਹਾ ਸਿਸਟਮ ਹੈ, ਬੰਦਿਆਂ ਨੂੰ ਪਹੁੰਚਣ ਦੀ ਲੋੜ ਨਹੀਂ ਪੈਂਦੀ, ਸਰਕਾਰਾਂ ਦੀਆਂ ਐਂਬੂਲੈਂਸਾਂ ਪਹੁੰਚਦੀਆਂ, ਜਹਾਜ਼ ਪਹੁੰਚਦੇ ਆ, ਜਿੱਥੇ ਆਫਤ ਆ ਜਾਂਦੀ ਹੈ ਹੈਲੀਕਾਪਟਰ ਪਹੁੰਚਦੇ ਆ, ਜਿਹੜਾ ਨਹੀਂ ਰੋਟੀ ਖਾ ਸਕਦਾ ਉਹਦੇ ਅਕਾਊਂਟ 'ਚ ਪੈਸੇ ਪੈਂਦੇ ਆ, ਦਵਾਈ ਫ੍ਰੀ ਹੈ, ਪੜ੍ਹਾਈ ਫ੍ਰੀ ਹੈ, ਐਜੂਕੇਸ਼ਨ ਫ੍ਰੀ ਹੈ, ਜਿਹੜਾ ਨਹੀਂ ਬਾਹਰ ਜਾ ਸਕਦਾ ਘਰੇ ਨਰਸ ਆ ਕੇ ਉਹਨੂੰ ਚੈੱਕ ਕਰਦੀ ਹੈ, ਖਾਣਾ ਖਵਾਉਣ ਨਰਸ ਲੱਗੀ ਹੋਈ ਹੈ, ਬੰਦਾ ਇੱਕ ਹੈ ਨਰਸਾਂ ਤਿੰਨ ਹੈ, 8-8 ਘੰਟੇ ਡਿਊਟੀ ਕਰਦੀ, 8 ਘੰਟੇ 1, 8 ਘੰਟੇ 1, 8 ਘੰਟੇ 1, ਉਹਨਾਂ ਨੇ ਸਿਸਟਮ ਏਦਾਂ ਦਾ ਬਣਾਇਆ। ਪੱਤਰਕਾਰ ਵੀਰਾਂ ਨਾਲ ਗੱਲ ਕਰਦਾ ਸੀ ਮੈਂ, ਉਹ ਕਹਿੰਦੇ ਜੀ ਤੁਹਾਨੂੰ ਕਿੱਦਾਂ ਲੱਗਦਾ ਵੀ ਜਿਹੜੇ ਬੰਦੇ ਸਮਾਜ ਦੀ ਸੇਵਾ ਕਰਦੇ ਆ, ਸਮਾਜ ਵਿੱਚ ਬੜੀਆਂ ਗਰਾਵਟਾਂ, ਕਈ ਤਰ੍ਹਾਂ ਦੀਆਂ ਗੱਲਾਂ ਹੈ, ਤੇ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਸੀ, ਮੈਂ ਕਿਹਾ ਸਮਾਜ ਦੇ ਵਿੱਚ ਸੇਵਾ ਦਾ ਜਿਹੜਾ ਢਾਂਚਾ ਹੈ ਨਾ ਸਾਡਾ, ਉਹਦੇ ਵਿੱਚ ਤੁਸੀਂ ਕਿੰਨੇ ਕੁ ਪਰਸੈਂਟ ਮੰਨਦੇ ਹੋ ਬੰਦੇ ਵੀ ਸਹੀ ਸਮਾਜ ਦੀ ਸੇਵਾ ਕਰਦੇ ਆ, ਜਿੰਨਾ ਪੈਸਾ ਉਹਨਾਂ ਕੋਲ ਆਏਗਾ ਉਨਾ ਹੀ ਉਹ ਸਮਾਜ ਤੇ ਲਾਉਂਦੇ ਆ, ਕਿੰਨੇ ਪਰਸੈਂਟ ਬੰਦੇ ਤੁਹਾਨੂੰ ਲੱਗਦੇ ਆ ਸਾਡੇ ਹੀ ਭੈਣ ਭਰਾ ਆ, ਸਾਡੇ ਢਾਂਚੇ ਚੋਂ ਹੀ ਨਿਕਲੇ ਇਹਨੇ ਸਮਾਜ ਸੇਵੀ? ਜਿਹੜੇ ਬੰਦੇ ਸਮਾਜ ਦੀ ਸੇਵਾ ਕਰਨ ਦੀ ਗੱਲ ਕਰਦੇ ਆ, ਹੈ ਤੇ ਸਾਡੇ ਚੋਂ ਹੈ, ਅਗਲੇ ਨੇ 100 ਲੜਕੀ ਦੇ ਵਿਆਹ ਦੇ ਪੈਸੇ ਬਾਹਰੋਂ ਮੰਗਾਉਣੇ ਨੇ ਤੇ 5 ਦਾ ਵਿਆਹ ਕਰਨਾ, ਸਮਾਜ ਦੀ ਸੇਵਾ ਕਰਨ ਵਾਲੇ ਸਾਡੇ ਹੀ ਬੰਦੇ ਆ, ਜਾਣਦੇ ਨੀ ਸਾਰਿਆਂ ਨੂੰ, ਸਾਨੂੰ ਪਤਾ ਨੀ ਕਿੰਨੇ ਬੰਦੇ ਸੱਚੇ ਆ, ਜਿਹੜੇ ਤੁਹਾਨੂੰ ਲੱਗਦਾ ਵੀ ਸਮਾਜ ਦੀ ਸੇਵਾ ਵਾਸਤੇ ਤੁਰਿਆ ਬੰਦਾ ਸੱਚਾ ਸੁੱਚਾ ਹੈ, ਜਿੰਨੇ ਪੈਸੇ ਆਉਣਗੇ ਉਹਨੇ ਲੋਕਾਂ ਤੱਕ ਪਹੁੰਚਾਉਂਦਾ ਹੋਏਗਾ, ਸੱਚੇ ਆ ਜਿੱਥੇ ਮਰਜ਼ੀ ਨੋਟ ਕਰਿਓ ਭੋਖ ਕਰਿਓ, 95% ਆਇਆ ਤੇ 5% ਸਿਰੇ ਪਹੁੰਚਿਆ, 95 ਰਾਹ ਚ ਖਾ ਗਏ, ਸੱਚ ਹੈ ਕਿ ਝੂਠ ਹੈ? ਗੱਜ ਕੇ ਦੱਸੋ, 95 ਖਾਧਾ 5 ਅਗਲੇ ਤੱਕ ਪਹੁੰਚਿਆ, ਪਰ ਬਾਹਰਲਿਆਂ ਦੇਸ਼ਾਂ ਵਾਲਿਆਂ ਨੇ ਢਾਂਚਾ ਹੀ ਏਦਾਂ ਦਾ ਬਣਾ ਰਿਹਾ, ਉੱਥੇ ਇਦਾਂ ਦੇ ਸਮਾਜ ਸੇਵੀ ਨਹੀਂ ਲੱਭਦੇ, ਪਤਾ ਕਿਉਂ? ਆਟੋਮੈਟਿਕ ਸਿਸਟਮ ਕਰਤਾ ਸਾਰਾ ਹੀ, ਮੈਨੂਅਲ ਛੱਡਿਆ ਹੀ ਨਹੀਂ ਵੀ ਇੱਥੋਂ ਕੋਈ ਇਕੱਠੇ ਕਰੇਗਾ, ਮੈਨੂਅਲ ਸਿਸਟਮ ਹੈ ਨਾ ਵੀ ਇੱਥੋਂ ਇਕੱਠੇ ਕਰੇਗਾ ਇੱਥੇ ਪਹੁੰਚਾਏਗਾ, ਉਹਨਾਂ ਨੇ ਕੀਤਾ ਹੀ ਨਹੀਂ। ਉਹ ਕਹਿੰਦੇ ਸਰਕਾਰਾਂ ਆਪੇ ਟੈਕਸ ਕੱਟ ਲੈਣਗੀਆਂ, ਤੂੰ ਜਿੰਨੀ ਮਿਹਨਤ ਕਰੇਗਾ ਟੈਕਸ ਤੇਰਾ ਆਪਣੇ ਆਪ ਹੀ ਕੱਟਿਆ ਜਾਏਗਾ, ਤੇ ਜਿੱਥੇ ਲੋੜ ਪਏਗੀ ਆਪੇ ਹੀ ਪਹੁੰਚ ਜਾਗੇ, ਤੈਨੂੰ ਵਿੱਚ ਆਉਣ ਦੀ ਲੋੜ ਹੀ ਨਹੀਂ। ਆਖੋ ਸਤਨਾਮ, ਧਿਆਨ ਨਾਲ ਗੱਲ ਨੂੰ ਨੋਟ ਕਰਿਓ, ਅਗਲਿਆਂ ਨੇ ਢਾਂਚਾ ਬਣਾਇਆ, ਸਿਸਟਮ ਹੀ ਏਦਾਂ ਦਾ ਬਣਾ ਦਿੱਤਾ। ਅਗਲਾ ਗਰੀਬ ਬੰਦੇ ਉੱਥੇ ਐ ਹੱਥ ਖੜੇ ਕਰ ਦਿੰਦੇ, ਅਸੀਂ ਜੀ ਗਰੀਬ ਆ, ਮੈਨੂੰ ਕੰਮ ਨਹੀਂ ਮਿਲ ਰਿਹਾ, ਸਰਕਾਰ ਕਹਿੰਦੀ $200 ਹਫ਼ਤੇ ਦਾ, ਸਾਡਾ ਕਿੰਨਾ ਬਣ ਗਿਆ? 14,000 ਰੁਪਈਆ ਇੱਕ ਹਫ਼ਤੇ ਦਾ ਤੈਨੂੰ ਦਿਆਂਗੇ, $800 ਤੇਰੇ ਅਕਾਊਂਟ ਵਿੱਚ ਆਊ, ਤੇਰੇ ਕੋਲ ਕੋਈ ਕੰਮ ਨਹੀਂ, ਮੇਰਾ ਜੀ ਗੁੱਟ ਕੱਟਿਆ ਗਿਆ ਮੈਂ ਕੰਮ ਨਹੀਂ ਕਰ ਸਕਦਾ, ਚੱਲ $400 ਹਰੇਕ ਹਫ਼ਤੇ ਤੇਰੇ ਅਕਾਊਂਟ ਚ ਆਊ, $2,000 ਮਤਲਬ 1.25 ਲੱਖ ਰੁਪਈਆ ਤੇਰੇ ਅਕਾਊਂਟ ਚ ਆਊ। ਮੈਂ ਗਰੀਬ ਹਾਂ ਜੀ, ਮੇਰੇ ਕੋਲ ਘਰ ਹੈ ਨਹੀਂ, ਕਹਿੰਦੇ ਘਰ ਬਣਿਆ ਪਿਆ ਕਿਰਾਏ ਤੇ ਲੈ ਲੈ, ਕਿਰਾਇਆ ਅਸੀਂ ਦਿਆਂਗੇ, ਮੈਂ ਟੈਕਸੀ ਲੈ ਕੇ ਜਾਣੀ ਹੁੰਦੀ ਮੇਰੇ ਕੋਲ ਖਰਚਾ ਨਹੀਂ, ਕਹਿੰਦੇ ਜਿੱਥੇ ਮਰਜ਼ੀ ਜਾ ਸਾਰਾ ਅਮਰੀਕਾ ਘੁੰਮਦਾ ਰਿਹਾ, ਟੈਕਸੀ ਦਾ ਤੇਰਾ ਜਿੰਨਾ ਖਰਚਾ ਹੋਏਗਾ ਅਸੀਂ ਦਿਆਂਗੇ। ਸਿਸਟਮ ਆਟੋਮੈਟਿਕ ਆਪਣੇ ਆਪ ਚੱਲਦਾ, ਟੈਕਸ ਕੱਟ ਲਿਆ, ਧਿਆਨ ਨਾਲ ਗੱਲ ਨੂੰ ਸੁਣਨਾ, ਸਿਸਟਮ ਬਣਾਇਆ, ਅਗਲਿਆਂ ਨੇ ਲੰਗਰ ਬਹੁਤ ਵੱਡਾ ਕਰਤਾ। ਮੈਂ ਪਿੱਛੇ ਜੇ ਸਟੇਟਮੈਂਟ ਦਿੱਤੀ, ਬੜਿਆਂ ਨੇ ਰੌਲਾ ਪਾਇਆ, ਕਹਿੰਦੇ ਜੀ ਲੰਗਰ ਦੇ ਵਿਰੁੱਧ ਬੋਲਦਾ, ਮੈਂ ਕਿਹਾ ਨਹੀਂ, ਸਿਸਟਮ ਬਣਾਓ, ਸਿਸਟਮ ਦੇ ਵਿੱਚ ਆਵੇ, ਢਾਂਚੇ ਦੇ ਵਿੱਚ ਆਵੇ, ਵਿਚੋਲੇ ਨਾ ਰਹਿਣ, ਖਵਾਣ ਵਾਲੇ ਜਿਹੜੇ ਹੈ ਜਿਨ੍ਹਾਂ ਨੇ ਲੋਕਾਂ ਦੀ ਸਮਾਜ ਸੇਵਾ ਦੇ ਨਾਂ ਤੇ ਲੁੱਟਿਆ, ਜਿਹੜਾ ਉਹ 95% ਰਾਜ ਹੀ ਰਿਹਾ, 5% ਅਗਲੇ ਤੱਕ ਗਿਆ, ਇਕੱਠਾ ਕਰ ਲਿਆ, ਜਿੱਥੇ ਮਰਜ਼ੀ ਵੇਖ ਲਓ ਲੋਟੂ ਸਿਸਟਮ ਤੇ ਆਟੋਮੈਟਿਕ ਵੇਖਿਓ ਨਾ ਤੇ ਕਿਸੇ ਨੇ ਐ ਕਰਨਾ ਵੀ ਮੈਂ ਦਾਨੀ ਦਿਓ ਜੀ ਸਰੂਪਾ ਮੈਨੂੰ ਮੈਂ ਤੇ 50,000 ਰੁਪਇਆ ਦਿੱਤਾ, ਮੈਂ 20,000 ਰੁਪਇਆ 10,000 ਰੁਪਇਆ ਦਿੱਤਾ, ਲਿਖੋ ਪੱਥਰ ਤੇ ਮੇਰਾ ਨਾਂ, ਨਾ ਕਿਸੇ ਨੇ ਐ ਕਰਨਾ ਹੈ ਐ ਤੇ ਨਾ ਕਿਸੇ ਨੇ ਐ ਕਰਨਾ ਹੈ, ਆਪਣੇ ਆਪ ਹੀ ਕੱਟੇ ਗਏ ਤੇ ਕਿਤੇ ਪਹੁੰਚ ਗਏ, ਆਪਣੇ ਆਪ ਹੀ ਪਹੁੰਚ ਗਏ, ਸਾਨੂੰ ਪਤਾ ਹੀ ਨਹੀਂ ਲੱਗਦਾ, ਕੰਟਰੀ ਨੇ ਢਾਂਚਾ ਹੀ ਆਟੋਮੈਟਿਕ ਕੀਤਾ ਹੋਇਆ, ਆਪੇ ਦਸਵੰਧ ਨਿਕਲ ਗਿਆ, ਟੈਕਸ ਕੱਟਿਆ ਗਿਆ ਤੇ ਆਪੇ ਲੋੜਵੰਦ ਤੱਕ ਪਹੁੰਚ ਗਿਆ, ਢਾਂਚਾ ਹੀ ਏਦਾਂ ਹੈ, ਵਿਚਾਲੇ ਆਇਆ ਹੀ ਕੋਈ ਨਹੀਂ, ਨਾ ਨਾ ਕਿਸੇ ਨੂੰ ਇਹ ਲੱਗਿਆ, ਹੁਣ ਸਾਡੇ ਵਾਲੇ ਕੀ ਕਰਦੇ ਹੈ ਜੇ 10 ਰੁਪਈਏ ਦਿੰਦੇ ਹੈ ਤੇ ਪਹਿਲਾਂ ਉਹਦੀ ਵੀਡੀਓ ਬਣਾ ਕੇ ਨੈੱਟ ਤੇ ਚਾੜਦੇ ਹੈ, ਆਖੋ ਸਤਨਾਮ, ਤੇ ਤੁਸੀਂ ਸੋਚ ਕੇ ਵੇਖੋ ਪਿਆਰਿਓ ਜਿਹੜਾ ਨਿੱਕਾ ਜਿਹਾ ਨਿਆਣਾ ਤੁਹਾਡਾ, ਆ ਜਿਹੜੇ ਨਿੱਕੇ ਨਿੱਕੇ ਬੱਚੇ ਤੁਹਾਡੇ ਇੱਥੇ, ਜਿਹੜੇ ਬੱਚੇ ਦੀ ਫੀਸ ਭਰਨ ਲੱਗਿਆ, ਇੱਧਰ ਸੁਣਿਓ ਮਾਸਟਰ ਵੀ ਖਿਲਾਰੇ ਹੈ, ਮਾਪੇ ਵੀ ਖਿਲਾਰੇ ਹੈ, ਸਾਰਾ ਪਿੰਡ ਖਿਲਾਰੇ ਹੈ, ਪੰਚਾਇਤ ਖਿਲਾਰੀ ਹੈ, ਤੇ ਐ ਨਾ ਲਓ ਜੀ ਅਸੀਂ 2,000 ਰੁਪਏ ਦਾ ਚੈੱਕ ਦੇਣ ਲੱਗੇ ਹਾਂ, ਉਹਦੀ ਖਿੱਚ ਲਈ ਫੋਟੋ, ਚੈੱਕ ਦੇ ਦਿੱਤਾ 2,000 ਦਾ, ਤੇ ਤੁਸੀਂ ਸੋਚ ਕੇ ਵੇਖੋ ਉਹ ਨਿਆਣਾ ਜਦੋਂ ਜੱਜ ਵੀ ਬਣ ਗਿਆ, ਜੱਜ ਵੀ, ਤੇ ਅੰਦਰ ਉਹਦੇ ਕਿੰਨੀ ਹੀਣ ਭਾਵਨਾ ਰਹਿਣੀ ਹੈ ਵੀ ਪੜਿਆ ਤੇ ਮੰਗ ਮੰਗ ਕੀ ਹੈ, ਆਖੋ ਸਤਨਾਮ, ਸਾਰੀ ਦੁਨੀਆਂ ਨੂੰ ਵਿਖਾਤਾ ਤੁਸੀਂ ਉਹ ਗਰੀਬ, ਸਭ ਨੂੰ ਵਿਖਾਤਾ, ਸਾਰੇ ਉਹਨੂੰ ਉਹਦੇ ਨਾਲ ਪੜਨ ਵਾਲੇ ਵੇਖਣਗੇ ਤੇਰੀ ਉਹ ਕੱਲ ਫੋਟੋ ਆਈ ਸੀ ਅਖਬਾਰ ਚ, ਕੰਬਲ ਇੱਕ ਦੇਣਾ ਹੁੰਦਾ, ਕੁੱਕਰ ਇੱਕ ਦੇਣਾ ਹੁੰਦਾ, ਮਸ਼ੀਨ ਇੱਕ ਦੇਣੀ ਹੁੰਦੀ, ਮੰਤਰੀ ਤਿੰਨ ਹੱਥ ਪਾ ਲੈਂਦੇ ਨੇ, 5-7 ਹੋਰ ਲੈ ਲਓ, ਏਡਾ ਭਾਰੀ ਕੰਬਲ, ਏਡਾ ਭਾਰਾ ਬਈ, ਇੰਨੇ ਬੰਦੇ ਚੱਕਣਗੇ ਕੰਬਲ ਹੁਣ, ਕਿਉਂਕਿ ਮੰਤਰੀਆਂ ਨੇ ਫੋਟੋ ਖਿਚਾਣੀ, ਫੋਟੋ ਅਖਬਾਰ ਚ ਲਾਣੀ ਹੈ, ਚੱਲਦਾ ਕਿ ਨਹੀਂ ਚੱਲਦਾ, ਏਦਾਂ ਬੋਲੋ, ਚੱਲਦਾ, ਢਾਂਚਾ ਹੀ ਏਦਾਂ ਦਾ ਬਣਿਆ ਹੋਇਆ, ਇੱਥੇ ਸਿਸਟਮ ਏਦਾਂ ਦਾ ਬਣਿਆ ਹੋਇਆ, ਤਾਂ ਮੈਂ ਬੇਨਤੀ ਕਰਦਾ ਵੀ ਆਟੋਮੈਟਿਕ ਚੱਲ ਰਿਹਾ ਸਾਰਾ ਕੁਛ, ਸਾਡੇ ਸਤਿਗੁਰੂ ਨੇ ਜਦੋਂ ਇਹ ਸਿਸਟਮ ਬਣਾਇਆ ਹੈ ਉਸ ਵੇਲੇ ਧਰਮਸ਼ਾਲਾ ਬਣੀ, ਇੱਥੇ ਪੜ੍ਹਾਈ ਫ੍ਰੀ ਹੈ, ਆਓ ਇੱਥੇ ਪੜ੍ਹੀਏ ਸਾਰੇ, ਆਓ ਇੱਥੇ ਪ੍ਰਸ਼ਾਦਾ ਲੋੜਵੰਦ ਛਕ ਲੈਣ, ਇੱਕ ਢਾਂਚਾ ਬਣਾਇਆ, ਉਹ ਸਿਸਟਮ ਬਣਾਉਣਾ ਚਾਹੁੰਦੇ ਹੈ ਜਿਹੜਾ ਆਪਣੇ ਆਪ ਚੱਲੇ, ਡਿਕਟੇਟਰਸ਼ਿਪ ਸੀ, ਅੱਜ ਤੇ ਡੈਮੋਕਰੇਸੀ ਹੈ, ਡੈਮੋਕਰੇਟਿਕ ਸਿਸਟਮ ਹੈ, ਅੱਜ ਦੇ ਵੇਲੇ ਵਿੱਚ ਏਦਾਂ ਦਾ ਢਾਂਚਾ ਸਥਾਪਿਤ ਹੋਵੇ ਜਿੱਥੇ ਆਪਣੇ ਆਪ ਚੱਲੇ, ਜਿਹਦੇ ਕੋਲ ਹੈ ਉਹਦੇ ਚੋਂ ਕੱਟਿਆ ਜਾਵੇ ਤੇ ਗਰੀਬ ਦੇ ਅਕਾਊਂਟ ਵਿੱਚ ਆਪਣੇ ਆਪ ਪਹੁੰਚ ਜਾਵੇ, ਕਿਸੇ ਨੂੰ ਨਹੀਂ ਪਤਾ ਲੱਗਾ, ਇਹ ਸਿਸਟਮ, ਇਹ ਢਾਂਚਾ ਜਿਹੜਾ ਆਟੋਮੈਟਿਕ ਚੱਲਦਾ ਹੈ, ਆਪਣੇ ਆਪ ਚੱਲ ਰਿਹਾ, ਵਿਦੇਸ਼ਾਂ ਵਾਲੇ ਉਹਨਾਂ ਨੇ ਬਣਾਇਆ ਹੋਇਆ ਏਦਾਂ ਦਾ ਸਿਸਟਮ, ਅਸੀਂ ਕਹਾਂਗੇ ਅਸੀਂ ਭੁੱਖਿਆਂ ਲਈ ਲੰਗਰ ਲਾਉਂਦੇ ਹਾਂ, ਉਹਨਾਂ ਨੇ ਕਹਿਣਾ ਸਾਡੇ ਭੁੱਖਾ ਹੈ ਹੀ ਕੋਈ ਨਹੀਂ, ਸਾਡੇ ਅਕਾਊਂਟ ਦੇ ਵਿੱਚ ਹੀ ਪਹੁੰਚ ਜਾਂਦਾ, ਅਗਲਾ ਮਰਜ਼ੀ ਨਾਲ ਪੀਜ਼ਾ ਖਾ ਲੈਂਦਾ, ਆਖੋ ਸਤਨਾਮ, ਅਗਲੇ ਨੇ ਕਹਿਣਾ ਬਰਗਰ ਆਖ ਮੰਗ ਕੇ, ਅਗਲਾ ਮੁੱਲ ਖਲੇ ਕੇ ਖਾਂਦਾ, ਅਗਲੇ ਨੇ ਢਾਂਚਾ ਏਦਾਂ ਦਾ ਬਣਾਇਆ ਹੋਇਆ, ਤੇ ਮੈਂ ਤੁਹਾਨੂੰ ਕਿਹਾ ਸੀ ਲੰਗਰ ਵੱਡਾ ਕਰੋ, ਇਹ ਨਹੀਂ ਕਿਹਾ ਵੀ ਲੰਗਰ ਲਾਓ ਨਾ, ਲੰਗਰਾਂ ਨੂੰ ਵੱਡੇ ਕਰੋ, ਲੰਗਰ ਦੇ ਵਿੱਚ ਦਵਾਈਆਂ ਵੀ ਆਉਂਦੀਆਂ, ਲੰਗਰ ਦੇ ਵਿੱਚ ਫੀਸਾਂ ਵੀ ਆਉਂਦੀਆਂ, ਲੰਗਰ ਵਿੱਚ ਸਾਰਾ ਕੁਛ ਆਉਂਦਾ, ਇੱਕ ਢਾਂਚਾ ਏਦਾਂ ਦਾ ਸਥਾਪਿਤ ਕਰੋ, ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਹੇ ਸੀ ਨਾ ਆਪਾਂ, ਵੀ 12.5 ਕਰੋੜ ਦਾ ਬਜਟ, 1,250 ਕਰੋੜ ਦਾ, 12.5 ਅਰਬ ਦਾ ਬਜਟ, ਪਰ ਇੱਕ ਸਕੂਲ ਏਦਾਂ ਦਾ ਨਹੀਂ ਜਿੱਥੇ ਐਜੂਕੇਸ਼ਨ ਫ੍ਰੀ ਦਿੱਤੀ ਜਾਂਦੀ ਹੋਵੇ, ਕੋਈ ਵੱਡਾ ਸਕੂਲ ਹੋਵੇ ਸ਼੍ਰੋਮਣੀ ਕਮੇਟੀ ਦਾ ਜਿੱਥੇ ਬੱਚੇ ਜਾ ਸਕਣ, ਪੜ੍ਹ ਸਕਣ, ਵੀ ਚੱਲ ਕੇਸਾਧਾਰੀ ਵੀ ਪੜ੍ਹ ਲੈਣ, ਵੀ ਹਾਂ ਵੀ ਜੇ ਸਿੱਖੀ ਜੇ ਆਉਣਾ ਤੇ ਆਓ ਤੁਹਾਡਾ ਕਰਦੇ ਹਾਂ, ਪਤਾ ਹੀ ਹੈ ਸਾਨੂੰ ਜਿੱਦਾਂ ਦਾ ਢਾਂਚਾ ਸਾਡੇ ਚੱਲ ਰਿਹਾ, ਜਿੱਦਾਂ ਦਾ ਸਥਾਪਿਤ ਹੋਇਆ, ਤਾਂ ਕਰਕੇ ਕਿਤੇ ਨਾ ਕਿਤੇ ਉਹ ਸਿਸਟਮ ਸਾਨੂੰ ਬਣਾਉਣਾ ਪੈਣਾ ਹੈ। ਕਿਹੜੇ ਵੇਲਿਆਂ ਦੇ ਵਿੱਚ ਭਗਤ ਰਵਿਦਾਸ ਜੀ ਵਰਗੇ ਉਦੋਂ ਵੀ ਕਹਿੰਦੇ ਲੋਕਾਂ ਦਾ ਅਗਿਆਨਤਾ ਨਾਲ ਪਿਆਰ ਹੈ, ਤੇ ਅੱਜ ਵੀ ਸਾਡਾ ਅਗਿਆਨਤਾ ਨਾਲ ਪਿਆਰ ਹੈ। ਗਿਆਨ ਵਾਲੀਆਂ ਗੱਲਾਂ, ਚੰਗੀਆਂ ਗੱਲਾਂ ਕਿਹਨੂੰ ਵਧੀਆ ਲੱਗਦੀਆਂ? ਇੱਥੇ ਕਮਲ ਪੁਣਾ ਚੰਗਾ ਲੱਗਦਾ ਹੈ, ਸਿਆਣੀਆਂ ਗੱਲਾਂ ਇੱਥੇ ਕਿਹਨੂੰ ਚੰਗੀਆਂ ਲੱਗਦੀਆਂ? ਅਸੀਂ ਇੰਨੇ ਆਦੀ ਹੋ ਚੁੱਕੇ ਹਾਂ, ਸਾਡਾ ਸਿਸਟਮ ਏਦਾਂ ਦਾ ਬਣਿਆ ਹੋਇਆ। ਭਗਤ ਰਵਿਦਾਸ ਜੀ ਕਹਿੰਦੇ ਮਾਧੋ ਅਵਿਦਿਆ ਹਿਤ ਕੀ, ਕਹਿੰਦੇ ਮੇਰਿਆ ਰੱਬਾ ਮੇਰਾ ਜਿਹੜਾ ਮੋਹ ਹੈ ਨਾ ਉਹ ਅਗਿਆਨਤਾ ਨਾਲ ਹੈ, ਮੈਨੂੰ ਗਿਆਨ ਨਹੀਂ ਚੰਗਾ ਲੱਗਦਾ, ਮੇਰਾ ਮੋਹ ਅਗਿਆਨਤਾ ਨਾਲ ਹੈ, ਮੈਨੂੰ ਕਮਲੀਆਂ ਗੱਲਾਂ ਚੰਗੀਆਂ ਲੱਗਦੀਆਂ, ਮੈਨੂੰ ਸਿਆਣੀਆਂ ਗੱਲਾਂ ਚੰਗੀਆਂ ਕਿੱਥੇ ਲੱਗਦੀਆਂ, ਚੰਗੀਆਂ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ। ਸਾਡਾ ਹਾਲ ਹੈ ਬਵੇਕ ਮਾਧੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ, ਜਿਹੜਾ ਗਿਆਨ ਵਾਲਾ ਦੀਵਾ ਹੈ ਸਾਡਾ ਉਹ ਤੇ ਮਲੀਨ ਹੋਇਆ ਪਿਆ, ਬੰਦ ਹੋਇਆ ਪਿਆ। ਸੁਣੋ ਪਿਆਰਿਓ, ਗਿਆਨ ਵਾਲਾ ਦੀਵਾ ਬੰਦ ਹੋਇਆ ਪਿਆ ਹੈ, ਮਲੀਨ ਹੋਇਆ ਪਿਆ ਹੈ, ਬਵੇਕ ਦੀਪ ਮਲੀਨ, ਤੇ ਮੇਰਾ ਮੋਹ ਹੋ ਗਿਆ ਅਗਿਆਨਤਾ ਨਾਲ। ਮੈਨੂੰ ਗਿਆਨ ਨਹੀਂ, ਮੈਨੂੰ ਅਗਿਆਨਤਾ ਚੰਗੀ ਲੱਗਦੀ ਹੈ। ਸ਼ਰਾਬ ਪਹਿਲਾਂ ਪਹਿਲਾਂ ਭੈੜੀ ਲੱਗਦੀ ਹੈ, ਬੰਦਾ ਪੀਂਦਾ ਪੀਂਦਾ ਜਦੋਂ ਹੌਲੀ ਹੌਲੀ ਬਸ ਫਿਰ ਉਹੀ ਚੰਗੀ ਲੱਗਣ ਲੱਗ ਜਾਂਦੀ ਹੈ। ਪੁੱਠੇ ਕੰਮਾਂ 'ਚ ਜਦੋਂ ਪੈ ਜਾਂਦਾ ਹੈ, ਜਦੋਂ ਆਦਤ ਪੈ ਜਾਂਦੀ ਹੈ, ਜਦੋਂ 20 ਸਾਲ ਹੋ ਗਏ ਮਾੜੇ ਕੰਮ ਕਰਦੇ ਆ ਤੇ ਮੁੜ ਕੇ ਉਹ ਮਾੜੇ ਕੰਮ ਫਿਰ ਮਾੜੇ ਥੋੜਾ ਲੱਗਦੇ ਆ। ਜਦੋਂ ਬੰਦੇ ਨੂੰ ਆਦਤ ਪੈ ਜਾਂਦੀ ਹੈ, ਸਾਡਾ ਢਾਂਚਾ ਹੀ ਅਗਿਆਨਤਾ ਵਾਲਾ ਹੈ, ਸਾਨੂੰ ਚੰਗੀਆਂ ਵਧੀਆ ਗੱਲਾਂ ਵਧੀਆ ਨਹੀਂ ਲੱਗਦੀਆਂ, ਇੱਥੇ ਗਿਆਨ ਵਾਲੀਆਂ ਗੱਲਾਂ ਕਿਹਨੂੰ ਚੰਗੀਆਂ ਲੱਗਦੀਆਂ ਇੱਥੇ। ਹੁਣ ਤੁਹਾਡੇ ਬਾਗੇ ਪੁਰਾਣੇ ਏਰੀਏ ਦੇ ਵਿੱਚ ਕੋਈ ਚੰਗਾ ਆਫੀਸਰ ਆ ਜਾਏ, ਵੱਡੀ ਨਾ ਲਵੇ, ਪੈਸੇ ਨਾ ਲਵੇ, ਸਿਫਾਰਿਸ਼ ਨਾ ਮੰਨੇ, ਉਹਨੂੰ ਕੀ ਕਹਿਣਗੇ ਆਪਣੇ ਲੋਕ? ਉਹਨੂੰ ਕੀ ਕਹਿਣਗੇ? ਕਾਹਦਾ ਬੰਦਾ ਜੀ, ਨਾ ਵੱਡੀ ਲੈਂਦਾ, ਨਾ ਕਿਸੇ ਦੀ ਸਿਫਾਰਿਸ਼ ਮੰਨਦਾ, ਇਹ ਕੋਈ ਬੰਦਾ? ਉਹਨੂੰ ਇਹ ਕਹਿਣਗੇ? ਉਹ ਕਵੇ ਮੈਂ ਇਮਾਨਦਾਰੀ ਨਾਲ ਚੱਲਣਾ ਜੀ, ਆਪਾਂ ਸਹੀ ਚੱਲਣਾ, ਗਲਤ ਕੰਮ ਨਹੀਂ ਹੋਣ ਦੇਣਾ, ਨਾ ਗਲਤ ਕੰਮ ਕਰਨਾ, ਨਾ ਗਲਤ ਕੰਮ ਕਰਨ ਦੇਣਾ, ਉਹਨੂੰ ਕੀ ਕਹਿਣਗੇ ਇਹ ਕਿੱਥੋਂ ਆ ਗਿਆ? ਕਿਉਂਕਿ ਸਾਨੂੰ ਉਹ ਚੀਜ਼ਾਂ ਹੀ ਚੰਗੀਆਂ ਲੱਗ, ਸਾਡੀ ਆਦਤ ਪੈ ਗਈ, ਸਾਨੂੰ ਅਸੀਂ ਗਿੱਜ ਗਏ, ਸਾਡੀਆਂ ਆਦਤਾਂ। ਜੇ ਆਪਾਂ ਹੁਣ ਆਹ ਗੱਲ ਕਰਦੇ ਹਾਂ ਵੀ ਅਸੀਂ ਫੁਕਰ ਪੁਣਾ ਛੱਡ ਦਈਏ, ਪਰ ਤੁਸੀਂ ਨੋਟ ਕਰਿਓ ਗਾਇਕ ਉਹ ਜ਼ਿਆਦਾ ਚੱਲਦੇ ਆ ਜਿਹੜੇ ਫੁਕਰ ਪੁਣੇ ਵਾਲੇ ਗੀਤ ਗਾਉਣ। ਪੰਜਾਬੀ ਐ ਕਰਦੇ ਆ, ਬੰਦੂਕਾਂ ਕੱਢਦੇ ਆ, ਗੰਡਾਸੇ ਕੱਢਦੇ ਆ, ਜੱਟ ਫੈਰ ਕਰਦੇ ਆ, ਤੇ ਵਧੀਆ ਕਿਹੜੇ ਲੱਗਦੇ ਆ? ਉਹ ਆਹ ਗੱਲ ਹੈ ਸਾਡੇ ਹੱਕ, ਕਿਉਂਕਿ ਅਸੀਂ ਹੈ ਹੀ ਇਹ, ਸਾਡਾ ਦਿਮਾਗ ਏਦਾਂ ਸੈੱਟ ਕੀਤਾ ਹੋਇਆ, ਸਾਡੇ ਦਿਮਾਗ 'ਚ ਵਾੜੀਆਂ ਇਹ ਗੱਲਾਂ, ਸਿਸਟਮ ਏਦਾਂ ਦਾ ਬਣਾਇਆ ਹੋਇਆ ਸਾਡੇ, ਬੰਦੇ ਨੂੰ ਸਵਾਦ ਹੀ ਇਹਨਾਂ ਗੱਲਾਂ 'ਚ ਆਉਂਦਾ। ਜਦੋਂ ਕਹੋ ਵੀ ਅਸੀਂ ਇੱਜ਼ਤਾਂ ਵਾਲੀਆਂ ਗੱਲਾਂ ਛੱਡੋ, ਇੱਜ਼ਤ ਬੇਇੱਜ਼ਤੀ ਵਾਲਾ ਢਾਂਚਾ ਆਪਣੇ ਦਿਮਾਗ ਨੂੰ ਸੈੱਟ ਕਰੋ, ਸਿਸਟਮ ਬਣਾਓ, ਉੱਥੇ ਫਿਰ ਉਹ ਨਹੀਂ ਜੀ ਅਣਖਾਂ ਵਾਲੀਆਂ ਗੱਲਾਂ, ਇੱਦਾਂ ਕਿਵੇਂ ਅਣਖਾਂ, ਅਣਖ ਤੇ ਅਣਖ ਹੁੰਦੀ ਹੈ, ਸਾਡੇ ਦਿਮਾਗ 'ਚ ਫਿੱਟ ਕੀਤਾ, ਗਾਉਣ ਵਾਲੇ ਆ ਗਏ ਉਹਨਾਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ, ਸਾਡਾ ਸਿਸਟਮ ਹੀ ਇੱਦਾਂ ਦਾ, ਸਾਡਾ ਮੋਹ ਪੈ ਗਿਆ ਅਗਿਆਨਤਾ ਨਾਲ, ਸਾਡਾ ਮੋਹ ਪੈ ਗਿਆ ਗੁਣਾਂ ਨਾਲ, ਪਿਆਰ ਨਹੀਂ ਸੰਤਾਂ ਨਾਲ, ਵੈਰ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ। ਔਗਣ ਪਿਆਰੇ ਲੱਗਦੇ ਆ ਤੇ ਗੁਣ ਜਿਹੜੇ ਆ ਉਹ ਮਾੜੇ ਲੱਗਦੇ ਆ, ਗੁਣਾਂ ਨਾਲ ਵੈਰ ਤੇ ਔਗਣਾਂ ਨਾਲ ਪਿਆਰ ਪਾ ਲਿਆ। ਤੇ ਭਗਤ ਰਵਿਦਾਸ ਜੀ ਕਹਿੰਦੇ ਆ ਅਗਿਆਨਤਾ ਵਿੱਚ ਤੁਰਿਆ ਫਿਰਦਾ, ਮੇਰਾ ਵਿਵੇਕ ਵਾਲਾ ਵਿਚਾਰਵਾਨ ਵਾਲਾ ਦੀਵਾ ਹੀ ਬੰਦ ਹੋਇਆ ਪਿਆ। ਵਿਵੇਕ ਦੀਪ ਮਲੀਨ, ਸੋਚਣ ਵਾਲੀ ਮੱਤ ਮੇਰੀ ਮੈਲੀ ਹੋਈ ਪਈ ਹੈ, ਮਲੀਨ ਅਕਲ ਵਾਲਾ ਦੀਵਾ ਬੁਝਿਆ ਪਿਆ, ਦਿਮਾਗ ਨਹੀਂ ਮੇਰਾ ਕੰਮ ਕਰਦਾ, ਅਕਲਾਂ ਵਾਲਾ ਦੀਵਾ ਬੁਝਿਆ ਪਿਆ, ਵਿਵੇਕ ਦੀਪ ਮਲੀਨ ਹੋਇਆ ਪਿਆ, ਅਗਿਆਨਤਾ ਮੈਨੂੰ ਚੰਗੀ ਲੱਗਦੀ ਹੈ, ਅਗਿਆਨਤਾ ਹੀ ਮੈਨੂੰ ਵਧੀਆ ਲੱਗਦੀ ਹੈ, ਸਾਨੂੰ ਏਦਾਂ ਹੀ ਚੰਗਾ ਲੱਗਦਾ ਪਿਆਰਿਓ, ਅਗਿਆਨੀ ਰਹਿਣਾ ਹੀ ਚੰਗਾ ਲੱਗਦਾ, ਸਾਡੀ ਆਦਤ ਪੈ ਗਈ ਹੈ, ਹੁਣ ਅਸੀਂ ਬਦਲਾਵ ਨਹੀਂ ਚਾਹੁੰਦੇ, ਅਸੀਂ ਚੇਂਜ ਨਹੀਂ ਚਾਹੁੰਦੇ, ਸਾਨੂੰ ਇਹੋ ਹੀ ਢਾਂਚਾ ਚੰਗਾ ਲੱਗਦਾ। ਤੇ ਜੇ ਅਗਿਆਨਤਾ ਨਾਲ ਮੋਹ ਕਰਾਂਗੇ, ਜੇ ਗਿਆਨ ਲਵਾਂਗੇ ਨਹੀਂ, ਤੇ ਭਗਤ ਰਵਿਦਾਸ ਜੀ ਦਾ ਸ਼ਬਦ ਜਰਾ ਸੁਣ ਕੇ ਵੇਖਿਓ, ਸ਼ੁਰੂ ਤੋਂ ਉਹ ਕਹਿੰਦੇ ਐ ਵੀ ਜੇ ਗਿਆਨ ਲਵਾਂਗੇ ਨਹੀਂ ਤੇ ਫਸੇਗਾ, ਫਿਰ ਤੇ ਕਹਿਣਾ ਪਊ ਵੀ ਜਾ ਧੱਕੇ ਖਾ, ਜੇ ਤੇਰੀ ਸੋਚ ਹੀ ਏਦਾਂ ਹੈ ਤੇ ਸਜ਼ਾ ਤੇਰੀ ਸੋਚ ਹੀ ਤੇਰੀ ਸਜ਼ਾ ਹੈ। ਜੇ ਅੱਜ ਸਾਡਾ ਸਮਾਜ ਕਹਿੰਦਾ ਐਂ ਰਹਿਣਾ, ਸਾਡੇ ਚ ਬੰਦਾ ਜਿਹੜਾ ਬੈਠਾ ਕਵੇ, ਜੇ ਹੁਣ ਮੰਨ ਲਓ ਬੰਦਾ ਕਵੇ ਵੀ ਗੁਰੂ ਨਾਨਕ ਨੂੰ ਕੋਈ ਬੰਦਾ ਕਹਿੰਦਾ ਵੀ ਮੈਂ ਤੇ ਨੰਗਾ ਹੀ ਰਹਿਣਾ, ਮੈਂ ਤੇ ਨੰਗੇ ਪੈਰੀ ਫਿਰਨਾ, ਤੂੰ ਕਹੀ ਜਾ ਵੀ ਪੈਰੀ ਕੱਪੜੇ ਨਹੀਂ ਪਾਉਂਦਾ, ਮੈਂ ਤੇ ਐਂ ਕਰੂੰ ਭੇਖ ਹੀ ਕਰਨਾ ਮੈਂ, ਉਹ ਕਹਿਣਗੇ ਭੇਖ ਕਰਨਾ ਜਾ ਫਿਰ ਖਾ ਧੱਕੇ, ਤੇਰੀ ਸੋਚ ਹੀ ਤੇਰੀ ਸਜ਼ਾ। ਇਸੇ ਤਰ੍ਹਾਂ ਜਿਹੜੇ ਬੰਦੇ ਅੱਜ ਨਹੀਂ ਬਦਲਣਾ ਚਾਹੁੰਦੇ ਉਹਨਾਂ ਨੂੰ ਕਹਿਣਾ ਹੀ ਪੈਣਾ ਵੀ ਖਾਓ ਧੱਕੇ, ਫਿਰ ਤੁਹਾਡੀ ਸੋਚ ਹੀ ਤੁਹਾਡੀ ਸਜ਼ਾ। ਜੇ ਅਸੀਂ ਐਂ ਰਹਿਣਾ ਚਾਹੁੰਦੇ ਹਾਂ ਤੇ ਸਾਡੀ ਸੋਚ ਸਾਡੀ ਸਜ਼ਾ ਹੈ। ਨਹੀਂ ਬਦਲਣਾ ਚਾਹੁੰਦੇ ਨਾ ਬਦਲੋ, ਬਦਲਣ ਦੀ ਹਿੰਮਤ ਤੇ ਆਪ ਵਿਖਾਉਣੀ ਪੈਣੀ ਹੈ, ਨਾ ਕਰਨੀ ਪੈਣੀ ਹੈ ਹਿੰਮਤ। ਤੇ ਜੇ ਬੰਦਾ ਨਹੀਂ ਬਦਲਣਾ ਚਾਹੁੰਦਾ ਤੇ ਭਗਤ ਰਵਿਦਾਸ ਜੀ ਕਹਿੰਦੇ ਅਗਿਆਨਤਾ ਨਾਲ ਮੋਹ ਪਾ ਕੇ, ਗਿਆਨ ਨੂੰ ਤਿਆਗ ਕੇ ਅਗਿਆਨਤਾ ਨਾਲ ਮੋਹ ਪਾ ਕੇ ਖੱਟਿਆ ਕੀ। ਆ ਸੁਣੋ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਜੇ ਅਗਿਆਨੀ ਬਣਿਆ ਰਹੇਗਾ ਤੇ ਕਦੋਂ ਕਾਮ ਸਿਰ ਤੇ ਚੜ ਜਾਣਾ ਤੈਨੂੰ ਪਤਾ ਨਹੀਂ ਲੱਗਣਾ, ਕਿਹੜੇ ਕਿਹੜੇ ਪੁੱਠੇ ਕੰਮ ਕਰਾ ਲੈਣੇ ਨੇ। ਅਵੇਅਰਨੈਸ ਨਾ ਆਈ, ਜਾਗਿਆ ਨਾ ਤੇ ਕਾਮ ਨੇ ਕੀ ਕੁਝ ਕਰਾ ਲੈਣਾ ਹੈ ਤੈਨੂੰ ਪਤਾ ਵੀ ਨਹੀਂ ਲੱਗਣਾ ਕੀ ਹੋ ਗਿਆ। ਗੁੱਸੇ ਨੇ ਤੇਰੇ ਤੋਂ ਕੀ ਕੁਝ ਕਰਾ ਲੈਣਾ ਤੈਨੂੰ ਪਤਾ ਹੀ ਨਹੀਂ ਲੱਗਣਾ। ਜੇ ਅਗਿਆਨੀ ਬਣ ਕੇ ਰਹਿਣਾ, ਨਹੀਂ ਜਾਗਣਾ, ਮੈਂ ਸੁੱਤਾ ਹੀ ਰਹਿਣਾ, ਮੈਂ ਏਦਾਂ ਹੀ ਠੀਕ ਹਾਂ, ਜਾਂ ਫਿਰ ਕਹਿੰਦੇ ਜੇ ਇੱਦਾਂ ਰਹੇਗਾ ਨੁਕਸਾਨ ਵੇਖ ਕੀ ਹੁੰਦਾ ਹੈ। ਕਹਿੰਦੇ ਮੈਂ ਅਗਿਆਨਤਾ ਨਾਲ ਮੋਹ ਪਾ ਲਿਆ, ਗਿਆਨ ਮੈਂ ਛੱਡਤਾ ਤੇ ਹਾਲ ਵੇਖੋ ਫਿਰ ਕੀ ਹੁੰਦਾ ਹੈ। ਜਿਵੇਂ ਐਗਜੈਂਪਲਾਂ ਦੇ ਕੇ ਸਮਝਾਉਂਦੇ ਆ, ਲੋ ਸੁਣਿਓ ਇੱਕ ਵਾਰ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਬਿਨਾਸ਼, ਪੰਚ ਦੁੱਖ ਅਸਾਧ ਜਾਮੈ ਤਾਂ ਕੀ ਕੇਤ ਕਿਆਸ।
ਇਹ ਆਪਾਂ ਬਾਅਦ ਵਿੱਚ ਸਮਝਦੇ ਹਾਂ, ਪਰ ਆਪਣੇ ਆਪ ਨੂੰ ਇੱਕ ਵਾਰੀ ਹਲੂਣਾ ਦੇਈਏ।
ਵਾਜਾ ਮਾਰ ਕੇ ਜਗਾਵੇ ਤੈਨੂੰ ਬਾੜੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਵਾਜਾ ਮਾਰ ਕੇ ਜਗਾਵੇ ਤੈਨੂੰ ਬਾੜੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ।
ਵਾਜਾ ਮਾਰ ਕੇ ਜਗਾਵੇ ਤੈਨੂੰ ਬਾੜੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ।
ਫੜੋ ਫੜੋ ਬੱਜ ਕੇ ਗੱਜ ਕੇ ਗੱਜ ਕੇ
ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਜਗਾਵੇ ਮੈਨੂੰ ਬਾਣੀ, ਜਗਾਵੇ ਮਨਾ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਵਾਜਾ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ।
ਨਹੀਂ ਚੰਗੀਆਂ ਆਦਤਾਂ ਧਾਰਨ ਕਰਨੀਆਂ, ਤੇਰੇ ਸਾਹਮਣੇ ਚੰਗੀਆਂ ਆਦਤਾਂ ਵਾਲੇ ਵੀ ਹੈ, ਮਾੜੀਆਂ ਵਾਲੇ ਵੀ ਹੈ। ਤੂੰ ਚੰਗਿਆਂ ਦੀ ਨਕਲ ਨਹੀਂ ਕਰਨੀ, ਚੰਗਿਆਂ ਦੀ ਕਾਪੀ ਨਹੀਂ ਕਰਨੀ, ਸਹੀ ਬੰਦਿਆਂ ਦੇ ਮਗਰ ਨਹੀਂ ਲੱਗਣਾ ਤੇ ਖਾ ਧੱਕੇ। ਫਿਰ ਤੇਰੇ ਸਾਹਮਣੇ ਹੀ ਹੈ ਸਾਰਾ ਕੁਝ। ਇੱਕ ਸਵੇਰੇ ਸੈਰ ਕਰਨ ਜਾਂਦਾ ਹੈ ਤੇ ਇੱਕ ਸੈਰ ਕਰਨ ਨਹੀਂ ਜਾਂਦਾ, ਤੇ ਤੂੰ ਕੀ ਕਰਦਾ? ਜਿਹੜਾ ਨਹੀਂ ਜਾਂਦਾ ਉਹਦੇ ਕੋਲ ਬਹਿੰਦਾ ਤੇ ਬੈਠਾ ਰਹੇ। ਫਿਰ ਜੇ ਨਹੀਂ ਤੂੰ ਉਹਦੀ ਉਹਦੇ ਮਗਰ ਤੁਰੇਗਾ ਜਿਹੜਾ ਸਰੀਰ ਦਾ ਧਿਆਨ ਰੱਖਦਾ ਤੇ ਤੇਰਾ ਵੀ ਬੁਰਾ ਹੀ ਹਾਲ ਹੋਣਾ। ਫਿਰ ਜੇ ਨਾ ਜਾਗੇ ਤੇ ਨੁਕਸਾਨ ਸਾਡਾ ਹੈ, ਜੇ ਅਵੇਅਰ ਨਾ ਹੋਏ ਨਾ ਜਾਗੇ ਤੇ ਨੁਕਸਾਨ ਸਾਡਾ। ਭਾਈ ਕਿਸੇ ਦਾ ਕੀ ਵਿਗੜੇਗਾ? ਦਰਖਤ ਬੜੇ ਪੱਟ ਦਿੱਤੇ ਆ, ਬਾਕੀ ਦੇ ਪੱਟ ਦਿਓ, ਜਿੰਨੇ ਲੱਗੇ ਆ ਬਾਕੀ ਦੇ ਵੀ ਪੱਟ ਦਿਓ। ਇਹ ਗਿਆਨ ਹੈ ਕਿ ਅਗਿਆਨ ਹੈ? ਗੱਜ ਕੇ ਅਗਿਆਨ ਹੈ ਨਾ। ਫਿਰ ਜਿੰਨੇ ਲੱਗੇ ਆ ਬਾਕੀ ਦੇ ਵੀ ਘੱਟ ਪੱਟ ਦਿਓ। ਫਿਰ ਬਰਸਾਤਾਂ ਵਧਣਗੀਆਂ ਕਿ ਘਟਣਗੀਆਂ? ਬਰਸਾਤਾਂ ਘਟਣਗੀਆਂ, ਨੁਕਸਾਨ ਸਾਡਾ ਹੀ ਹੋਏਗਾ। ਤੇ ਹੁਣ ਤੱਕ ਮੋਹ ਅਗਿਆਨ ਨਾਲ ਕੀਤਾ ਕਿ ਗਿਆਨ ਨਾਲ ਕੀਤਾ? ਪੰਜਾਬ ਨੇ ਅਗਿਆਨ ਨਾਲ, ਹੁਣ ਮਾਰਦੇ ਆ ਚੀਕਾਂ, ਹਰਿਆਵਲ ਲਿਆਓ ਜੀ, ਦਰਖਤ ਲਾਓ ਜੀ, ਪਾਣੀ ਗਏ ਜੀ, ਹੁਣ ਪਿੱਟਦੇ ਆ ਨਾ ਅਸੀਂ। ਤੇ ਅਗਿਆਨ ਨੇ ਖੱਟੇ, ਗਿਆਨ ਨਾਲ ਜੁੜੇ ਹੁੰਦੇ, ਸਮਝਦਾਰ ਹੁੰਦੇ, ਤੇ ਹਰ ਬੰਦਾ ਕਹਿੰਦਾ ਕੋਈ ਨੀ ਫਸਲ ਘੱਟ ਹੋਏਗੀ, ਦਰਖਤ ਨਹੀਂ ਪੱਟਣਾ, ਬਚਾ ਕੇ ਰੱਖੋ। ਜੇ ਅਗਿਆਨਤਾ ਆਈ ਤੇ ਨੁਕਸਾਨ ਆਇਆ, ਜ਼ਹਿਰਾਂ ਆਈਆਂ ਤੇ ਨੁਕਸਾਨ ਆਇਆ, ਤੇ ਜੇ ਗਿਆਨਵਾਨ ਹੁੰਦੇ, ਸਮਝਦਾਰ ਹੁੰਦੇ ਤੇ ਕੁਝ ਨਾ ਹੁੰਦਾ। ਤਾਂ ਕਰਕੇ ਗਿਆਨ ਹੈ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਭਗਤ ਰਵਿਦਾਸ ਜੀ ਕਹਿੰਦੇ ਐ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਇਹਨਾਂ ਨੂੰ ਤੇ ਗਿਆਨ ਹੈ ਨਾ, ਜਿਹੜਾ ਜਿਹੜੇ ਜਾਨਵਰ ਹੈ ਇਹ ਮਾਰੇ ਗਏ। ਜੇ ਬੰਦੇ ਨੇ ਗਿਆਨ ਨਾ ਲਿਆ ਤੇ ਬੜਾ ਕਸੂਤਾ ਫਸਣਾ ਹੈ। ਮ੍ਰਿਗ ਮ੍ਰਿਗ ਹੈ ਨਾ ਜਿਹੜਾ, ਉਹਨੂੰ ਜਿਹੜੇ ਸ਼ਿਕਾਰੀ ਫੜਨ ਜਾਂਦੇ ਆ, ਉਹ ਘੰਡਾ ਹੇੜੇ ਦਾ ਨਾਦ ਵਜਾਉਂਦੇ ਆ। ਧਿਆਨ ਨਾਲ ਸੁਣਿਓ, ਘੰਡਾ ਹੇੜੇ ਦਾ ਨਾਦ ਵਜਾਉਂਦੇ ਆ, ਤੇ ਸ਼ਿਕਾਰੀ ਜਿਹੜਾ ਹੈ ਉਹ ਜਦੋਂ ਨਾਦ ਵਜਾਉਂਦਾ ਮ੍ਰਿਗ ਸੁਣਦਾ, ਤੇ ਮ੍ਰਿਗ ਜਿਹੜਾ ਹੈ ਉਹ ਫਸ ਜਾਂਦਾ, ਉਹ ਘੰਡਾ ਹੇੜੇ ਦੇ ਨਾਦ ਤੇ ਆਉਂਦਾ, ਮਸਤ ਹੋ ਜਾਂਦਾ। ਉਹ ਜਦੋਂ ਸ਼ਿਕਾਰੀ ਦੇ ਕੋਲ ਆਉਂਦਾ, ਸ਼ਿਕਾਰੀ ਉਹਨੂੰ ਫੜ ਲੈਂਦਾ। ਘੰਡਾ ਹੇੜੇ ਦੇ ਨਾਦ ਨੇ ਫਸਾ ਦਿੱਤਾ, ਤੇ ਮ੍ਰਿਗ ਨੂੰ ਇਹ ਕੰਨ ਰਸ, ਕੰਨਾਂ ਦਾ ਚਸਕਾ, ਕੰਨਾਂ ਦਾ ਚਸਕਾ ਹੈ ਮ੍ਰਿਗ ਨੂੰ, ਕੰਨਾਂ ਦਾ ਮਾਰਿਆ ਉਹ ਆਵਾਜ਼ ਚ ਸਵਾਦ ਆਉਂਦਾ, ਫਸ ਜਾਂਦਾ, ਤੇ ਸ਼ਿਕਾਰੀ ਫੜ ਲੈਂਦਾ। ਮਾਰਿਆ ਗਿਆ, ਚਸਕਾ ਮਾਰ ਗਿਆ ਕੰਨਾਂ ਦਾ, ਸੋਚਿਆ ਹੀ ਨਹੀਂ ਵੀ ਨਾ ਜਾਵਾਂ। ਜਦੋਂ ਨਾਦ ਵਜਾਉਂਦਾ ਹੈ ਤੇ ਉਦੋਂ ਹੀ ਮ੍ਰਿਗ ਤੁਰ ਪੈਂਦਾ, ਮ੍ਰਿਗ। ਫਿਰ ਮੱਛੀ, ਉਹਨੂੰ ਤੇ ਕੰਨਾਂ ਦਾ ਚਸਕਾ ਹੈ ਸੁਣਨ ਦਾ, ਤੇ ਮੱਛੀ ਨੂੰ ਚਸਕਾ ਹੈ ਜੀਭ ਦਾ। ਮ੍ਰਿਗ ਮੀਨ, ਮੱਛੀ ਕਹਿੰਦੇ ਜੀਭ ਦੇ ਚਸਕੇ ਚ ਮਾਰੀ ਜਾਂਦੀ ਹੈ। ਜਿਹੜੇ ਫੜਨ ਜਾਂਦੇ ਹੈ ਉਹ ਕੋਈ ਏਦਾਂ ਦੀ ਖਾਣ ਵਾਲੀ ਚੀਜ਼ ਪਾ ਦਿੰਦੇ ਹੈ, ਮੱਛੀ ਭੱਜੀ ਭੱਜੀ ਆਉਂਦੀ ਹੈ, ਤੈਰਦੀ ਤੈਰਦੀ ਆਉਂਦੀ ਹੈ, ਤੇ ਉਹ ਖਾਣ ਵਾਲੀ ਚੀਜ਼ ਨੂੰ ਮੂੰਹ ਪਾਉਂਦੀ ਹੈ, ਅੱਗੇ ਕੁੰਡੀ ਹੁੰਦੀ ਹੈ, ਤੇ ਕੁੰਡੀ ਚ ਫਸ ਜਾਂਦੀ ਹੈ। ਇਹਨੂੰ ਚਸਕਾ ਕਾਹਦਾ ਮਾਰ ਗਿਆ? ਜੀਭ ਦਾ। ਮ੍ਰਿਗ ਨੂੰ ਚਸਕਾ ਕਾਹਦਾ ਮਾਰ ਗਿਆ? ਕੰਨਾਂ ਦਾ, ਸੁਣਨ ਦਾ। ਇਹਨੂੰ ਜੀਭ ਦਾ ਚਸਕਾ ਮਾਰ ਗਿਆ। ਮ੍ਰਿਗ ਮੀਨ ਭ੍ਰਿੰਗ ਭਵਰਾ ਸੁੰਘਣ ਦੇ ਚਸਕੇ ਚ ਮਾਰਿਆ ਗਿਆ, ਨੱਕ ਵਾਲਾ ਦੋਸ਼ ਹੈ। ਉਹ ਸੁੰਘਣ ਬਹਿੰਦਾ, ਫੁੱਲ ਕਮਲ ਫੁੱਲ ਬੰਦ ਹੋ ਜਾਂਦਾ ਹੈ ਸ਼ਾਮ ਨੂੰ, ਬੰਦ ਐਸਾ ਨਸ਼ੇ ਚ ਹੁੰਦਾ, ਸੁੰਘਦਾ ਰਹਿੰਦਾ, ਸੁੰਘਦਾ ਰਹਿੰਦਾ। ਉਹ ਜਦੋਂ ਕਮਲ ਫੁੱਲ ਬੰਦ ਹੁੰਦਾ, ਵਿੱਚ ਹੀ ਭਵਰਾ ਮਾਰਿਆ ਜਾਂਦਾ, ਇਹਨੂੰ ਨੱਕ ਦਾ ਦੋਸ਼ ਮਾਰ ਗਿਆ। ਮ੍ਰਿਗ ਮੀਨ ਭ੍ਰਿੰਗ ਪਤੰਗ, ਪਤੰਗਾ ਜਿਹੜਾ ਉਹਨੂੰ ਆ, ਹੁਣ ਗਰਮੀਆਂ ਆ ਜਾਣੀਆਂ, ਲਾਈਟਾਂ ਜਗਣੀਆਂ, ਦੀਵੇ ਜਗਣੇ ਆ, ਤੇ ਪਤੰਗਿਆਂ ਨੇ ਉੱਤੇ ਆ ਕੇ ਮਡਰਾਉਣ ਲੱਗ ਜਾਣਾ ਹੁੰਦਾ। ਅੱਗ ਦੇ ਨੇੜੇ ਕਦੋਂ ਚੱਲਿਆ ਜਾਂਦਾ, ਕਦੋਂ ਖੰਭ ਸੜ ਜਾਂਦੇ ਆ, ਪਤਾ ਹੀ ਨਹੀਂ ਲੱਗਦਾ। ਚਸਕਿਆ ਇਹਨੂੰ ਵੇਖਣ ਦਾ, ਅੱਖਾਂ ਦਾ, ਅੱਖਾਂ ਦਾ ਚਸਕਾ ਲੱਗਾ, ਤੇ ਕਹਿੰਦੇ ਪਤੰਗਾ ਵੀ ਮਾਰਿਆ ਗਿਆ। ਮ੍ਰਿਗ ਮੀਨ ਭ੍ਰਿੰਗ ਪਤੰਗ, ਅੱਗੇ ਕੁੰਚਰ ਕਹਿੰਦੇ ਹਾਥੀ, ਹਾਥੀ ਨੂੰ ਚਸਕਾ ਲੱਗ ਗਿਆ, ਕਾਮ ਦਾ, ਵਾਸ਼ਨਾ ਦਾ, ਟੱਚ ਕਰਨ ਦਾ, ਸਪਰਸ਼ ਕਰਨ ਦਾ। ਉਹ ਕਹਿੰਦੇ ਨਕਲੀ ਹਥਨੀ ਬਣਾ ਕੇ ਕਾਗਜ਼ਾਂ ਦੀ ਖਿਲਾਰ ਦਿੰਦੇ ਹੈ, ਉੱਤੇ ਲੱਕੜਾਂ ਪਾ ਦਿੰਦੇ ਹੈ। ਹਾਥੀ ਕਾਮ ਵਿੱਚ ਅੰਨਾ ਹੋਇਆ ਜਾਂਦਾ, ਤੇ ਲੱਕੜਾਂ ਦੇ ਉੱਤੇ ਜਦੋਂ ਜਾਂਦਾ ਤੇ ਉਹ ਹਥਨੀ ਨਕਲੀ ਹੁੰਦੀ ਹੈ, ਵਿੱਚ ਡਿੱਗ ਜਾਂਦਾ। ਕਈ ਕਈ ਮਹੀਨੇ ਭੁੱਖਾ ਰੱਖਦੇ ਹੈ, ਫਿਰ ਪਿੰਡਾਂ ਚ ਵੇਖੋ ਕਿਵੇਂ ਲੈ ਕੇ ਫਿਰਦੇ ਆ, ਆਟਾ ਮੰਗਦਾ ਫਿਰਦਾ। ਕਿੱਡਾ ਵੱਡਾ ਹਾਥੀ ਸੀ, ਪਰ ਚਸਕਾ ਇੱਕ ਮਾਰ ਗਿਆ, ਚਸਕਾ ਮਾਰ ਗਿਆ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਭਗਤ ਜੀ ਕਹਿੰਦੇ ਪੰਜ ਦੋਖ ਅਸਾਧ ਜਾਮ ਹੈ। ਕਹਿੰਦੇ ਬੰਦੇ ਚ ਇੱਕ ਨਹੀਂ, ਦੋ ਨਹੀਂ, ਪੰਜੇ ਹੀ ਹੈ। ਬੰਦੇ ਨੂੰ ਖਾਣ ਦਾ ਚਸਕਾ ਵੀ ਮੱਛੀ ਵਾਲਾ ਹੈ, ਇਹਨੂੰ ਸੁਣਨ ਦਾ ਚਸਕਾ ਵੀ ਹੈ, ਇਹਦੀਆਂ ਸਿਫਤਾਂ ਕਰਦੇ ਕੋਈ ਮਗਰ ਹੀ ਲੱਗ ਜਾਂਦਾ। ਇਹਨੂੰ ਚਸਕਾ ਹੈ, ਇਹਨੂੰ ਮਿਰਗ ਵਾਲਾ ਵੀ ਚਸਕਾ ਹੈ, ਇਹਨੂੰ ਮੀਨ ਵਾਲਾ ਵੀ ਚਸਕਾ ਹੈ, ਮੱਛੀ ਵਾਲਾ ਵੀ, ਇਹਨੂੰ ਸੁੰਘਣ ਵਾਲਾ ਭਵਰੇ ਵਾਲਾ ਚਸਕਾ ਵੀ ਹੈ, ਇਹਨੂੰ ਵੇਖਣ ਵਾਲਾ ਪਤੰਗ ਵਾਲਾ ਚਸਕਾ ਵੀ ਹੈ। ਇਹ ਕਿਸੇ ਦਾ ਰੂਪ ਵੇਖ ਕੇ, ਵੇਖਣ ਦੇ ਮਾਰੇ ਪਿਆਰਿਓ ਮੈਨੂੰ ਮਾਫ ਕਰਨਾ, ਵੇਖਣ ਦੇ ਮਾਰੇ ਕਈ ਬੰਦੇ ਕਿੰਨੀ ਕਿੰਨੇ ਸਾਲ ਬਰਬਾਦ ਕਰ ਦਿੰਦੇ ਆ ਚਸਕਾ ਵੇਖਣ ਦਾ। ਇਹਨੂੰ ਕਹਿੰਦੇ ਚਸਕਾ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਤੇ ਕੁੰਚਰ ਹਾਥੀ ਵਾਲਾ ਚਸਕਾ ਵੀ ਹੈ। ਕਹਿੰਦੇ ਇੱਕ ਇੱਕ ਦੋਸ਼ ਸੀ ਉਹ ਤੇ ਇੱਕ ਇੱਕ ਦੋਸ਼ ਕਰਕੇ ਮਾਰੇ ਗਏ। ਕਹਿੰਦੇ ਬੰਦੇ ਚ ਇਕੱਠੇ ਹੀ ਪੰਜ ਹੈ, ਇਹਦਾ ਬਚਣ ਦਾ ਤੇ ਤਰੀਕਾ ਹੀ ਕੋਈ ਨਹੀਂ। ਆਖੋ ਸਤਨਾਮ। ਕਹਿੰਦੇ ਬੰਦੇ ਚ ਤੇ ਪੰਜ ਹੈ, ਇਹਦੇ ਰਗੜਿਆ ਹੀ ਗਿਆ ਫਿਰ। ਜੇ ਅਕਲ ਨਾ ਹੋਈ ਤੇ ਮਾਰਿਆ ਜਾਣਾ, ਜੇ ਗਿਆਨ ਨਾ ਹੋਇਆ ਤੇ ਮਾਰਿਆ ਜਾਣਾ, ਜੇ ਸਮਝ ਨਾ ਹੋਈ ਤੇ ਮਾਰਿਆ ਜਾਣਾ ਹੈ। ਇਹ ਚਸਕਿਆਂ ਨੇ ਸਾਡਾ ਬੇੜਾ ਗਰਕ ਕਰਨਾ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ ਸਾਡਾ ਹਾਲ ਇਹ ਕਿਉਂ ਹੈ? ਮਾਧੋ ਅਵਿਦਿਆ ਹਿਤ ਕੀ, ਸਾਡਾ ਜਿਹੜਾ ਮੋਹ ਹੈ, ਹਿਤ ਹੈ ਜਿਹੜਾ, ਉਹ ਅਗਿਆਨਤਾ ਨਾਲ ਹੈ, ਗਿਆਨ ਨਾਲ ਨਹੀਂ। ਵਿਵੇਕ ਦੀਪ ਮਲੀਨ, ਗਿਆਨ ਵਾਲੀਆਂ ਗੱਲਾਂ ਸਾਨੂੰ ਚੰਗੀਆਂ ਹੀ ਨਹੀਂ ਲੱਗਦੀਆਂ। ਜਿਹੜਾ ਸਾਨੂੰ ਅਕਲ ਦੇਵੇ ਉਹ ਸਾਨੂੰ ਚੰਗਾ ਹੀ ਨਹੀਂ ਲੱਗਦਾ। ਅਗਿਆਨਤਾ ਚੰਗੀ ਲੱਗਦੀ ਹੈ, ਗਿਆਨ ਨਹੀਂ ਚੰਗਾ ਲੱਗਦਾ। ਵਿਵੇਕ ਦੀਪ ਮਲੀਨ। ਅੱਗੇ ਸੁਣਿਓ, ਕਹਿੰਦੇ ਪਸ਼ੂਆਂ ਦਾ ਤੇ ਚਲੋ ਠੀਕ ਹੈ। ਅੱਗੇ
ਤ੍ਰਿਗਤ ਜੋਨ ਅਚੇਤ ਸੰਭਵ ਪੁਨ ਪਾਪ ਸੋਚ।
ਕਹਿੰਦੇ ਉਹ ਤੇ ਕਿਤੇ ਨਾ ਕਿਤੇ ਚੀਜ਼ਾਂ ਸੰਭਵ ਵੀ ਲੱਗਦੀਆਂ, ਕਿਉਂਕਿ ਉਹਨਾਂ ਨੂੰ ਗਲਤ ਤੇ ਠੀਕ ਦਾ, ਪਾਪ ਤੇ ਪੁੰਨ, ਮਤਲਬ ਗਲਤ ਤੇ ਠੀਕ ਦਾ ਪਤਾ ਨਹੀਂ। ਤੇ ਬੰਦਾ ਤੇ ਕਹਿੰਦੇ ਦੁਲੱਭਦੇ ਹੈ, ਇਹਨਾਂ ਦੇ ਦਿਮਾਗ ਕੰਮ ਕਰਦਾ ਹੈ, ਇਹਦੇ ਕੋਲ ਤੇ ਸੋਚਣ ਦੀ ਸ਼ਕਤੀ ਹੈ, ਉਹ ਤੇ ਸੋਚ ਨਹੀਂ ਸਕਦੇ। ਬੰਦਾ ਤੇ ਸੋਚ ਸਕਦਾ ਹੈ, ਬੰਦਾ ਤੇ ਚਸਕਾ ਛੱਡ ਸਕਦਾ ਹੈ ਨਾ ਪਿਆਰਿਓ। ਵੇਖੋ ਨਾ, ਜਿਹੜਾ ਬੰਦਾ ਇੱਥੋਂ ਮੋਗੇ ਕਹਿੰਦਾ ਵੀ ਯਾਰ ਉੱਥੇ ਨਾ ਗੋਲ ਗੱਪੇ ਬਹੁਤ ਵਧੀਆ, ਉੱਥੇ ਖਾ ਕੇ ਆਉਂਦੇ ਨੇ, ਚਸਕਾ ਹੈ ਜੀ ਖਾਣ ਦਾ। ਜਿਹੜਾ ਇੱਥੋਂ ਜਾਵੇ ਮੋਗੇ ਸਪੈਸ਼ਲ ਰੈਸਟੋਰੈਂਟ 'ਚ ਖਾਣ, ਉਹ ਤੇ ਆਪਣਾ ਚਸਕਾ ਛੱਡ ਸਕਦਾ ਹੈ, ਬੰਦਾ ਤੇ ਛੱਡ ਨਹੀਂ ਸਕਦਾ। ਭੈੜੇ ਚਸਕੇ ਜਿਹੜੇ ਬੰਦਿਆਂ ਨੂੰ ਪਏ ਹੁੰਦੇ ਆ, ਭੈੜੀਆਂ ਆਦਤਾਂ, ਦੱਸੋ ਪਿਆਰਿਓ ਕਿੰਨੇ ਤੁਹਾਡੇ 'ਚ ਬੰਦੇ ਆ। ਪਹਿਲਾਂ ਆਦਤ ਭੈੜੀ ਸੀ ਪਰ ਹੁਣ ਬਦਲ ਗਈ, ਬਦਲ ਗਏ ਨਾ, ਬੰਦਾ ਤੇ ਬਦਲ ਸਕਦਾ ਹੈ, ਉਹ ਤੇ ਅਕਲ ਹੀ ਨਹੀਂ ਉਹਨਾਂ ਨੂੰ ਤੇ। ਉਹ ਤੇ ਪੰਛੀ ਨੇ, ਉਹ ਤੇ ਜਾਨਵਰ ਨੇ, ਉਹ ਤੇ ਕੀੜੇ ਨੇ, ਪਰ ਬੰਦਾ ਤੇ ਸਾਰਿਆਂ ਨਾਲੋਂ ਦੁਰਲੱਭ ਦੇਹ ਮੰਨੀ ਜਾਂਦੀ ਹੈ, ਇਹਦੇ ਅਗਲ ਵਾਲਾ ਮੰਨਿਆ ਜਾਂਦਾ, ਇਹ ਕਿਉਂ ਫਸਦਾ? ਬਦਲ ਸਕਦਾ ਜੇ ਬਦਲਣਾ ਚਾਹੇ, ਦਿਮਾਗ ਵਰਤ ਸਕਦਾ ਜੇ ਦਿਮਾਗ ਵਰਤਣਾ ਚਾਹੇ, ਪਰ ਇਹ ਦਿਮਾਗ ਵਰਤਣਾ ਹੀ ਨਹੀਂ ਚਾਹੁੰਦਾ। ਇਹ ਕਹਿੰਦੇ ਇਹਨੂੰ ਇਹਨੂੰ ਇਹ ਹੈ ਹੀ ਨਹੀਂ, ਇਹ ਆਪਣੇ ਆਪ ਨੂੰ ਚੇਂਜ ਕਰਨਾ ਨਹੀਂ ਚਾਹੁੰਦਾ, ਇਹਨੂੰ ਆਦਤ ਪੈ ਗਈ ਚਸਕਿਆਂ ਦੀ, ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ, ਸਾਰੀ ਸੰਗਤ ਇੱਦਾਂ, ਗੁਰੂ ਸਾਹਿਬ ਦੇ ਵੇਲੇ ਸਾਰੇ ਤਰ੍ਹਾਂ ਦੇ, ਉਸ ਵੇਲੇ ਫੌਜ ਭਰਤੀ ਹੋਣੀ ਸ਼ੁਰੂ ਹੋਈ, ਬੜੇ ਸ਼ਸਤਰ ਵਗੈਰਾ ਰੱਖਣੇ ਸ਼ੁਰੂ ਹੋਏ, ਛੇਵੇਂ ਪਾਤਸ਼ਾਹ ਵੇਲੇ ਸ਼ਸਤਰ ਰੱਖਣੇ ਸ਼ੁਰੂ ਕੀਤੇ, ਕਿਉਂਕਿ ਧੱਕਾ ਜ਼ਿਆਦਾ ਵੱਧ ਗਿਆ। ਹੁਣ ਉਸ ਵੇਲੇ ਡਿਕਟੇਟਰਸ਼ਿਪ ਹੈ, ਧਿਆਨ ਨਾਲ ਗੱਲ ਪਕੜਿਓ, ਬੰਦੇ ਨੂੰ ਸਿੱਧਾ ਮਾਰਨ ਦਾ ਹੁਕਮ ਹੈ, ਜਿੱਥੇ ਜਿਹਦਾ ਜੀ ਕਰਦਾ ਮਾਰ ਦਿਓ। ਉਹ ਸੀ ਡਿਕਟੇਟਰਸ਼ਿਪ, ਹੁਣ ਹੈ ਡੈਮੋਕਰੇਸੀ। ਉਹ ਹਥਿਆਰਾਂ ਦਾ ਯੁੱਗ ਸੀ ਤੇ ਅੱਜ ਹਥਿਆਰਾਂ ਦਾ ਯੁੱਗ ਹੈ ਕਿ ਵਿਚਾਰਾਂ ਦਾ ਯੁੱਗ ਹੈ? ਵਿਚਾਰਾਂ ਦਾ। ਅੱਜ ਹਥਿਆਰਾਂ ਦਾ ਨਹੀਂ, ਅੱਜ ਵਿਚਾਰਾਂ ਦਾ ਸਮਾਂ। ਹਥਿਆਰਾਂ ਦਾ ਸਿਸਟਮ ਸਰਕਾਰ ਕੋਲ ਹੈ, ਸਰਕਾਰ ਅਸੀਂ ਮਾੜੀ ਚੰਗੀ ਚੁਣ ਸਕਦੇ ਹਾਂ, ਸਰਕਾਰਾਂ ਦੇ ਹੱਥ 'ਚ ਹੈ ਸਾਰਾ ਕੁਝ, ਤਾਕਤ ਉਹਨਾਂ ਕੋਲ ਚਲੇ ਗਈ। ਲੋਕਤੰਤਰ ਆ ਗਿਆ, ਅੱਜ ਹਥਿਆਰਾਂ ਦਾ ਸਮਾਂ ਨਹੀਂ। ਅੱਜ ਹਥਿਆਰਾਂ ਦੀ ਲੜਾਈ ਕੋਈ ਵੀ ਲੜਨੀ ਚਾਹਵਾਂਗੇ, ਨਾਲੇ ਆਪਣਾ ਨੁਕਸਾਨ ਕਰਾਵਾਂਗੇ, ਨਾਲੇ ਆਪਣੀ ਕੌਮ ਦਾ ਨੁਕਸਾਨ ਕਰਾਵਾਂਗੇ, ਨਾਲੇ ਆਪਣਾ ਨੁਕਸਾਨ ਕਰਾਵਾਂਗੇ, ਨਾਲੇ ਆਪਣੀ ਕੌਮ ਦਾ ਨੁਕਸਾਨ ਕਰਾਵਾਂਗੇ। ਹਥਿਆਰਾਂ ਦੀ ਲੜਾਈ ਸੰਭਵ ਨਹੀਂ, ਅੱਜ ਦਾ ਜਿਹੜਾ ਸਮਾਂ, ਅੱਜ ਲੜਾਈ ਹੈ ਵਿਚਾਰਾਂ ਦੀ। ਵਿਚਾਰਾਂ ਦਾ ਯੁੱਗ ਹੈ, ਵਿਚਾਰਾਂ ਦੀ ਲੜਾਈ ਹੈ। ਹਥਿਆਰਾਂ ਦੀ ਗੱਲ ਕਰਾਂਗੇ, ਅੱਜ ਅਸੀਂ 2.5 ਕਰੋੜ ਆ ਸਿੱਖ ਆ, ਜਿਹੜੇ ਹਿੰਦੂ ਇੱਥੇ 70 ਕਰੋੜ ਹੈ, 70 ਕਰੋੜ, ਮੁਸਲਮਾਨ 40-45 ਕਰੋੜ ਹੋ ਗਏ, ਵੱਡੀਆਂ ਗਿਣਤੀਆਂ, ਉਹਨਾਂ ਕੋਲ ਵੱਡੇ ਹਥਿਆਰ ਹੈ। ਅੱਜ ਇੱਦਾਂ ਦੀ ਗੱਲ ਕਰਾਂਗੇ, ਆਪਾਂ ਕਿਸੇ ਨੂੰ ਇੱਕ ਦਾ ਨੁਕਸਾਨ ਕਰੀਏ, ਅਗਲਾ ਸਾਡਾ ਫਿਰ ਹਜ਼ਾਰਾਂ ਦਾ ਨੁਕਸਾਨ ਕਰੇਗਾ। ਇਹ ਗੱਲ ਨੂੰ ਕਿਤੇ ਨਾ ਕਿਤੇ ਤੇ ਸੋਚਣਾ ਹੀ ਪੈਣਾ ਵੀ ਅੱਜ ਸਮਾਂ ਹਥਿਆਰਾਂ ਦਾ ਨਹੀਂ, ਅੱਜ ਸਮਾਂ ਵਿਚਾਰਾਂ ਦਾ। ਅੱਜ ਨੁਕਸਾਨ ਜ਼ਿਆਦਾ ਹੋਏਗਾ, ਪਰ ਦਿਮਾਗ ਵਰਤਣਾ ਪੈਣਾ, ਅੱਜ ਸਾਨੂੰ ਸੋਚਣਾ ਪੈਣਾ, ਕਦੀ ਨਾ ਕਦੀ ਇਸ ਗੱਲ ਤੇ ਵਿਚਾਰ ਕਰਨੀ ਪੈਣੀ। ਇੱਕ ਬੰਦਾ ਮੇਰੇ ਨਾਲ ਪਿਆਰ ਕਰਦਾ, ਇੱਥੇ ਧਿਆਨ ਨਾਲ ਸੁਣਿਓ ਪਿਆਰ, ਇੱਕ ਬੰਦਾ ਮੇਰੇ ਨਾਲ ਪਿਆਰ ਕਰਦਾ, ਏਦਾਂ ਸਮਝ ਲਓ ਵੀ ਮੇਰੇ ਨਾਲ ਪਿਆਰ ਬਹੁਤ ਕਰਦਾ। ਤੇ ਸਾਡੇ ਉੱਥੇ ਕੀ ਕੀਤਾ ਵੀ 500 ਬੰਦਾ ਆ ਗਿਆ, ਮੈਂ ਹੈ ਨਹੀਂ, ਸਾਡੇ ਗੁਰਦੁਆਰੇ ਆ ਗਿਆ ਬੰਦਾ 500, ਉਹਨਾਂ ਦਾ ਜਿਹੜਾ ਲੀਡਰ ਹੈ ਉਹਨੇ ਮੈਨੂੰ ਗਾਲ ਕੱਢਤੀ, ਉਹਨਾਂ ਦੇ ਲੀਡਰ ਨੇ ਮੈਨੂੰ ਗਾਲ ਕੱਢਤੀ, ਬੰਦਾ 500 ਹੈ ਉੱਧਰ, ਤੇ ਜਿਹੜਾ ਮੈਨੂੰ ਪਿਆਰ ਕਰਦਾ ਮੈਨੂੰ ਗਾਲ ਸੁਣ ਨਹੀਂ ਸਕਦਾ। ਉਹਨੇ ਕੀ ਕੀਤਾ, ਉਹਨੇ ਨਾ ਜੀ ਉਹਨਾਂ ਦੇ ਲੀਡਰ ਦੇ ਜਿਹੜਾ 500 ਬੰਦੇ ਦਾ ਲੀਡਰ ਸੀ ਉਹਦੇ ਘਸੁੰਨ ਮਾਰਿਆ, ਉਹਦਾ ਦੰਦ ਤੋੜਤਾ ਵੀ ਤੂੰ ਸਾਡੇ ਭਾਈ ਸਾਹਿਬ ਨੂੰ ਕਹਿਣ ਵਾਲਾ ਕੌਣ ਹੈ, ਤੈਨੂੰ ਨੀ ਕਹਿਣ ਦੇਣਾ। ਉਹਨੂੰ ਗੁੱਸਾ ਚੜ ਗਿਆ, ਉਹਨੇ ਗੁੱਸੇ ਚ ਕੀ ਕੀਤਾ, ਉਹਦਾ ਦੰਦ ਤੋੜਤਾ। ਅਗਲਾ 500 ਸੀ ਤੇ ਸਾਡੇ ਕੋਲ ਦੇ ਬੰਦੇ 50 ਸੀ, ਤੇ 500 ਨੇ ਪਤਾ ਕੀ ਕੀਤਾ, 50 ਦੇ 50 ਕਤਲ ਕਰਤੇ, ਇੱਕ ਨਹੀਂ ਛੱਡਿਆ, ਸਾਰਾ ਸਮਾਨ ਲੁੱਟ ਕੇ ਲੈ ਗਏ, ਕਮਰੇ ਢਾ ਗਏ, ਸਮਾਨ ਖਿਲਰ ਗਿਆ। ਮੈਂ ਆਇਆ ਅਮਰੀਕਾ ਤੋਂ ਵਾਪਸ ਤੇ ਮੈਂ ਆ ਕੇ ਵੇਖਿਆ ਵੀ ਕੀ ਹੋਇਆ, ਆਉਂਦਿਆਂ ਨੂੰ ਵੇਖਿਆ ਤੇ ਬੰਦੇ ਵੀ 50 ਮਾਰਤੇ, ਸਾਰਾ ਉਜਾੜ ਕੇ ਲੈ ਗਏ ਮੇਰੇ ਆਉਂਦਿਆਂ ਨੂੰ। ਤੇ ਮੈਂ ਹੁਣ ਆ ਕੇ ਕਹਾਂ ਵੀ ਆਹ ਕੀ ਹੋਇਆ, ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਉਹਨੇ ਗਾਲ ਕੱਢਤੀ ਤੇ ਮੈਂ ਉਹਦੇ ਮੁੱਕਾ ਲਾਤਾ, ਮੈਂ ਤੁਹਾਡਾ ਤੁਹਾਡੀ ਨਿੰਦਿਆ ਤੁਹਾਡਾ ਵਿਰੋਧ ਮੇਰੇ ਤੋਂ ਝੱਲ ਨਹੀਂ ਹੋਇਆ। ਐਂ ਕਹੂ ਮੈਨੂੰ ਆਏ ਨੂੰ, ਮੈਨੂੰ ਆਏ ਨੂੰ ਇਹੀ ਕਹੂ ਵੀ ਮੈਂ ਤੁਹਾਡੇ ਤੁਹਾਡੇ ਬਾਰੇ ਮੈਂ ਸੁਣ ਹੀ ਨਹੀਂ ਸਕਦਾ, ਤੁਹਾਡੇ ਬਾਰੇ ਕਿਵੇਂ ਕਹਿ ਗਿਆ ਕੋਈ, ਤੁਹਾਡੇ ਨਾਲ ਅਸੀਂ ਪਿਆਰ ਕਰਦੇ ਹਾਂ। ਤੇ ਮੈਂ ਫਿਰ ਉਹਨੂੰ ਪੁੱਛੂ ਨੀ, ਮੈਂ ਕਹੂੰਗਾ ਤੇਰੇ ਪਿਆਰ ਉੱਤੇ ਤੇ ਭਰਾਵਾ ਕੋਈ ਸ਼ੱਕ ਨਹੀਂ ਵੀ ਪਿਆਰ ਤੇ ਤੂੰ ਮੈਨੂੰ ਕਰਦਾ ਹੈ, ਪਰ ਉਜਾੜ ਵੀ ਤੈਨੂੰ ਮੈਨੂੰ ਤੈਂ ਹੀ ਦਿੱਤਾ, ਪਿਆਰ ਤੇਰੇ ਉੱਤੇ ਕੋਈ ਸ਼ੱਕ ਨਹੀਂ, ਪਰ ਉਸ ਵੇਲੇ ਜਿਹੜਾ ਤੈਂ ਫੈਸਲਾ ਮੁੱਕਾ ਮਾਰਨ ਵਾਲਾ ਲਿਆ ਉਹ ਫੈਸਲਾ ਤੇਰਾ ਗਲਤ ਸੀ। ਕਹਾਂਗੇ ਕਿ ਨਹੀਂ ਕਹਾਂਗੇ, ਤੇਰੇ ਪਿਆਰ ਉੱਤੇ ਕੋਈ ਸ਼ੱਕ ਨਹੀਂ, ਤੂੰ ਮੈਨੂੰ ਪਿਆਰ ਕਰਦਾ, ਉਹਨੇ ਮੈਨੂੰ ਗਾਲ ਕੱਢੀ ਤੇ ਉਹ ਮੈਨੂੰ ਪਿਆਰ ਕਰਦਾ, ਤੂੰ ਮੁੱਕਾ ਮਾਰਿਆ, ਪਰ ਤੈਂ ਐ ਨੀ ਵੇਖਿਆ ਵੀ ਬਾਕੀ ਦੇ 50 ਬੰਦੇ ਆ, ਅਸੀਂ 50 ਦੇ 50 ਨੂੰ ਮਾਰ ਦੇਣਗੇ ਅਗਲੇ 500 ਨੇ, ਤੇਰੇ ਪਿਆਰ ਉੱਤੇ ਕੋਈ ਸ਼ੱਕ ਨਹੀਂ, ਤੂੰ ਮੈਨੂੰ ਪਿਆਰ ਕਰਦਾ, ਤੇਰੇ ਪਿਆਰ ਦੀ ਮੈਂ ਕਦਰ ਕਰਦਾ, ਪਰ ਜਿਹੜਾ ਤੂੰ ਉਸ ਵੇਲੇ ਫੈਸਲਾ ਲੈ ਗਿਆ ਤੇਰਾ ਫੈਸਲਾ ਮੇਰਾ ਬਹੁਤ ਵੱਡਾ ਨੁਕਸਾਨ ਕਰ ਗਿਆ, ਤੇਰਾ ਫੈਸਲਾ ਮੇਰਾ ਬਹੁਤ ਵੱਡਾ ਨੁਕਸਾਨ ਕਰ ਗਿਆ। ਤੂੰ ਫੈਸਲਾ ਸੋਚ ਕੇ ਨਹੀਂ ਲਿਆ, ਸਬਰ ਕਰ ਜਾਂਦਾ, ਵੇਟ ਕਰਦਾ, ਮੈਨੂੰ ਉਡੀਕ ਲੈਂਦਾ, ਜਿੱਦਣ ਅਸੀਂ 500 ਹੋ ਜਾਂਦੇ ਉਦਣ ਅਸੀਂ ਗੱਲ ਕਰ ਲੈਂਦੇ, ਪਰ ਤੂੰ ਕਾਹਲੀ ਕਰ ਗਿਆ। ਕਿਉਂ ਜੀ ਪਿਆਰੇ, ਕਹਾਂਗੇ ਕਿ ਨਹੀਂ ਕਹਾਂਗੇ, ਇਦਾਂ ਦੇ ਫੈਸਲੇ ਕੌਮ ਦਾ ਨੁਕਸਾਨ ਕਰ ਜਾਂਦੇ। ਸਮਾਂ ਜਿਹੜਾ ਹੈ ਉਹ ਹੈ ਡੈਮੋਕਰੈਟਿਕ ਸਿਸਟਮ, ਹਥਿਆਰਾਂ ਦਾ ਯੁੱਗ ਸੀ ਕਦੇ ਹਥਿਆਰਾਂ ਦਾ ਸਮਾਂ, ਗੁਰੂ ਸਾਹਿਬਾਂ ਦੇ ਵੇਲੇ ਜਿੰਨੀ ਜਗ੍ਹਾ ਜਿੰਨੇ ਮੰਨ ਲਈ ਉਹਦੀ, ਸ਼ਰੇਆਮ ਧੱਕਾ ਮਾਰ ਦਿਓ ਬੰਦਾ ਬਾਹੋ ਤਵੀ ਤੇ ਚਿਣ ਦਿਓ ਨੀਆਂ, ਐ ਚੱਲਦਾ ਸੀ ਉਦੋਂ ਯੁੱਗ ਹਥਿਆਰਾਂ ਦਾ, ਪਰ ਅੱਜ ਯੁੱਗ ਵਿਚਾਰਾਂ ਦਾ, ਅੱਜ ਸਮਾਂ ਬਦਲ ਗਿਆ। ਤੇ ਵੀਰੋ ਇੱਕ ਗੱਲ ਹੋਰ ਸੁਣ ਲਿਓ, ਮੈਂ ਜਾਂਦੀ ਨਾਲ ਨਾਲ ਕਰਦਿਆਂ, ਸਮਾਂ 10:30 ਹੋਏ ਹੈ ਤੇ ਆਪਾਂ 11:15 ਵਜੇ ਤੱਕ ਸਮਾਪਤੀ ਕਰਦੇ ਹਾਂ, 15 ਕੁ ਮਿੰਟ ਟਕਾ ਰੱਖਣਾ, ਸਾਰਿਆਂ ਨੇ ਹਾਜ਼ਰ ਹੋ ਕੇ ਬੈਠੇ ਰਹਿਣਾ, ਟਕਾਵ ਰੱਖਿਓ, 15 ਮਿੰਟ ਟਕਾ ਰੱਖਿਓ, ਚੇਤਾ ਰੱਖਿਓ ਜੀ, ਹਥਿਆਰਾਂ ਦੇ ਯੁੱਗ ਵਿੱਚ ਵੱਧ ਤੋਂ ਵੱਧ ਹਥਿਆਰ ਚਲਾਉਣ ਵਾਲਾ ਸੂਰਮਾ ਹੈ, ਤੇ ਵਿਚਾਰਾਂ ਦੇ ਯੁੱਗ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰਕੇ ਚੰਗੇ ਅਹੁਦਿਆਂ ਤੇ ਪਹੁੰਚਣ ਵਾਲਾ ਸੂਰਮਾ। ਡੈਫੀਨੇਸ਼ਨ ਬਦਲੇਗੀ, ਕਦੇ ਸਮਾਂ ਉਹ ਸੀ ਉਦੋਂ ਦੇ ਸੂਰਮੇ ਉਹ ਸਨ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਲੱਖਾਂ ਨਾਲ ਲੜੇ, ਉਹ ਉਦੋਂ ਦੇ ਸੂਰਮੇ ਸੀ, ਉਹਨਾਂ ਨੂੰ ਸ਼ਾਬਾਸ਼ ਰਹਿਣੀ ਹੈ, ਉਹ ਬਹਾਦਰ ਹੈ, ਉਹ ਸੂਰਮੇ ਹੈ, ਉਹ ਯੋਧੇ ਹੈ, ਉਹ ਉਸ ਵੇਲੇ ਵਿੱਚ ਯੋਧੇ ਸੀ, ਉਦੋਂ ਵੱਧ ਤੋਂ ਵੱਧ ਨਾਲ ਲੜਨ ਵਾਲੇ ਯੋਧੇ ਸੀ। ਅਗਲਾ ਕਹਿੰਦਾ ਸਾਡੇ ਸਿੱਖ ਹੁਣ ਵੇਖਿਓ ਸੁਣੋ ਇੱਥੇ ਸਟੇਜ ਤੇ ਸੁਣਾਇਆ ਜਾ ਰਿਹਾ ਹੈ ਜੋਧੇ ਸੂਰਮੇ ਐ ਲੜਦੇ ਆ ਸੂਰਮਿਆਂ ਨੇ ਐ ਗਾਟਾ ਲਾਤਾ ਸੂਰਮਿਆਂ ਨੇ ਐ ਕੱਟ ਵੱਢ ਕਰਤੀ ਐ ਤਲਵਾਰ ਚਲਾਈ ਮੂਲੀ ਵਾਂਗੂ ਐ ਗਾਜਰ ਮੂਲੀ ਵਾਂਗੂ ਵੱਢਤੇ ਇਹ ਹੈ ਸੂਰਮੇ ਦੀ ਡੈਫੀਨੇਸ਼ਨ ਪਰ ਇਹ ਚੇਤਾ ਰੱਖਿਓ ਉਦੋਂ ਜਦੋਂ ਡਿਕਟੇਟਰਸ਼ਿਪ ਸੀ ਡੈਮੋਕ੍ਰੇਸੀ ਨਹੀਂ ਸੀ ਤੇ ਜਦੋਂ ਮੈਂ ਸਟੇਜ ਤੇ ਬਹਿ ਕੇ ਇਹ ਸੁਣਾ ਰਿਹਾ ਇੱਥੇ ਤੁਹਾਡੇ ਚ ਮੁੰਡੇ ਜਿੰਨੇ ਬੈਠੇ ਆ ਨੌਜਵਾਨ ਉਹ ਕਹਿਣ ਸੂਰਮਾ ਕੌਣ ਹੁੰਦਾ ਹੈ ਵੱਧ ਤੋਂ ਵੱਧ ਨਾਲ ਲੜ ਕੇ ਮਰਨ ਵਾਲਾ ਹਜ਼ਾਰਾਂ ਨੂੰ ਮਾਰਨ ਵਾਲਾ ਸੂਰਮਾ ਉਹਦੇ ਦਿਮਾਗ 'ਚ ਪਤਾ ਕੀ ਆਉਣੀ ਹੈ ਵੀ ਮੈਂ ਬਾਹਾਂ ਦਾ ਜ਼ੋਰ ਕਿੱਥੇ ਵਿਖਾਵਾਂ ਮੈਂ ਕਿੱਥੇ ਲੜ ਕੇ ਵਿਖਾਵਾਂ ਸੂਰਮੇ ਦੀ ਪਰਿਭਾਸ਼ਾ ਸੂਰਮੇ ਦੀ ਡੈਫੀਨੇਸ਼ਨ ਹੈ ਵੱਧ ਤੋਂ ਵੱਧ ਨਾਲ ਲੜਨਾ ਵੱਧ ਤੋਂ ਵੱਧ ਦਾ ਮੁਕਾਬਲਾ ਕਰਨਾ ਉਹ ਕਹਿੰਦਾ ਯਾਰ ਜੇ ਮੈਂ ਕਿਸੇ ਤੇ ਤਲਵਾਰ ਚਲਾਤੀ ਉਹਦੀ ਚੱਕ ਕੇ ਮੈਨੂੰ ਅੰਦਰ ਲੈ ਜਾਣਗੇ ਜੇ ਮੈਂ ਕੋਈ ਬੰਦਾ ਮਾਰਤਾ ਮੇਰਾ ਸਾਰਾ ਟੱਬਰ ਰੁੱਲ ਜਾਂਦਾ ਅਗਲਾ ਮੇਰਾ ਪਰਿਵਾਰ ਮਾਰ ਦੂ ਆ ਕੇ ਇਹਦਾ ਮਤਲਬ ਸੂਰਮਾ ਇਹਦਾ ਮਤਲਬ ਅੱਜ ਦੇ ਸਮੇਂ ਵਿੱਚ ਨਾ ਤਲਵਾਰ ਚਲਾਈਏ ਨਾ ਲੱਖਾਂ ਨਾਲ ਲੜੀਏ ਤੇ ਨਾ ਅਸੀਂ ਸੂਰਮੇ ਬਣੀਏ ਇਹੋ ਹੀ ਗੱਲ ਬਣੀ ਫਿਰ ਅੱਜ ਕਿਹਦੇ ਨਾਲ ਲੜੀਏ ਤਲਵਾਰ ਕਿਹਨੂੰ ਚਲਾ ਕੇ ਵਿਖਾਈਏ ਮੇਰੀਆਂ ਭੈਣਾਂ ਕਹਿਣਗੀਆਂ ਮਾਈ ਭਾਗੋ ਵੇਲੇ ਤੇ ਜੰਗ ਲੱਗਾ ਸੀ ਮਾਈ ਭਾਗੋ ਨੇ ਵੀ ਤਲਵਾਰ ਚਲਾਈ ਸੀ ਅਸੀਂ ਕਿੱਥੇ ਲੜੀਏ ਲੜਾਂਗੇ ਪੁਲਿਸ ਵਾਲੇ ਫੜ ਕੇ ਲੈ ਜਾਣਗੇ ਇੱਕ ਮਾਰਾਂਗੇ ਅਗਲੇ ਸਾਡੇ ਮਾਰਨਗੇ ਅੱਜ ਸਮਾਂ ਬਦਲ ਗਿਆ 20 ਸਾਲ ਹੀ ਹੋਜੂ ਜੇ ਇੱਕ ਦਾ ਕਤਲ ਕਰਤਾ 20 ਸਾਲ ਹੀ ਫਾਂਸੀ ਅੱਜ ਦਾ ਸੂਰਮਾ ਕਿਵੇਂ ਬਣੇ ਤੇ ਤੁਹਾਨੂੰ ਦੱਸਣਾ ਪੈਣਾ ਹੈ ਉਹ ਹਥਿਆਰਾਂ ਦੇ ਵਿੱਚ ਯੁੱਗ ਸੀ ਹਥਿਆਰਾਂ ਦਾ ਵੱਧ ਤੋਂ ਵੱਧ ਹਥਿਆਰਾਂ ਵਾਲੇ ਸੂਰਮੇ ਸੀ ਅੱਜ ਯੁੱਗ ਵਿਚਾਰਾਂ ਦਾ ਹੈ ਅੱਜ ਪੜਨ ਵਾਲੇ ਸੂਰਮੇ ਹੈ ਉਦੋਂ ਦੇ ਬੱਚਿਆਂ ਨੂੰ ਦੱਸਣਾ ਪੈਂਦਾ ਸੀ ਉਹ ਟਾਰਗੇਟ ਹੈ ਤੇਰਾ ਸੁਣਿਓ ਇੱਧਰ ਧਿਆਨ ਨਾਲ ਉੱਥੇ ਤੱਕ ਪਹੁੰਚਣਾ ਹੈ ਰਾਜ ਜਿੰਨੇ ਆਏ ਵੱਢਦਾ ਹੀ ਤੁਰਿਆ ਜਾਈ ਉਦੋਂ ਟਾਰਗੇਟ ਇਹ ਸੀ ਤੇ ਅੱਜ ਟਾਰਗੇਟ ਪਤਾ ਕੀ ਹੈ ਨੌਜਵਾਨਾਂ ਨੂੰ ਕੀ ਕਹਿਣਾ ਐ ਜੱਜ ਦੀ ਕੁਰਸੀ ਜੱਜ ਦੀ ਰਾਤਾਂ ਨੂੰ ਜਾਗ ਦਿਨੇ ਜਾਗ ਮਿਹਨਤ ਕਰ ਕਿਵੇਂ ਨਾ ਕਿਵੇਂ ਪੁੱਤ ਮੇਰਿਆ ਉੱਥੇ ਤੱਕ ਪਹੁੰਚ ਕੇ ਵਿਖਾ ਖੋ ਸਤਨਾਮ ਉੱਥੇ ਤੱਕ ਪਹੁੰਚ ਉਹ ਕਨੇਡਾ ਤੁਰੇ ਜਾਂਦੇ ਨੇ ਸਾਰੇ ਬੱਚੇ ਆਈਲੈਟਸ ਕਰਕੇ ਪੜ੍ਹ ਕੇ ਨਹੀਂ ਨੌਕਰੀਆਂ ਮਿਲਦੀਆਂ ਸਰਕਾਰਾਂ ਨੌਕਰੀਆਂ ਪੈਦਾ ਕਰਨ ਜੇ ਨਹੀਂ ਕਰਦੀਆਂ ਤੇ ਚੱਲ ਪੁੱਤ ਮੇਰਿਆ ਫਿਰ 6:30 ਦਾ ਟਾਰਗੇਟ ਹੈ ਲੈ ਕੇ ਵਿਖਾ ਬਾਕੀਆਂ ਦੇ ਬਰਾਬਰ ਚੱਲ ਫਿਰ ਤੇ ਜਿਹੜਾ ਬੱਚਾ ਪਿਛਲੇ ਜਦੋਂ ਤੋਂ ਡਿਕਟੇਟਰਸ਼ਿਪ ਖਤਮ ਹੋ ਗਈ ਜਦੋਂ ਤੋਂ ਵੋਟਾਂ ਵਾਲਾ ਸਿਸਟਮ ਆਇਆ ਲੋਕਤੰਤਰ ਆਇਆ ਹਥਿਆਰ ਬੰਦਾ ਆਪਣੀ ਮਰਜ਼ੀ ਨਾਲ ਚਲਾ ਨਹੀਂ ਸਕਦਾ ਕਿਸੇ ਬੰਦੇ ਨੂੰ ਕੋਈ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਦੱਸੋ ਪਿਆਰਿਓ ਕਿਸੇ ਬੰਦੇ ਤੇ ਥੱਪੜ ਲਾਉਣ ਦਾ ਹੱਕ ਹੈ ਸਾਨੂੰ ਇੱਥੇ ਗੱਜ ਕੇ ਦੱਸੋ ਕਿਸੇ ਨੂੰ ਮਾਰਨ ਦਾ ਹੱਕ ਹੈ ਕਿਸੇ ਦਾ ਦੰਦ ਤੋੜਨ ਦਾ ਕਤਲ ਕਰਨ ਦਾ ਨਾ ਹੱਕ ਨਹੀਂ ਕਿਸੇ ਕਿਸੇ ਦੀ ਕੋਈ ਜ਼ਮੀਨ ਦੱਬ ਸਕਦਾ ਹੱਕ ਹੀ ਨਹੀਂ ਅੱਜ ਸਮਾਂ ਬਦਲ ਗਿਆ ਤੇ ਤੁਹਾਡੇ ਬੱਚੇ ਆ ਜਿਹੜੇ ਉਹ ਵੇਖਣ ਬਈ ਬਈ ਅੱਛਾ ਪੜ੍ਹਾਈ ਕਰਕੇ ਸੂਰਮਾ ਹਾਂ ਉਹ ਕੁੜੀ ਕਹਿੰਦੀ ਹੈ ਇਸ ਹਿਸਾਬ ਨਾਲ ਤੇ ਫਿਰ 3 ਸਾਲ ਹੋ ਗਏ ਫਸਟ ਮੈਂ ਹੀ ਆਉਣੀ ਹੈ ਅੱਗੇ ਆ ਸਾਰਿਆਂ ਨਾਲੋਂ ਤੇ ਅਕਾਲ ਤਖਤ ਵਾਲੇ ਕਹਿਣ ਉਦੋਂ ਦੇ ਉਹ ਸੂਰਮੇ ਸੀ ਅੱਜ ਸਾਡੀ ਕੌਮ ਦੇ ਵਿੱਚ 1 ਸਾਲ ਦੇ ਵਿੱਚ 100 ਬੱਚਾ ਐਦਕੀ ਅਸੀਂ ਚੁਣਿਆ ਕੈਨੇਡਾ ਦੇ ਇੰਨੇ ਬੱਚੇ ਅਮਰੀਕਾ ਦੇ ਇੰਨੇ ਇੰਡੀਆ ਦੇ ਪੰਜਾਬ ਦੇ ਇੰਨੇ ਬੱਚੇ ਆ 10 ਬੱਚੇ ਸਾਡੇ ਜੱਜ ਬਣੇ ਨੇ ਆ 50 ਬੱਚੇ ਸਾਡੇ ਵਕੀਲ ਬਣੇ ਨੇ ਆ 200 ਬੱਚਾ ਸਾਡਾ ਡਾਕਟਰ ਦੀ ਡਿਗਰੀ ਕਰ ਗਿਆ ਇਹ ਪੜ੍ਹਾਈਆਂ ਕਰ ਕਰਕੇ ਹਜ਼ਾਰਾਂ ਲੱਖਾਂ ਨਾਲ ਮੁਕਾਬਲਾ ਕਰਕੇ ਮਿਹਨਤਾਂ ਕਰਕੇ ਕਿਤੇ ਉੱਥੇ ਪੜ੍ਹ ਕਦੇ ਉੱਥੇ ਪੜ੍ਹ ਰਾਤਾਂ ਨੂੰ ਜਾਗ ਜਾਗ ਕੇ ਪੜ੍ਹੇ ਹੈ ਆ ਸਾਡੀ ਕੌਮ ਦੇ ਸੂਰਮੇ ਤੇ ਦੱਸੋ ਬੱਚਿਆਂ ਚ ਪੜ੍ਹਨ ਦਾ ਉਤਸ਼ਾਹ ਵਧੇਗਾ ਕਿ ਨਹੀਂ ਵਧੇਗਾ ਗੱਜ ਕੇ ਤੇ ਹਥਿਆਰਾਂ ਨੂੰ ਹੀ ਮੇਰੇ ਵਰਗਾ ਇੱਥੇ ਪ੍ਰਮੋਟ ਕਰੀ ਜਾਂਦਾ ਹਥਿਆਰਾਂ ਨੂੰ ਹੀ ਗਾਉਣ ਵਾਲੇ ਪ੍ਰਮੋਟ ਕਰੀ ਜਾਂਦੇ ਹੈ ਤੇ ਨਾ ਯੁੱਗ ਹਥਿਆਰਾਂ ਦਾ ਆਵੇ ਨਾ ਕੱਟ ਵੱਢ ਹੋਵੇ ਤੇ ਨਾ ਬੱਚੇ ਸੂਰਮੇ ਬਣਨ ਕਦੇ ਸੂਰਮੇ ਉਹੀ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਦੇ ਲੜਾਈ ਦਾ ਸਮਾਂ ਹੈ ਕਿਸੇ ਵੇਲੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੂਰਮੇ ਨੇ ਪਰ ਅੱਜ ਦੇ ਸੂਰਮੇ ਜਿਹੜੇ ਬੱਚੇ ਵੱਧ ਤੋਂ ਵੱਧ ਲੱਖਾਂ ਬੱਚਿਆਂ ਨਾਲ ਟੱਕਰ ਲੈ ਕੇ ਪੜ੍ਹਾਈ ਕਰਕੇ ਦਿਮਾਗ ਆ ਲੜਾਈ ਚੱਲਦੀ ਅੰਦਰਲੀ ਉਹ ਸੂਰਮੇ ਨੇ ਤੇ ਮੈਨੂੰ ਤੁਸੀਂ ਜਵਾਬ ਦੇਣਾ ਜੀ ਹਥਿਆਰਾਂ ਵਾਲੇ ਸੂਰਮੇ ਤੁਹਾਡੇ ਬੱਚੇ ਬਣ ਸਕਦੇ ਕਿ ਨਹੀਂ ਬਣ ਸਕਦੇ ਹਥਿਆਰਾਂ ਵਾਲੇ ਗੱਜ ਕੇ ਤੇ ਪੜ੍ਹਾਈ ਵਾਲੇ ਗੱਜ ਕੇ ਇਹ ਬਸ ਦੀ ਗੱਲ ਲੱਗਦੀ ਹੈ ਪੜ੍ਹਾਈ ਵਾਲੀ ਬੋਲੋ ਪਿਆਰਿਓ ਲੱਗਦੀ ਹੈ ਕਿ ਨਹੀਂ ਮੇਰੀਆਂ ਭੈਣਾਂ ਦੱਸਣ ਪੜ੍ਹਾਈ ਵਾਲੇ ਪਾਸੇ ਕਿੰਨੀਆਂ ਕੁੜੀਆਂ ਕਹਿਣਗੀਆਂ ਅਸੀਂ ਤਿਆਰ ਹਾਂ ਕਿੰਨੀਆਂ ਕੁੜੀਆਂ ਕਹਿਣਗੀਆਂ ਵੀ ਅਸੀਂ ਤਿਆਰ ਹਾਂ ਅਸੀਂ ਪੜ੍ਹ ਅਸੀਂ ਅੱਗੇ ਹੀ ਪਹਿਲਾਂ ਹੀ ਪਾਸ ਹਾਂ ਅਸੀਂ ਪਹਿਲਾਂ ਹੀ ਪਹਿਲੇ ਨੰਬਰ ਤੇ ਆਉਣੀਆਂ ਕਿੰਨੀਆਂ ਭੈਣਾਂ ਮੇਰੀਆਂ ਅੱਜ ਕਹਿਣਗੀਆਂ ਅਸੀਂ ਤਿਆਰ ਹਾਂ ਪੜ੍ਹਨ ਵਾਸਤੇ ਕਿੰਨੀਆਂ ਭੈਣਾਂ ਸੂਰਮੇ ਬਣ ਸਕਦੀਆਂ ਬਹਾਦਰ ਬਣ ਸਕਦੀਆਂ ਉਹ ਬਹਾਦਰ ਨੇ ਤੇ ਕਿੱਦਣ ਸਾਡੀ ਕੌਮ ਦੇ ਵਿੱਚ ਇਹ ਗੱਲਾਂ ਸ਼ੁਰੂ ਹੋਣਗੀਆਂ ਵੀ ਪੜ੍ਹੋ ਪੜ੍ਹੋ ਪੜ੍ਹਾਈ ਕਰੋ ਅੱਜ ਜ਼ਮਾਨਾ ਬਦਲ ਗਿਆ ਜ਼ਮਾਨਾ ਚੇਂਜ ਹੋ ਗਿਆ ਅੱਜ ਪੜ੍ਹਾਈ ਦਾ ਸਮਾਂ ਹੈ ਕੌਣ ਸਮਝਾਏਗਾ ਸਾਨੂੰ ਅੱਜ ਵੀ ਇੱਕੋ ਹੀ ਗੱਲ ਹੈ ਯਾਰ ਵੱਢ ਦਿਓ ਮਾਰ ਦਿਓ ਕੁੱਟ ਦਿਓ ਵੱਢ ਦਿਓ ਵੱਢ ਦਿਓ ਵੱਢ ਦਿਓ ਅੱਜ ਵੀ ਸਾਡੇ ਬੰਦੇ ਇਹੀ ਕਰੀ ਜਾਂਦੇ ਆ ਕਿੰਨਾ ਕੁ ਨੁਕਸਾਨ ਅਸੀਂ ਕਰਾਵਾਂਗੇ ਇਹ ਦਿਮਾਗ ਚ ਇੱਦਾਂ ਭਰਿਆ ਜਾਂਦਾ ਸਾਡੇ ਵੀ ਬਸ ਕੰਮ ਹੀ ਇਹ ਰਹਿ ਗਿਆ ਸਾਡੇ ਕੋਲ ਆ ਸੂਰਮੇ ਕਿਤੇ ਅਕਾਲ ਤਖ਼ਤ ਤੇ ਸੱਦੇ ਜਾਂਦੇ ਬੁਲਾਏ ਜਾਂਦੇ ਏਦਾਂ ਖੜਾ ਕੇ ਬੱਚਾ 500 ਹਰੇਕ ਸਾਲ ਸਨਮਾਨਿਤ ਕੀਤਾ ਜਾਂਦਾ ਤੇ ਸਾਡੀ ਕੌਮ ਦੇ ਬੱਚੇ ਕਿਤੇ ਦੀ ਕਿਤੇ ਪਹੁੰਚਦੇ ਯਹੂਦੀ 1 ਕਰੋੜ ਦੇ ਜੀ ਆਪਾਂ 2.5 ਕਰੋੜ ਆ ਯਹੂਦੀ ਕਿੰਨੇ ਆ ਬੋਲੋ ਬੋਲੋ 1 ਕਰੋੜ ਤੇ ਸਾਰੀ ਦੁਨੀਆ ਤੋਂ 1 ਨੰਬਰ ਤੇ ਕੌਮ ਹੈ 1 ਕਰੋੜ ਹੈ ਪਰ ਸਭ ਤੋਂ ਅੱਗੇ ਪਤਾ ਕਿਉਂ ਹੈ ਪੜ੍ਹੇ ਲਿਖੇ ਪੜ੍ਹਾਈ ਐਜੂਕੇਸ਼ਨ ਸੂਰਮੇ ਉਦਣ ਤੇ ਬਾਜਾਂ ਵਾਲਾ ਦੱਸਦਾ ਹੋਣਾ ਹੈ ਉੱਥੇ ਚੱਲਿਓ ਐ ਲੜਨਾ ਐ ਮੁਕਾਬਲਾ ਕਰਨਾ ਹੈ ਉਦਣ ਦਾ ਸਾਡਾ ਲੀਡਰ ਬੜਾ ਕਮਾਲ ਦਾ ਸੀ ਉਦਣ ਕਿਵੇਂ ਲੜਨਾ ਹੈ ਉਦਣ ਉਹ ਦੱਸਦਾ ਸੀ ਸਾਨੂੰ 6ਵਾਂ ਪਾਤਸ਼ਾਹ ਸਾਡਾ ਦੱਸਦਾ ਸੀ ਸਾਨੂੰ ਪਰ ਅੱਜ ਸਾਡੀ ਕੌਮ ਨੂੰ ਕਿਵੇਂ ਮੁਕਾਬਲੇ ਕਰਨੇ ਨੇ ਇਹ ਕੌਣ ਦੱਸੇ ਅੱਜ ਦੀ ਲੜਾਈ ਕਿਹੜੀ ਹੈ ਕੌਣ ਸਮਝਾਵੇ ਅੱਜ ਕੌਣ ਸਮਝਾਵੇ ਸਾਡੇ ਬੱਚਿਆਂ ਨੂੰ ਉਦੋਂ ਦੇ ਬਾਜਾਂ ਵਾਲੇ ਆਪ ਅਗਵਾਈ ਕਰਦੇ ਆ ਜਥੇ ਨੂੰ ਜਥੇਦਾਰ ਦੱਸਦਾ ਹੈ ਲੀਡਰ ਦੱਸਦਾ ਸਾਡਾ ਆਗੂ ਦੱਸਦਾ ਸਾਡਾ ਪਾਤਸ਼ਾਹ ਦੱਸਦਾ ਸਾਡਾ ਕਰੋ ਮੁਕਾਬਲਾ ਸਿੰਘੋ ਚਲੋ ਅੱਜ ਕੌਣ ਦੱਸੇ ਅੱਜ ਦੀ ਪੀੜ੍ਹੀ ਨੂੰ ਕੌਣ ਸਮਝਾਵੇ ਤੇ ਅੱਜ ਜਦੋਂ ਸਾਡੇ ਵਰਗਾ ਕਦੇ ਮਾੜਾ ਜਿਹਾ ਮੈਂ ਗੱਲ ਕਰਾਂ ਵੀ ਐ ਨੀ ਐ ਕਰ ਲੋ ਅਠੀ ਗਲ ਪੈ ਜਾਂਦੇ ਆ ਜੀ ਇਹ ਬੰਦਾ ਸ਼ਸਤਰਾਂ ਦੇ ਵਿਰੁੱਧ ਹੈ ਇਹ ਬੰਦਾ ਐ ਕਰਦਾ ਹੈ ਇਹ ਬੰਦਾ ਲੈ ਇਹ ਕਿਰਪਾਨਾਂ ਲਵਾਉਣੀਆਂ ਚਾਹੁੰਦਾ ਲੈ ਦੱਸੋ ਉਹ ਯਾਰ ਅਸੀਂ ਤੇ ਆਪ ਪਾ ਕੇ ਰੱਖਦੇ ਹਾਂ ਅਸੀਂ ਕਿਉਂ ਲਵਾਵਾਂਗੇ ਕਿਸੇ ਦੀਆਂ ਪਰ ਅਸੀਂ ਇਹ ਕਹਿੰਦੇ ਹਾਂ ਇਹ ਠੀਕ ਹੈ ਸਾਡਾ ਜੋ ਪੰਥਕ ਰਵਾਇਤ ਬਣੀ ਹੈ ਸਾਡੀ ਠੀਕ ਹੈ ਪਰ ਸਮਾਂ ਵਿਚਾਰਾਂ ਦਾ ਹੀ ਹੈ ਜਿੱਥੇ ਮਰਜ਼ੀ ਗੱਲ ਕਰ ਲਿਓ ਕਦੇ ਤੇ ਸੋਚਣਾ ਹੀ ਪੈਣਾ ਯੁੱਗ ਬਦਲ ਗਿਆ ਅਸੀਂ ਨਹੀਂ ਬਦਲੇ ਜ਼ਮਾਨੇ ਬਦਲ ਗਏ ਪਰ ਅਸੀਂ ਅਜੇ ਯਾਰ ਅਸੀਂ 500 ਸਾਲ ਪਿੱਛੇ ਖੜੇ ਹਾਂ ਅਜੇ ਪਿੱਛੇ ਲੈ ਕੇ ਜਾ ਰਹੇ ਸਾਡੇ ਬੰਦੇ ਸਾਡੇ ਆਗੂ ਸਾਨੂੰ ਪਿੱਛੇ ਲੈ ਕੇ ਜਾ ਰਹੇ ਆ ਅੱਗੇ ਨਹੀਂ ਲਿਜਾ ਰਹੇ ਪਿੱਛੇ ਨੂੰ ਧੱਕਦੇ ਆ ਹਜ਼ਾਰਾਂ ਬੱਚੇ ਉਕਸਾਏ ਗਏ ਆ ਉਕਸਾਇਆ ਗਿਆ ਸੈਂਕੜੇ ਨੇ ਜਿਹੜੇ ਉਕਸਾਏ ਜਾਂਦੇ ਆ ਮੁੜ ਕੇ ਜੇਲ੍ਹਾਂ ਚ ਜਾ ਵੜੇ ਫਸ ਗਏ ਮੁੜ ਕੇ ਕੋਈ ਟੱਬਰਾਂ ਦੀ ਬਾਤ ਨਹੀਂ ਪੁੱਛਦਾ ਤੇ ਜਿਹੜੇ ਅੱਗੇ ਲੀਡਰ ਲੱਗੇ ਹੁੰਦੇ ਆ ਉਹ ਸਾਰੇ ਟੱਬਰ ਆਪਣੇ ਬਾਹਰਲਿਆਂ ਦੇਸ਼ਾਂ ਚ ਸੈੱਟ ਕਰ ਲੈਂਦੇ ਆ ਵੱਡੀਆਂ ਵੱਡੀਆਂ ਕੋਠੀਆਂ ਬਣਾ ਲੈਂਦੇ ਆ ਵੱਡੇ ਵੱਡੇ ਘਰ ਬਣਾ ਲੈਂਦੇ ਆ ਅਰਬਾਂ ਖਰਬਾਂ ਵਿੱਚ ਖੇਡਦੇ ਆ ਅਰਬਾਂ ਚ ਖੇਡਦੇ ਆ ਮੇਰੇ ਵਰਗੇ ਨੂੰ ਬਿਆਨ ਦੇਣ ਲੱਗਿਆ ਕਿੰਨਾ ਕੁ ਜ਼ੋਰ ਲੱਗਦਾ ਇੱਥੇ ਬੈਠਾ ਬੋਲਣਾ ਹੀ ਹੈ ਭਰਨਾ ਹੀ ਹੈ ਵਿੱਚ ਭਰ ਦੇਣਾ ਮੈਂ ਚੱਕ ਲੋ ਹਥਿਆਰ ਹੈ ਕਰ ਦਿਓ ਐ ਕਰ ਦਿਓ ਕਰ ਲੋ ਪਰ ਰਿਜ਼ਲਟ ਕੀ ਨਿਕਲੇਗਾ ਨਤੀਜਾ ਕੀ ਨਿਕਲੇਗਾ ਕਦੀ ਨਾ ਕਦੀ ਤੇ ਦਿਮਾਗ ਤੇ ਲੋਡ ਪਾਉਣਾ ਹੀ ਪੈਣਾ ਚਾਹੇ ਅੱਜ ਪਾਓ ਚਾਹੇ ਕੱਲ ਪਾਓ ਕਦੀ ਤੇ ਸੋਚਣਾ ਹੀ ਪੈਣਾ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿਤਾਬ ਫੜਾ ਕੇ ਗਿਆਨ ਦੇ ਕੇ ਸਮਝ ਦੇ ਕੇ ਦੁਨੀਆਂ ਦੇ ਨਾਲ ਰਲਾਈਏ ਅੱਗੇ ਤੋਂ ਅੱਗੇ ਲੈ ਕੇ ਚੱਲੀਏ ਅੱਗੇ ਤੋਂ ਅੱਗੇ ਜਾਣ ਸਾਡੇ ਬੱਚੇ ਕਦੇ ਕਿਤੇ ਪਿੱਛੇ ਨਾ ਰਹਿਣ ਕਿਤੇ ਪਿੱਛੇ ਨਾ ਰਹਿਣ ਕਿਉਂ ਪਿਆਰਿਓ ਕਿਤੇ ਤੇ ਸੋਚਣਾ ਹੀ ਪੈਣਾ ਹਾਂ ਨਹੀਂ ਸੋਚਣਾ ਤੇ ਭਾਈ ਉਹੀ ਗੱਲ ਉੱਥੇ ਨਿਬੜਦੀ ਹੈ ਵੀ ਤੇਰੀ ਸੋਚ ਹੀ ਤੇਰੀ ਸਜ਼ਾ ਤੂੰ ਨਹੀਂ ਸੋਚਣਾ ਚਾਹੁੰਦਾ ਤੇਰੀ ਸੋਚ ਜੇ ਇਹੀ ਰੱਖਣੀ ਹੈ ਤੈ ਵੀ ਨਹੀਂ ਜੀ ਨਹੀਂ ਏਦਾਂ ਨੀ ਤੇ ਜੇ ਤੂੰ ਇਹ ਸੋਚ ਰੱਖਣੀ ਹੈ ਤੇ ਜਿਹੜੀ ਕੌਮ ਨੇ ਇਹ ਸੋਚ ਹੀ ਰੱਖਣੀ ਹੈ ਉਸ ਕੌਮ ਦੀ ਸਜ਼ਾ ਉਹਦੀ ਸੋਚ ਹੈ ਤੇ ਯਹੂਦੀਆਂ ਦੀ ਮੁਕਤੀ ਉਹਨਾਂ ਦੀ ਸੋਚ ਹੈ ਉਹ ਸੋਚ ਹੈ ਉਹਨਾਂ ਦੀ ਵੀ ਬੱਚੇ ਪੜ੍ਹਾਉਣੇ ਨੇ ਇਹ ਉਹਨਾਂ ਦੀ ਸੋਚ ਅੱਗੇ ਲੈ ਕੇ ਗਈ ਹੈ ਤੇ ਸਾਡੀ ਸੋਚ ਹੈ ਇਹ ਸਾਨੂੰ ਪਿੱਛੇ ਲੈ ਕੇ ਗਈ ਹੈ ਤੇ ਲੈ ਕੇ ਜਾਊ, ਹੋਰ ਪਿੱਛੇ ਲੈ ਕੇ ਜਾਊ, ਇੱਥੇ ਥੋੜਾ ਨਿਬੜਨਾ ਕੰਮ, ਹੋਰ ਪਿੱਛੇ ਜਾਵਾਂਗੇ ਅਸੀਂ, ਦੁਨੀਆਂ ਅੱਗੇ ਲੰਘ ਗਈ, ਅਸੀਂ ਉੱਥੇ ਖੜੇ ਦੇ ਖੜੇ ਹੀ ਰਹਿ ਗਏ। ਕਿਸੇ ਨੂੰ ਦੋਸ਼ ਨਾ ਦਿਓ, ਦੋਸ਼ ਕਰਮਾ ਆਪਣਿਆਂ, ਦੋਸ਼ ਕਰਮਾ ਆਪਣਿਆਂ। ਅਸੀਂ ਸੋਚਣਾ ਹੀ ਸ਼ੁਰੂ ਨਹੀਂ ਕੀਤਾ, ਸਾਡੇ ਦਿਮਾਗ 'ਚ ਗੱਲਾਂ ਆਉਂਦੀਆਂ ਹੀ ਨਹੀਂ, ਅਸੀਂ ਸੋਚਣਾ ਚਾਹੁੰਦੇ ਹੀ ਨਹੀਂ। ਪਿਆਰਿਓ ਇੱਧਰ ਧਿਆਨ ਨਾਲ ਸੁਣਿਓ, ਜੇ ਅੱਜ ਆ ਗੱਲ ਕਰਦੇ ਹਾਂ ਕਿੰਨਾ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ। ਮੈਂ ਬਾਗੇ ਪੁਰਾਣੇ ਦੋ ਇੱਧਰ ਸੁਣਿਓ ਸਿੰਘੋ, ਧਿਆਨ ਇੱਧਰ ਰੱਖਿਓ ਸਿੰਘੋ, 2008 ਚ ਦੀਵਾਨ ਲਾਏ ਸੀ ਇੱਥੇ, ਚੇਤਾ ਤੁਹਾਨੂੰ, ਕਿ ਕਈਆਂ ਨੂੰ ਯਾਦ ਹੈ, ਇੱਥੇ 12 ਸਾਲ ਪਹਿਲਾਂ ਦੀ ਗੱਲ ਹੈ। ਹੁਣ ਜਿਹੜਾ ਨਿਆਣਾ ਉਦੋਂ 5 ਸਾਲ ਦਾ ਸੀ, ਅੱਜ ਉਹ 19 ਸਾਲਾਂ ਦਾ, ਆਪਣਾ ਜਿਹੜਾ 5 ਸਾਲ ਦਾ ਹੈ 17 ਸਾਲ ਦਾ ਹੋ ਗਿਆ, ਉਦੋਂ 5 ਦਾ ਸੀ ਹੁਣ 17 ਦਾ, ਉਹਨੂੰ ਤੇ ਚੇਤਾ ਹੀ ਨਹੀਂ ਹੋਣਾ ਵੀ ਦੀਵਾਨ ਕਦੋਂ ਲੱਗੇ ਸੀ। ਜਿਹੜਾ ਬੱਚਾ ਹੀ ਅੱਜ ਇੱਥੇ 14 ਸਾਲ ਦਾ ਬੈਠਾ, ਉਹਦੇ ਤੇ ਉਹਦੀ ਮਾਂ ਗੋਦੀ ਲਿਆਈ ਹੋਣੀ ਚੱਕ ਕੇ, ਜਿਹੜਾ 14 ਸਾਲ ਦਾ ਇੱਥੇ, ਬਾਗੇ ਪੁਰਾਣੇ ਜਦੋਂ ਦੀਵਾਨ ਲੱਗੇ ਹੋਣਗੇ। ਹੁਣ ਮੈਂ ਉਦੋਂ ਆਇਆ ਇੱਥੇ, ਤੇ ਤੁਸੀਂ ਮੈਨੂੰ ਜਵਾਬ ਦਿਓ ਵੀ ਕਿਸ, ਕੋਈ ਮੇਰੇ ਨਾਲ ਇੱਕ ਬੰਦੂਕ ਵਾਲਾ ਵੇਖਿਆ ਸੀ ਕਿਸੇ ਨੇ, ਇੱਕ ਕੋਈ ਰਾਈਫਲ ਰੂਫਲ ਵਾਲਾ ਬੰਦਾ ਕਿਤੇ ਵੀ ਨਹੀਂ, ਬਸ ਬਾਬਿਆਂ ਵਾਲੀਆਂ ਗੱਲਾਂ ਵੀ ਚੱਕ ਦਿਓ ਧਾਰ ਦਿਓ, ਜੋ ਉਹੀ ਜਿਹੀ ਗੱਲਾਂ ਮੈਂ ਕਰੀ ਜਾਂਦਾ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਤੇ ਅੱਜ ਸਾਡੇ ਵਰਗਿਆਂ ਨੂੰ ਆਹ ਗੱਲਾਂ ਕਰਨ ਲੱਗਿਆਂ ਵੀ ਧਮਕੀਆਂ ਸੁਣਨੀਆਂ ਪੈਂਦੀਆਂ, ਆਹ ਗੱਲਾਂ ਨਾਲੇ ਕੋਈ ਕਿੱਡੀਆਂ ਕੁ ਵੱਡੀਆਂ ਗੱਲਾਂ ਕਰਦੇ ਹਾਂ ਆਪਾਂ, ਪਰ ਇੰਨੀਆਂ ਗੱਲਾਂ ਸੁਣਨ ਵਾਸਤੇ ਵੀ ਦਿਨ ਰਾਤ ਗਾਲਾਂ ਸੁਣਨੀਆਂ ਪੈਂਦੀਆਂ, ਵਿਰੋਧ ਝੱਲਣਾ ਪੈਂਦਾ। ਇਹ ਕਿਉਂ ਏਦਾਂ ਦੀ ਗੱਲ ਕਰਦਾ, ਵੱਖਰੀ ਗੱਲ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹੋ? ਪਹਿਲਾਂ ਪ੍ਰਬੰਧਕ ਦੀਵਾਨ ਲੈਣਗੇ, ਪਹਿਲਾਂ ਪਰਮਿਸ਼ਨ ਲੈਣਗੇ, ਫਿਰ ਪੁਲਿਸ ਵਾਲਿਆਂ ਨੂੰ ਦੱਸਣਗੇ ਸਿਪਾਹੀ ਕਰੀਏ ਫਿਰ ਕੀ, ਜਾਂ ਤੇ ਅਗਲੇ ਨਾਲ ਲੜੋ ਤੇ ਜਾਂ ਫਿਰ ਸਿਕਿਉਰਿਟੀ ਕਰੋ। ਮੈਂ ਮਾਰਾ ਦੀ ਹਜ਼ੂਰੀ ਵਿੱਚ ਬੈਠਾ, ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦਾ ਵੀ ਕਿਸੇ ਬੰਦੇ ਨੂੰ ਚੈੱਕ ਕੀਤਾ ਜਾਵੇ। ਇੰਨੀ ਸ਼ਰਮ ਆਉਂਦੀ ਹੈ ਨਾ ਜਦੋਂ ਸੰਗਤ ਨੂੰ ਚੈੱਕ ਕਰਦੇ ਆ, ਐ ਲੱਗਦਾ ਵੀ ਆਹ ਲੀਡਰਾਂ ਦਾ ਇੱਥੇ ਪ੍ਰੋਗਰਾਮ, ਇੱਥੇ ਕੋਈ ਕਾਨਫਰੰਸ ਹੋਣੀ ਹੈ, ਧਾਰਮਿਕ ਸਮਾਗਮ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ, ਸਾਡੀ ਸਿੱਖ ਕੌਮ ਦੇ ਵਿੱਚ ਜੇ ਏਦਾਂ ਦੀ ਗੱਲ ਵੀ ਕਰਨੀ ਹੈ ਤੁਸੀਂ, ਤੇ ਇਹ ਵੀ ਸੌਖੀ ਨਹੀਂ। ਲਾਗੂ ਕਦੋਂ ਕਰਾਂਗੇ ਅਸੀਂ ਆਪਣੀ ਜ਼ਿੰਦਗੀ 'ਚ? ਸਿੱਖ ਕਦੋਂ ਸੋਚਣ ਲੱਗਣਗੇ? ਕਿੱਦਣ ਸਾਡੇ ਦਿਮਾਗ ਚੱਲਣ ਲੱਗਣਗੇ? ਕਿਤੇ ਨਾ ਕਿਤੇ ਸੋਚਣਾ ਪੈਣਾ, ਦਿਮਾਗ ਚਲਾਉਣਾ ਪੈਣਾ। ਪਿਆਰਿਓ ਅਵਿਦਿਆ ਹਿੱਤ ਕੀਨ, ਅਗਿਆਨਤਾ ਨਾਲ ਮੋਹ ਪਾ ਲਿਆ। ਕਹਿੰਦੇ ਛੇਵੇਂ ਪਾਤਸ਼ਾਹ ਦਾ ਵੇਲਾ ਹਥਿਆਰਾਂ ਦਾ ਹੈ, ਤੇ ਬਦਲਣਾ ਨਹੀਂ ਸੀ ਚਾਹੁੰਦਾ। ਉਹ ਕਹਿੰਦੇ ਕਿਸੇ ਵੇਲੇ ਪੈਂਦੇ ਖਾਂ ਆਇਆ ਨਿੱਕੀ ਜੀ ਉਮਰ, ਛੋਟਾ ਜਿਹਾ ਬੱਚਾ। ਮੈਂ ਦੋ ਤਿੰਨ ਮਿੰਟ ਦੀ ਸਾਖੀ ਸਾਰੀ ਕਹਿ ਦੇਣੀ, ਦੋ ਤਿੰਨ ਮਿੰਟ 'ਚ ਕਹਿ ਦੂੰ ਸਾਰੀ। ਛੋਟੀ ਜੀ ਉਮਰ ਦਾ ਬੱਚਾ ਪਠਾਣਾ ਦਾ, ਤੇ ਏਦਾਂ ਖਿਲਾ ਖੜ ਗਿਆ ਆ ਕੇ। ਮਹਾਰਾਜ ਕਹਿੰਦੇ ਨਾਂ ਕੀ ਹੈ? ਕਹਿੰਦੇ ਪੈਂਦੇ ਖਾਂ, ਨਾ ਮਾਂ ਨਾ ਪਿਓ, ਅਨਾਥ ਅਨਾਥ। ਛੇਵੇਂ ਪਾਤਸ਼ਾਹ ਵੇਖ ਕੇ ਕਹਿੰਦੇ ਯਾਰ ਡੀਲ ਡੋਲ ਬਹੁਤ ਤਕੜੀ ਹੈ, ਸਰੀਰ ਦੱਸ ਨਹੀਂ ਦਿੰਦਾ ਵੀ ਬਹੁਤ ਵੱਡਾ ਹੋਣਾ, ਕੱਦ ਕਾਠ। ਉਮਰ ਕਿੰਨੀ ਹੈ? ਹੁਣ ਜਦੋਂ ਉਹਨੇ ਆਪਣੀ ਉਮਰ ਦੱਸੀ ਵੀ ਮੇਰੀ ਉਮਰ 8 ਸਾਲ ਦੀ ਹੈ, ਤੇ ਲੱਗਦਾ 15 ਦਾ, ਐਡਾ ਤਕੜਾ। ਮਹਾਰਾਜ ਕਹਿੰਦੇ ਇਹਨੂੰ ਘਿਓ ਸਪੈਸ਼ਲ ਖਵਾਓ, ਖੁਰਾਕਾਂ ਦਿਓ ਪੂਰੀਆਂ, ਸੂਰਮਾ ਬਹੁਤ ਵੱਡਾ ਬਣੂਗਾ, ਵੀ ਤਾਕਤ ਬਹੁਤ ਹੋਊ, ਤਕੜਾ ਹੋਊ। ਤੇ ਗੱਲ ਵੀ ਉਹੀ ਬਣੀ ਵੀ ਵੱਡਾ ਹੋ ਗਿਆ ਪੂਰਾ, ਤੇ ਸਪੈਸ਼ਲ ਉਹਨੂੰ ਦੁੱਧ ਮੱਖਣਾ ਨਾਲ ਪਾਲਿਆ ਮਹਾਰਾਜ, ਸਪੈਸ਼ਲ ਖੁਰਾਕਾਂ। ਕਹਿੰਦੇ ਦੁੱਧ ਬਾਲਟੀਆਂ ਨਾਲ ਪੀਣ ਵਾਲੇ ਬੰਦੇ, ਤੌੜਿਆਂ ਨੂੰ ਮੂੰਹ ਲਾ ਕੇ ਪੀਣ ਵਾਲੇ, ਏਦਾਂ ਦਾ ਅਸੀਂ ਪੈਂਦੇ ਖਾਂ। ਵੱਡਾ ਹੋਇਆ, ਕਈ ਵਾਰੀ ਮਹਾਰਾਜ ਨੇ ਕਹਿਣਾ ਆ ਜਾ ਖੇਡੀਏ, ਖੇਡਦਿਆਂ ਖੇਡਦਿਆਂ ਨਾ ਉਹਨੂੰ ਹੌਸਲਾ ਦੇਣ ਮਾਰਿਆ ਕਈ ਵਾਰੀ ਆਪ ਹੀ ਹਾਰ ਜਾਣਾ। ਮਹਾਰਾਜ ਨੇ ਆਪ ਉਹਨੂੰ ਵੀ ਕਾਇਮ ਜਿਹਾ ਰਹੂਗਾ, ਆਪ ਐ ਖੇਡਦਿਆਂ ਖੇਡਦਿਆਂ ਆਪਣੇ ਵਾਲੀ ਤਲਵਾਰ ਸਿੱਟ ਦੇਣੀ। ਉਹਨੇ ਕਹਿਣਾ ਬੱਲੇ ਬੱਲੇ ਮੈਂ ਤਾਂ ਛੇਵੇਂ ਪਾਤਸ਼ਾਹ ਨੂੰ ਹਰਾ ਦਿੱਤਾ, ਇਦੂ ਵੀ ਤਕੜਾ ਮੈਂ। ਕਹਿੰਦੇ ਛੇਵੇਂ ਪਾਤਸ਼ਾਹ ਦਾ ਵੀ ਕੱਦ ਕਾਠ ਬਹੁਤ ਵੱਡਾ ਸੀ, ਦਸੇ ਪਾਤਸ਼ਾਹ ਵਿੱਚੋਂ ਛੇਵਿਆਂ ਦਾ ਕੱਦ ਬਹੁਤ ਲੰਬਾ, ਉਦਾਂ ਵੀ ਤਕੜੇ, ਸਰੀਰ ਬਹੁਤ ਵੱਡਾ ਸੀ। ਤੇ ਪੈਂਦੇ ਖਾਂ ਦੇ ਸਾਹਮਣੇ ਕਈ ਵਾਰੀ ਉਹਨਾਂ ਨੇ ਵੀ ਪੈਂਦੇ ਖਾਂ ਨੇ ਹੋਰ ਫੁੱਲ ਜਾਣਾ। ਫਿਰ ਇੱਕ ਜੰਗ ਲੜੀ ਮਹਾਰਾਜ ਨੇ ਕਿਹਾ ਪੈਂਦੇ ਖਾਂ ਤੇਰਾ ਹੀ ਬੜੀ ਹਿੰਮਤ ਹੈ ਵੀ ਤੇਰੀ। ਦੂਜੀ ਜੰਗ ਵਿੱਚ ਵੀ ਉਹਨੇ ਬੜਾ ਸਾਥ ਦਿੱਤਾ, ਮਹਾਰਾਜ ਬੜੇ ਖੁਸ਼ ਹੋਏ। ਕਈ ਸੁਗਾਤਾਂ ਦੇਣੀਆਂ ਉਹਨੂੰ, ਫਿਰ ਇਹਦਾ ਵਿਆਹ ਕੀਤਾ ਮਹਾਰਾਜ ਨੇ, ਘਰ ਬਣਾ ਕੇ ਦਿੱਤਾ, ਵਿਆਹ ਵੀ ਕੀਤਾ, ਸ਼ਾਦੀ ਕੀਤੀ, ਵਿਆਹ ਕੀਤਾ, ਫਿਰ ਬੱਚੇ ਹੋਏ, ਲੜਕੀ ਜਵਾਨ ਹੋਈ, ਧੀ ਦਾ ਵਿਆਹ ਵੀ ਕੀਤਾ, ਦਾਮਾਦ ਆਇਆ, ਪੈਂਦੇ ਖਾਂ ਦਾ ਜਵਾਈ, ਪੈਂਦੇ ਖਾਂ ਦਾ ਵੀ ਵਿਆਹ ਕੀਤਾ, ਉਹਦੇ ਬੱਚਿਆਂ ਦਾ ਵੀ ਕੀਤਾ। ਕਹਿੰਦੇ ਉਦੋਂ ਇੱਕ ਸਿੱਖ ਆਇਆ, ਮਹਾਰਾਜ ਤੋਂ ਬੜਾ ਪ੍ਰਸੰਨ ਹੋਇਆ, ਉਹਨੇ ਖੁਸ਼ ਹੋ ਕੇ ਮਹਾਰਾਜ ਨੂੰ ਇੱਕ ਘੋੜਾ ਦਿੱਤਾ, ਸ਼ਸਤਰ ਪੰਚਕਲਾ ਦਿੱਤਾ, ਉਹਨੇ ਮਹਾਰਾਜ ਨੂੰ ਪੁਸ਼ਾਕ ਬੜੀ ਵਧੀਆ ਦਿੱਤੀ, ਇੱਕ ਬਾਜ ਦਿੱਤਾ, ਸਿਖਾਇਆ ਹੋਇਆ ਬਾਜ ਲਿਆਇਆ, ਇੱਕ ਦੋ ਧਾਰਾ ਖੰਡਾ ਦਿੱਤਾ। ਮਹਾਰਾਜ ਨੇ ਬਾਜ ਦਿੱਤਾ ਬਾਬੇ ਗੁਰਦਿੱਤੇ ਨੂੰ, ਆਪਣੇ ਵੱਡੇ ਪੁੱਤ ਨੂੰ, ਗੁਰਦਿੱਤੇ ਨੂੰ ਦਿੱਤਾ ਬਾਜ, ਤੇ ਬਾਕੀ ਦੀਆਂ ਸਾਰੀਆਂ ਨਿਸ਼ਾਨੀਆਂ ਦੇ ਦਿੱਤੀਆਂ ਪੈਂਦੇ ਖਾਂ ਨੂੰ, ਚੱਕ ਪੈਂਦੇ ਖਾਂ, ਘੋੜਾ ਵੀ ਤੇਰਾ, ਪੁਸ਼ਾਕ ਵੀ ਤੇਰੀ, ਦੋ ਧਾਰਾ ਖੰਡਾ ਵੀ ਤੇਰਾ, ਕਲਗੀ ਆਪ ਲਾਈ ਗੁਰੂ ਛੇਵੇਂ ਪਾਤਸ਼ਾਹ ਨੇ, ਬਾਕੀ ਸਾਰਾ ਸਮਾਨ ਦੇ ਦਿੱਤਾ ਪੈਂਦੇ ਖਾਂ ਨੂੰ। ਤੇ ਪੈਂਦੇ ਖਾਂ ਨੂੰ ਕਹਿੰਦੇ, ਪੈਂਦੇ ਖਾਂ ਜਦੋਂ ਦਰਬਾਰ ਚ ਆਇਆ ਕਰੇ, ਐ ਸਜਾ ਕੇ ਨਾ ਸ਼ਸਤਰ ਬਸਤਰ ਆਇਆ ਕਰ, ਘੋੜੇ ਤੇ ਬਹਿ ਕੇ ਤਿਆਰ ਹੋ ਕੇ ਆਉਣਾ। ਕਹਿੰਦਾ ਜੀ ਠੀਕ ਹੈ। ਪੈਂਦੇ ਖਾਂ ਦਾ ਗਿਆ ਘਰ, ਘਰੇ ਦਾ ਦਾਮਾਦ ਬੈਠਾ, ਉਹ ਕਹਿੰਦਾ ਬਾਪੂ ਘੋੜਾ ਬੜਾ ਤਕੜਾ ਹੈ, ਪੁਸ਼ਾਕ ਬਹੁਤ ਸੋਹਣੀ ਹੈ, ਖੰਡਾ ਬੜਾ ਕਮਾਲ ਦਾ ਤੇਰਾ, ਇਹ ਤੇ ਮੈਨੂੰ ਦੇ ਦੇ। ਕਹਿੰਦਾ ਮੈਨੂੰ ਛੇਵੇਂ ਪਾਤਸ਼ਾਹ ਨੇ ਕਿਹਾ ਤੂੰ ਪਾ ਕੇ ਆਉਣਾ। ਇਹਦਾ ਦਾਮਾਦ ਕਹਿੰਦਾ ਤੂੰ ਬਾਪੂ ਮੈਨੂੰ ਦੇ ਦੇ ਤੇ ਇਹ ਸਾਰਾ ਕੁਝ ਮੈਂ ਪਾਉਣਾ, ਨਾਲੇ ਬਾਹਲੀ ਗੁਰੂ ਦੀ ਪਰਵਾਹ ਜੀ ਨਾ ਮੰਨਿਆ ਕਰ, ਤੇਰੇ ਕਰਕੇ ਹੀ ਹੈ ਸਾਰਾ ਕੁਝ, ਉੱਥੇ ਰੌਣਕਾਂ ਜਿੰਨੀਆਂ ਹੈ ਨੇ ਤੇਰੇ ਕਰਕੇ ਹੀ ਨੇ, ਉੱਥੇ ਜਿੰਨਾ ਜੰਗਾਂ ਜੁੰਗਾਂ ਤੇਰੇ ਕਰਕੇ ਜਿੱਤੀ ਜਾਂਦੇ ਨੇ, ਤੂੰ ਹੀ ਸੂਰਮਾ ਉੱਥੇ, ਬਾਲਾ ਨਾ ਡਰਿਆ ਜਾ ਕਰ, ਐਵੇਂ ਤੂੰ ਦਬਿਆ ਰਹਿੰਦਾ ਸਾਰੀ ਜ਼ਿੰਦਗੀ, ਦਬਿਆ ਹੀ ਕੱਢ ਲਈ ਤੈਂ, ਵੀ ਗੁਰੂ ਸਾਹਿਬ ਐਂ ਕਹਿੰਦੇ, ਗੁਰੂ ਸਾਹਿਬ ਐਂ ਕਹਿੰਦੇ, ਤੇਰੇ ਕਰਕੇ ਤੇ ਕੰਮ ਚੱਲਦਾ ਸਾਰਾ। ਵੇਖੋ ਨਾ ਸੋਚ, ਕੋਲ ਰਿਹਾ, ਨੇੜੇ ਰਿਹਾ, ਤੇ ਅੱਜ ਏਦਾਂ ਦੀ ਸੋਚ ਬਣ ਗਈ, ਕਹਿੰਦੇ ਅੱਛਾ ਉਹ ਵੀ ਆ ਗਿਆ ਗੱਲਾਂ ਚ, ਬਾਲਾ ਨਾ ਬਾਪੂ ਦਬਿਆ ਕਰ। ਲਓ ਜੀ ਕਹਿੰਦਾ ਅਸਮਾਨ ਸਾਰਾ ਮੈਨੂੰ ਦੇ ਦੇ। ਕਹਿੰਦਾ ਮਰਨ ਗਿਆ ਪਾ ਕੇ ਆ, ਕਹਿੰਦੇ ਐ ਨਾ ਡਰ, ਘੋੜਾ ਵੀ ਲੈ ਗਿਆ, ਪੁਸ਼ਾਕ ਵੀ ਪਾ ਲਈ, ਖੰਡਾ ਵੀ ਲੈ ਗਿਆ ਦੋ ਧਾਰਾ, ਤੇ ਲਜਾ ਸ਼ਿਕਾਰ ਖੇਡਣ ਤੁਰ ਗਿਆ। ਉਧਰੋਂ ਆਇਆ ਹੋਇਆ ਸੀ ਬਾਬਾ ਗੁਰਦਿੱਤਾ ਸ਼ਿਕਾਰ ਖੇਡਣ, ਇਹ ਬਾਜ ਫੜ ਲਿਆਇਆ ਉਹਦਾ, ਬਾਬੇ ਗੁਰਦਿੱਤੇ ਦਾ ਬਾਜ, ਜਿਹੜਾ ਛੇਵੇਂ ਪਾਤਸ਼ਾਹ ਨੇ ਬਾਬੇ ਗੁਰਦਿੱਤੇ ਨੂੰ ਦਿੱਤਾ ਸੀ, ਉਹ ਬਾਜ ਲੈ ਕੇ ਬਾਬਾ ਗੁਰਦਿੱਤਾ ਸ਼ਿਕਾਰ ਖੇਡਣ ਆਇਆ, ਇਹਨੇ ਆਪਣੇ ਬੰਦੇ ਲਾ ਕੇ ਤੇ ਬਾਜ ਫੜ ਲਿਆ। ਤਿੰਨ ਚਾਰ ਚੀਜ਼ਾਂ ਪਹਿਲਾਂ ਹੀ ਇਹ ਲੈ ਆਇਆ ਤੇ ਬਾਜ ਵੀ ਇਹੀ ਲੈ ਆਇਆ। ਜਦੋਂ ਘਰੇ ਆਇਆ ਪੈਂਦੇ ਖਾਂ ਕਹਿੰਦਾ ਓਏ ਭਾਈ, ਅੱਗੇ ਹੀ ਮਹਾਰਾਜ ਨੇ ਮੈਨੂੰ ਸਾਰਾ ਕੁਝ ਦਿੱਤਾ, ਬਾਜ ਤੇ ਤੂੰ ਗੁਰਦਿੱਤੇ ਨੂੰ ਦਿੱਤਾ, ਬਾਜ ਵੀ ਲੈ ਆਇਆ। ਕਹਿੰਦਾ ਬਾਪੂ ਚੁੱਪ ਕਰਕੇ ਬਹਿ ਜਾ, ਜੇ ਤੈਨੂੰ ਕੋਈ ਪੁੱਛੂ ਤੂੰ ਕੋਈ ਸਾਡੇ ਘਰੇ ਨਹੀਂ ਹੈ। ਵੜ ਗਿਆ ਅੰਦਰ, ਉਹਨੇ ਨੂੰ ਆ ਗਿਆ ਬਾਬਾ ਗੁਰਦਿੱਤਾ, ਕਹਿੰਦੇ ਪੈਂਦੇ ਖਾਂ ਓਏ ਚਾਰ ਚੀਜ਼ਾਂ ਤੇ ਪਹਿਲਾਂ ਹੀ ਤੈਨੂੰ ਦਿੱਤੀਆਂ, ਇੱਕੋ ਹੀ ਬਾਜ ਮੈਨੂੰ ਦਿੱਤਾ ਤੇ ਮੇਰੇ ਵਾਲਾ ਬਾਜ ਵੀ ਤੇਰੇ ਵਾਲਾ ਦਾਮਾਦ ਲੈ ਆਇਆ, ਲਿਆ ਬਾਜ ਕਿੱਥੇ ਹੈ? ਕਹਿੰਦਾ ਕੋਈ ਬਾਜ ਨੀ, ਝੂਠ ਬੋਲਦਾ, ਮੇਰੇ ਘਰੇ ਕੋਈ ਬਾਜ ਨਹੀਂ। ਪੈਂਦੇ ਖਾਂ ਵੀ ਮੁੱਕਰ ਗਿਆ, ਮੋਹ ਜਾਗ ਪਿਆ, ਮੋਹ ਜਾਗ ਪਿਆ ਜੀ, ਮੋਹ ਹਾਵੀ ਹੋ ਗਿਆ, ਵਿਵੇਕ ਦੀਪ ਜਿਹੜਾ ਸੀ ਮਲੀਨ ਹੋ ਗਿਆ। ਪੈਂਦੇ ਖਾਂ ਦੀ ਸੋਚ ਉਹਦੀ ਸਜ਼ਾ ਬਣ ਗਈ। ਛੇਵੇਂ ਪਾਤਸ਼ਾਹ ਦੇ ਕੋਲ ਰਿਹਾ, ਨੇੜੇ ਰਿਹਾ, ਦਰਸ਼ਨ ਕਰਦਾ ਹੈ, ਏਦਾਂ ਛਾਤੀ ਨਾਲ ਵੀ ਲਾਉਂਦੇ ਹੋਣਗੇ, ਜੱਫੀ ਵੀ ਪਾਉਂਦੇ ਹੋਣਗੇ, ਨਿੱਕੇ ਜੇ ਨੂੰ ਪਿਆਰ ਵੀ ਕਰਦੇ ਹੋਣਗੇ, ਨਾਲ ਖੇਡਦੇ ਵੀ ਹੋਣਗੇ, ਕਦੇ ਕਦੇ ਖਾਂਦੇ ਵੀ ਹੋਣਗੇ, ਘੋੜਿਆਂ ਤੇ ਚੜ੍ਹਦੇ ਵੀ ਹੋਣਗੇ। ਸੋਚ ਚੰਗੀ ਸੀ, ਪਰ ਹੁਣ ਉਹਦੀ ਸੋਚ ਬਦਲ ਗਈ, ਉਹਦੀ ਸੋਚ ਹੀ ਉਹਦੀ ਸਜ਼ਾ ਬਣ ਗਈ। ਸੌ ਗਿਆ, ਜਾਗਿਆ ਹੋਇਆ ਸੌ ਗਿਆ ਜੀ। ਕਈ ਜਾਗੇ ਸੌ ਜਾਂਦੇ ਐ ਤੇ ਕਈ ਸੁੱਤੇ ਗੱਜ ਕੇ, ਕਈ ਸੁੱਤੇ ਜਾਗ ਪੈਂਦੇ ਆ ਤੇ ਕਈ ਜਾਗੇ ਸੌ ਜਾਂਦੇ ਐ। ਇਹ ਪੈਂਦੇ ਖਾਂ ਸੀ ਜਿਹੜਾ ਜਾਗਿਆ ਸੌ ਗਿਆ, ਅਵੇਅਰ ਸੀ ਪਹਿਲਾਂ, ਉਹ ਸੌ ਗਿਆ, ਮੋਹ ਜਾਗ ਪਿਆ, ਹਾਵੀ ਹੋ ਗਿਆ। ਵੀਰੋ ਭਰਾਵੋ, ਇਹ ਮੋਹ, ਇਹ ਕਾਮ, ਇਹ ਸਾਰੀਆਂ ਚੀਜ਼ਾਂ ਉਦੋਂ ਸਿਰ ਤੇ ਚੜ੍ਹਦੀਆਂ ਜਦੋਂ ਵਿਵੇਕ ਦੀਪ ਮਲੀਨ ਹੋ ਜਾਂਦਾ ਹੈ, ਜਦੋਂ ਅਕਲ ਵਾਲਾ ਦੀਵਾ ਗੁੱਲ ਹੋ ਜਾਂਦਾ ਹੈ, ਜਦੋਂ ਸਮਝ ਵਾਲਾ ਪੱਧਰ ਨੀਵਾਂ ਹੋ ਜਾਂਦਾ ਹੈ, ਜਦੋਂ ਮੱਤ ਉੱਚੀ ਰਹਿੰਦੀ ਹੈ, ਮਨ ਨੀਵਾਂ ਰਹਿੰਦਾ ਹੈ। ਸਿੱਖਾਂ ਦਾ ਮਨ ਨੀਵਾਂ, ਉੱਚੀ ਕੀ ਚਾਹੀਦੀ ਹੈ ਜੀ? ਬੋਲੋ ਗੱਜ ਕੇ ਉੱਚੀ ਕੀ ਚਾਹੀਦੀ ਹੈ ਮਤ ਵਿਵੇਕ ਕਾਮਨ ਸੈਂਸ ਕਦੋਂ ਹਾਵੀ ਹੋ ਜਾਣਾ ਪਤਾ ਨਹੀਂ ਲੱਗਣਾ ਕਦੋਂ ਮੈਂ ਜਜ਼ਬਾਤਾਂ ਦੇ ਹੜ ਚ ਰੁੜ ਜਾਣਾ ਪਤਾ ਨਹੀਂ ਲੱਗਣਾ ਕਦੋਂ ਗਲਤੀਆਂ ਕਰ ਜਾਣੀਆਂ ਪਤਾ ਨਹੀਂ ਲੱਗਣਾ ਇਹਦਾ ਦਾਮਾਦ ਕਹਿੰਦਾ ਬਾਪੂ ਬਾਲੀ ਪਰਵਾਹ ਜੀ ਨਾ ਮੰਨ ਲਓ ਜੀ ਅਗਲੇ ਦਿਨ ਆਇਆ ਦਰਬਾਰ ਚ ਛੇਵੇਂ ਪਾਤਸ਼ਾਹ ਕਹਿੰਦੇ ਓਏ ਗੱਲ ਸੁਣ ਕਹਿੰਦੇ ਖਾਂ ਤੂੰ ਤੇ ਐਂ ਆ ਗਿਆ ਨਾ ਸ਼ਸਤਰ ਨਾ ਪੁਸ਼ਾਕ ਨਾ ਘੋੜਾ ਕਹਿੰਦਾ ਮਹਾਰਾਜ ਕਾਲੀ ਚ ਚੇਤਾ ਭੁੱਲ ਆਇਆ ਸੱਚ ਨਹੀਂ ਦੱਸਿਆ ਸੱਚ ਨਹੀਂ ਜੀ ਦੱਸਿਆ ਵੀ ਮੈਂ ਸੱਚ ਦੱਸਾਂ ਇੱਥੇ ਵੀ ਮਹਾਰਾਜ ਮੇਰਾ ਦਾਮਾਦ ਲੈ ਗਿਆ ਧੱਕੇ ਨਾਲ ਹੁਣ ਮਹਾਰਾਜ ਨੇ ਕੀ ਕਹਿਣਾ ਸੀ ਠੀਕ ਹੈ ਭਾਈ ਲੈ ਗਿਆ ਲੈ ਗਿਆ ਇਹਨੇ ਸੱਚ ਨਹੀਂ ਦੱਸਿਆ ਪਰਦਾ ਪਾ ਗਿਆ ਮਹਾਰਾਜ ਨੂੰ ਜਾਣਦੇ ਆ ਪਤਾ ਹੈ ਦੱਸਤਾ ਸਾਰੀ ਗੱਲ ਵੀ ਆਹ ਕੁਝ ਹੋ ਰਿਹਾ ਅਗਲੇ ਦਿਨ ਮਰ ਕੇ ਤੇ ਕੱਲ ਨੂੰ ਆਈ ਪੁਸ਼ਾਕ ਪਾ ਕੇ ਆਈ ਘੋੜੇ ਤੇ ਆਈ ਬਹਿ ਕੇ ਸ਼ਸਤਰ ਸਜਾ ਕੇ ਆਈ ਅਗਲੇ ਦਿਨ ਆਇਆ ਫਿਰ ਉਹ ਵੀ ਆ ਗਿਆ ਮਹਾਰਾਜ ਕਹਿੰਦੇ ਫਿਰ ਆ ਗਿਆ ਕਹਿੰਦਾ ਜੀ ਮਹਾਰਾਜ ਚੇਤਾ ਭੁੱਲ ਗਿਆ ਤੀਜੇ ਦਿਨ ਫੇਰ ਏਦਾਂ ਹੀ ਆ ਗਿਆ ਮਹਾਰਾਜ ਕਹਿੰਦੇ ਤਿੰਨ ਦਿਨ ਹੋ ਗਏ ਤੈਨੂੰ ਕਹਿੰਦੇ ਆ ਤੂੰ ਸੁਣਦਾ ਕਿਉਂ ਨੀ ਕਹਿੰਦਾ ਮਰ ਜਾਏ ਜੇ ਹੈਗਾ ਮੈਂ ਠੀਕ ਹੈ ਬਾ ਮੈਨੂੰ ਚੇਤਾ ਭੁੱਲ ਜਾਂਦਾ ਝੂਠ ਤੇ ਝੂਠ ਪੜਦਾ ਪੈ ਜਾਂਦਾ ਜਦੋਂ ਮੱਤ ਤੇ ਮੱਤ ਮਾਰੀ ਗਈ ਤੇ ਫਿਰ ਖੇਡ ਏਦਾਂ ਦੀ ਬਣੀ ਉਹਦੀ ਸੋਚ ਸਜ਼ਾ ਕਿਵੇਂ ਬਣਦੀ ਹੈ ਉੱਥੇ ਖੜਾ ਹੀ ਮਹਾਰਾਜ ਕਹਿੰਦੇ ਓਏ ਤੂੰ ਬੰਦਾ ਬਣ ਜਾ ਤੇਰੀਆਂ ਸਾਰੀਆਂ ਗਲਤੀਆਂ ਦਾ ਪਤਾ ਹੈ ਕਹਿੰਦਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਏਦੇ ਭਰੇ ਦਰਬਾਰ ਚ ਮੇਰੀ ਬੇਇੱਜ਼ਤੀ ਹੋ ਰਹੀ ਹੈ ਕਹਿੰਦੇ ਬੈਠੋ ਬਹਿ ਇੱਥੇ ਉਹਨੂੰ ਬਹਾ ਲਿਆ ਇੱਕ ਸਿੱਖ ਭੇਜਿਆ ਘਰੇ ਕਹਿੰਦੇ ਇਹਦੇ ਬਾਜ ਵੀ ਇਹਦੇ ਘਰੇ ਜਾ ਲੈ ਕੇ ਆ ਦੁਪਹਿਰ ਦਾ ਵੇਲਾ ਸੀ ਦਮਾਦ ਇਹਦਾ ਸਾਈਡ ਤੇ ਸੁੱਤਾ ਪਿਆ ਉਹਨੇ ਜਾ ਕੇ ਬਾਜ ਵੀ ਲੈ ਆਂਦਾ ਕਹਿੰਦੇ ਆਹ ਚੱਕ ਕਹਿੰਦਾ ਜੀ ਮੈਨੂੰ ਬਦਨਾਮ ਕਰਨ ਫਿਰ ਵੀ ਨਹੀਂ ਮੰਨਿਆ ਮੁੱਕਰ ਹੀ ਗਿਆ ਇੰਨਾ ਚਿਰ ਨੇੜੇ ਰਿਹਾ ਸਭ ਕੁਝ ਮੁੱਕਰ ਗਿਆ ਮਹਾਰਾਜ ਕਹਿੰਦੇ ਬਾਜ ਆ ਗਿਆ ਹੁਣ ਤੇ ਹੱਥ ਰੱਖ ਕੇ ਚਰਨਾਂ ਤੇ ਕਹਿੰਦਾ ਜੀ ਤੁਹਾਡੀ ਕਸਮ ਹੈ ਮੈਂ ਧੋਖਾ ਨਹੀਂ ਕਰ ਰਿਹਾ ਮਹਾਰਾਜ ਕਹਿੰਦੇ ਉਹ ਕਮਲਿਆ ਝੂਠ ਨਾ ਬੋਲ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦੀ ਕਸਮ ਹੈ ਮੈਨੂੰ ਮੈਂ ਨਹੀਂ ਝੂਠ ਨਹੀਂ ਬੋਲਦਾ ਝੂਠ ਤੇ ਝੂਠ ਬੋਲੀ ਜਾਏ ਮਹਾਰਾਜ ਕਹਿੰਦੇ ਧੱਕੇ ਮਾਰ ਕੇ ਦਰਬਾਰ ਚੋਂ ਬਾਹਰ ਕੱਢ ਦਿਓ ਇਹਨੂੰ ਲੱਗਦਾ ਸੀ ਵੀ ਮੇਰੇ ਬਿਨਾਂ ਇੱਥੇ ਸਰਦਾ ਨਹੀਂ ਅਕਲ ਤੇ ਪੜਦਾ ਪੈ ਗਿਆ ਵਿਵੇਕ ਦੀਪ ਮਲੀਨ ਹੋ ਗਿਆ ਮੱਤ ਮਾਰੀ ਗਈ ਕਹਿੰਦੇ ਫਿਰ ਤੁਰਨ ਲੱਗਿਆ ਨਾ ਜਦੋਂ ਜਾਣ ਲੱਗਿਆ ਕਹਿੰਦਾ ਮੈਂ ਆਵਾਂਗਾ ਮੈਂ ਬਰਬਾਦ ਕਰ ਦਿਆਂਗਾ ਤੁਹਾਨੂੰ ਮੈਂ ਤੁਹਾਡਾ ਦਰਬਾਰ ਖਤਮ ਕਰ ਦਿਆਂਗਾ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਚੈਲੰਜ ਕਰਕੇ ਗਿਆ ਸੀ ਕਹਿੰਦਾ ਖਤਮ ਕਰ ਦੂ ਮਹਾਰਾਜ ਕਹਿੰਦੇ ਭਜਾਓ ਇਹਨੂੰ ਧੱਕੇ ਮਾਰ ਕੇ ਦਰਬਾਰ ਚੋਂ ਬਾਹਰ ਕੱਢਿਆ ਨਿੱਕਾ ਜਿਹਾ ਪਾਲਿਆ ਨਿੱਕਾ ਜਿਹਾ ਬਦਲਣਾ ਬਦਲਦੇ ਉਹੀ ਨੇ ਜਿਹੜੇ ਬਦਲਣਾ ਚਾਹੁੰਦੇ ਆ ਇੰਨਾ ਨੇੜੇ ਰਹਿ ਕੇ ਵੀ ਖਾਲੀ ਤਾਂ ਹੀ ਤੇ ਪਿਆਰਿਓ ਜੇ ਨੇੜੇ ਰਹਿ ਕੇ ਗੱਲ ਬਣਦੀ ਹੋਵੇ ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਚੱਕਦੇ ਆ ਸਿਰ ਤੇ ਕਿਉਂ ਪਿਆਰਿਓ ਸਾਡੀ ਡਿਊਟੀ ਕਾਹਦੀ ਹੈ ਸਰੂਪ ਰੋਜ਼ ਸਿਰ ਤੇ ਚੱਕਦੇ ਆ ਹੱਥ ਵੀ ਲਾਉਂਦੇ ਆ ਟੱਚ ਵੀ ਕਰਦੇ ਆ ਸਵੇਰੇ ਵੀ ਰੁਮਾਲਾ ਚੱਕਦੇ ਆ ਸ਼ਾਮ ਨੂੰ ਵੀ ਚੱਕਦੇ ਆ ਹੱਥ ਐ ਲੱਗਦਾ ਰੋਜ਼ ਪਰ ਮਾਫ਼ ਕਰਨਾ ਅੱਜ ਨੂੰ ਤੇ ਜੇ ਕਿਤੇ ਅਸੀਂ ਸਮਝਣ ਵਾਲੇ ਹੁੰਦੇ ਬ੍ਰਹਮ ਗਿਆਨੀ ਬਣੇ ਹੁੰਦੇ ਨੇੜੇ ਰਹਿ ਕੇ ਵੀ ਬੰਦੇ ਮਨ ਕਰਕੇ ਨੇੜੇ ਨਹੀਂ ਹੁੰਦੇ ਬਦਲਦੇ ਉਹੀ ਹੈ ਜਿਹੜੇ ਬਦਲਣਾ ਚਾਹੁੰਦੇ ਹੈ ਨੇੜੇ ਰਹਿ ਕੇ ਨਹੀਂ ਹੋ ਜਾਂਦਾ ਕੁਛ ਸਮਝਦੇ ਉਹੀ ਜਿਹੜੇ ਸਮਝਣਾ ਚਾਹੁੰਦੇ ਹੈ ਚੈਲੰਜ ਕਰਕੇ ਗਿਆ ਫਿਰ ਫੌਜਾਂ ਚੜਾ ਕੇ ਲਿਆਇਆ ਸੀ ਜੀ ਪਿਆਰਿਓ ਬੜਾ ਲੰਮਾ ਇਤਿਹਾਸ ਹੈ ਕਈ ਰਾਜੇ ਰਲਾ ਕੇ ਬਾਦਸ਼ਾਹ ਨੂੰ ਕਹਿੰਦਾ ਮੈਂ ਰਗ ਰਗ ਜਾਣਦਾ 3000 ਬੰਦਾ ਉਹਨਾਂ ਕੋਲ ਸਿਰਫ ਕੁਛ ਨੀ ਉਹਨਾਂ ਦੇ ਪੱਲੇ ਮੈਂ ਸਾਰਾ ਜਾਣਦਾ ਖਤਮ ਕਰ ਦਿਆਂਗਾ ਮੈਨੂੰ ਫੌਜ ਦੇ ਦਿਓ 10000 10000 ਫੌਜ ਨਾਲ ਹੀ ਖਤਮ ਕਰ ਦੂ ਕਹਿੰਦੇ 50000 ਫੌਜ ਇਕੱਠੀ ਹੋ ਗਈ ਸੀ ਕਈ ਰਾਜੇ ਇਕੱਠੇ ਹੋ ਕੇ ਪਏ ਸੀ ਫਿਰ ਤੇ ਇੱਧਰ ਛੇਵੇਂ ਪਾਤਸ਼ਾਹ ਇਸ਼ਨਾਨ ਕਰਦੇ ਆ ਘੇਰਾ ਪਾ ਲਿਆ ਕਹਿੰਦੇ ਮਹਾਰਾਜ ਉਹ ਤੁਹਾਡਾ ਪਾਲਿਆ ਆ ਗਿਆ ਪੈਂਦੇ ਪਹਿਲਾਂ ਹਜ਼ਾਰ ਕੁ ਮਹਾਰਾਜ ਕਹਿੰਦੇ ਕਰਤਾਰਪੁਰ ਦੇ ਨੇੜੇ ਹੋ ਜਾਓ ਹਜ਼ਾਰ ਕੁ ਰਸਤੇ ਚ ਰਹਿਣ ਹਜ਼ਾਰ ਕੁ ਅੱਗੇ ਜਾ ਕੇ ਮੁਕਾਬਲਾ ਕਰ ਏਦਾਂ ਪਲੈਨਿੰਗ ਦੀ ਖੇਡ ਹੈ ਸਾਰੀ ਚੀਜ਼ਾਂ ਉਹੀ ਹੁੰਦੀਆਂ ਵਰਤੋਂ ਦਾ ਫਰਕ ਹੁੰਦਾ ਪਲੈਨਿੰਗ ਦਾ ਫਰਕ ਸਾਡੇ ਹੁਣ ਜੇ ਤੁਸੀਂ ਦਵਾਈ ਬਣਾਉਣੀ ਹੈ ਘਰ ਚ ਹੀ ਸਮਾਨ ਹੈ ਅਗਲਾ ਕਹਿੰਦਾ ਔਲੇ ਇੰਨੇ ਕੁ ਪਾ ਲਓ ਜਵੈਣ ਇੰਨੀ ਕੁ ਪਾ ਲਓ ਹਰੜਾਂ ਇੰਨੀਆਂ ਕੁ ਪਾ ਲਓ ਨਮਕ ਇੰਨਾ ਕੁ ਪਾ ਲਓ ਉਹ ਦਵਾਈ ਬਣ ਜਾਂਦੀ ਹੈ ਸਮਾਨ ਤੇ ਘਰੇ ਹੀ ਪਿਆ ਪਰ ਕਿੰਨਾ ਕਿੰਨਾ ਪੈਣਾ ਹੈ, ਉਹ ਫਿਰ ਦਵਾਈ ਬਣਦੀ ਹੈ ਨਾ। ਚੀਜ਼ ਤੇ ਘਰੇ ਹੀ ਪਈ ਹੁੰਦੀ ਹੈ। ਪਲੈਨਿੰਗ ਬੜੀ ਕਮਾਲ ਦੀ ਸੀ ਪਾਤਸ਼ਾਹ ਦੀ, ਜੰਗਾਂ ਪਲੈਨਿੰਗਾਂ ਨਾਲ ਜਿੱਤੀਆਂ ਜਾਂਦੀਆਂ, ਬੰਦਿਆਂ ਨਾਲ ਨਹੀਂ। ਬੰਦੇ ਅਗਲੇ ਕੋਲ ਕਿੰਨੇ ਆ, ਗੱਲ ਇਹ ਨਹੀਂ ਪਲੈਨਿੰਗ ਕੀ ਹੈ ਤੁਹਾਡੀ, ਪਲੈਨਿੰਗ ਕਿੱਦਾਂ ਦੀ ਹੈ ਤੁਹਾਡੇ ਕੋਲ। ਛੇਵੇਂ ਪਾਤਸ਼ਾਹ ਦੀ ਐਸੀ ਪਲੈਨਿੰਗ ਸੀ, ਇਸ ਹਿਸਾਬ ਨਾਲ ਬੰਦਿਆਂ ਨੂੰ ਤਿਆਰ ਕਰਕੇ ਭੇਜਿਆ। ਪਹਿਲਾ 1000 ਬੰਦਾ ਗਿਆ, ਜਿੰਨਾ ਮੁਕਾਬਲਾ ਹੋਇਆ ਕੀਤਾ, ਫਿਰ ਦੂਜਾ ਜਥਾ ਲੜ ਰਿਹਾ। ਛੇਵੇਂ ਪਾਤਸ਼ਾਹ ਕਹਿੰਦੇ ਆਪ ਜਾਵਾਂਗੇ। ਪਤਾ ਸੀ ਵੀ ਪੈਂਦੇ ਖਾਂ ਸੂਰਮਾ ਬਹੁਤ ਤਕੜਾ ਹੈ, ਆਪ ਤੇ ਸਿਖਾਇਆ ਸਾਰਾ ਕੁਝ, ਉਹਨੂੰ ਖਵਾਇਆ ਵੀ ਆਪ, ਸਿਖਾਇਆ ਵੀ ਆਪ, ਦਾ ਪੇਚ ਸਾਰੇ ਜਾਣਦੇ ਆ। ਪਤਾ ਹੈ ਵੀ ਸਾਡੇ ਵਾਲੇ ਬੰਦੇ ਜਿੰਨੇ ਵੀ ਹੈ ਪੈਂਦੇ ਖਾਂ ਤਕੜਾ ਸੀ ਸਾਰਿਆਂ ਨਾਲੋਂ, ਸੂਰਮਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆਓ ਬਈ, ਸਾਰੀ ਤਿਆਰੀ ਕਰਕੇ ਆਪ ਕਾਇਮ ਹੋ ਕੇ ਗਏ ਛੇਵੇਂ ਪਾਤਸ਼ਾਹ। ਤੇ ਜੇ ਇੱਧਰ ਜਦੋਂ ਛੇਵੇਂ ਪਾਤਸ਼ਾਹ ਨਿਕਲੇ, ਉੱਧਰ ਵਾਲੇ ਜਿੰਨੇ ਸੂਬੇ ਆਏ ਸੀ ਨਾ, ਸੂਬਾ ਜਲੰਧਰ ਹੋਰ ਕਈ ਸਾਰੇ, ਉਹ ਕਹਿੰਦੇ ਪੈਂਦੇ ਖਾਂ ਇੱਥੇ ਤੈਨੂੰ ਜਾਣਾ ਪੈਣਾ, ਇਹ ਤੇ ਤਕੜੇ ਬਹੁਤ ਨੇ ਤੇ ਇੱਧਰ ਵਾਲੇ ਪਾਸੇ ਤੂੰ ਹੀ ਹੈ ਤੇ ਇਹਨਾਂ ਦੇ ਮੁਕਾਬਲਾ ਕਰਨ ਵਾਲਾ। ਤੇ ਪੈਂਦੇ ਖਾਂ ਵੀ ਫਿਰ ਹਵਾ ਚ ਆਇਆ, ਫੂਕ ਚ ਆਇਆ, ਜਿੱਦਾਂ ਆਪਣੇ ਕਹਿ ਦਿੰਦੇ ਨੇ ਪੰਜਾਬੀ ਚ, ਬਾਣੀ ਚ ਵੀ ਲਿਖਿਆ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀ ਹੈ। ਕਹਿੰਦੇ ਬੰਦਾ ਫੂਕ ਚ ਤੁਰਿਆ ਫਿਰਦਾ, ਕਹਿੰਦੇ ਕਿਸੇ ਦੀ ਨੀ ਸੁਣਦਾ, ਕਹਿੰਦੇ ਕਿਸੇ ਦੀ ਨੀ ਸੁਣਦਾ, ਸਮਝਾਓਗੇ ਅਕਲ ਦਿਓਗੇ ਸੁਣਦਾ ਹੀ ਨਹੀਂ। ਨਾਨਕ ਵੇਖੇ ਆਪ ਫੂਕ ਕਢਾਏ ਢਹਿ ਪਵੇ, ਕਿ ਜਦੋਂ ਫੂਕ ਜੀ ਨਿਕਲ ਜਾਂਦੀ ਫਿਰ ਉਹ ਪਿਆ ਹੁੰਦਾ, ਫਿਰ ਉਹ ਜਦੋਂ ਮਰਿਆ ਪਿਆ ਹੁੰਦਾ ਨਾ ਜਿਉਂਦਾ, ਤੇ ਕਹਿੰਦਾ ਮੈਂ ਆ ਤੇ ਬਾਘਾ ਪੁਰਾਣਾ ਮੇਰੇ ਨਾਲ ਹੀ ਵੱਸਦਾ, ਮੋਗੇ ਜ਼ਿਲ੍ਹੇ ਚ ਮੈਂ ਹੀ ਆ ਬਸ। ਫਿਰ ਕੌਲੀਆਂ ਦੇ ਵਿੱਚ ਤੇਲ ਪਾ ਕੇ ਸਰੋਂ ਦਾ ਪਾਵਿਆਂ ਥੱਲੇ ਰੱਖਿਆ ਹੁੰਦਾ ਜਦੋਂ ਫੂਕ ਨਿਕਲ ਜਾਂਦੀ ਹੈ, ਵੀ ਇਹਨੂੰ ਕਿਤੇ ਵੱਡੇ ਖੱਬੀ ਖਾਨ ਨੂੰ ਕੀੜੀਆਂ ਹੀ ਨਾ ਖਾ ਜਾਣ। ਫਿਰ ਏਦਾਂ ਹੀ ਹੁੰਦਾ ਨਾ, ਉਹ ਪਿਆ ਵੇਖੋ ਫੂਕ ਕਢਾਏ ਢਹਿ ਪਵੇ, ਸਭ ਕੋ ਭਰਿਆ ਫੂਕ, ਉਹ ਕਹਿੰਦੇ ਬੰਦਾ ਹਵਾ ਚ ਹੀ ਫੁੱਲਿਆ ਪਿਆ। ਛੇਵੇਂ ਪਾਤਸ਼ਾਹ ਆਪ ਆਏ ਇੱਧੇ, ਫਿਰ ਅਗਲੇ ਪਾਸਿਓ ਪੈਂਦੇ ਖਾਂ ਕਹਿੰਦਾ ਮੈਂ ਆਉਂਦਾ, ਫਿਰ ਅੱਗੇ ਆਇਆ। ਮੈਂ ਨਾ ਇਤਿਹਾਸ ਪਹਿਲਾਂ ਬਹੁਤ ਸੁਣਾਉਂਦਾ ਰਿਹਾ ਇੱਦਾਂ ਦੇ, ਪਰ ਹੁਣ ਤੇ ਚਲੋ ਗੱਲ ਹੋਰ ਕਈ ਵਿਸ਼ਿਆਂ ਤੇ ਕਰਦੇ ਰਹੀਦਾ। ਕਈ ਸੂਬੇ ਸੀ, ਉਹਨਾਂ ਦੇ ਨਾਮ ਵੀ ਕਾਲੇ ਖਾਂ, ਕੋਈ ਕੁਤਬ ਖਾਂ, ਕੋਈ ਜਲੰਧਰ ਵਾਲਾ ਸੂਬਾ, ਕਈ ਸੀ ਏਦਾਂ ਦੇ ਇਕੱਠੇ ਹੋ ਕੇ ਆਏ। ਸਾਰੇ ਹੀ ਕਹਿੰਦੇ ਤੂੰ ਚੱਲ ਲੱਗੇ। ਫਿਰ ਪੈਂਦੇ ਖਾਂ ਚੌੜਾ ਹੋਇਆ ਵੀ ਮੈਂ ਤੇ ਅੱਗੇ ਵੀ ਹਰਾ ਹੀ ਦਿੰਦਾ ਸੀ, ਜਦੋਂ ਮੈਂ ਜਾਂਦਾ ਹੁੰਦਾ ਸੀ ਤੇ ਮੈਂ ਜਦੋਂ ਲੜਦੇ ਹੁੰਦੇ ਸੀ ਤੇ ਕਿਰਪਾਨ ਤੇ ਤਲਵਾਰ ਤੇ ਡਿੱਗ ਜਾਂਦੀ ਸੀ ਮਹਾਰਾਜ ਦੀ। ਇਹ ਉਸੇ ਭੁਲੇਖੇ ਜੀ ਚੱਲਿਆ ਗਿਆ ਵੀ ਜਿਵੇਂ ਪਹਿਲਾਂ ਹੁੰਦੀ ਸੀ ਐਤਕੀ ਵੀ ਉਵੇਂ ਹੋਊ, ਪਰ ਐਤਕੀ ਨਹੀਂ ਨਾ ਐਵੇਂ ਹੋਣੀ ਸੀ ਪਿਆਰੇ। ਉਹ ਤੇ ਉਦੋਂ ਤੇ ਮਰਜ਼ੀ ਚ ਮਹਾਰਾਜ, ਜਿਵੇਂ ਹੁਣ ਨਿਆਣੇ ਤੁਹਾਡੇ ਕਈ ਵਾਰੀ ਸਿਰ ਤੇ ਬਹਿ ਜਾਂਦੇ, ਨਿਆਣਾ ਦਾੜੀ ਨੀ ਫੜ ਲੈਂਦਾ ਕਈ ਵਾਰੀ, ਫੜ ਲੈ ਬੱਚੇ ਮਾਪੇ ਕਹਿੰਦੇ ਫੜ ਲੈ, ਚਪੇੜ ਮਾਰ ਦਿੰਦਾ ਨਿੱਕਾ ਜਿਹਾ ਬੱਚਾ ਡੈਡੀ ਦੇ, ਉਹ ਖਾਈ ਜਾਂਦਾ, ਉਹ ਤੇ ਮਰਜ਼ੀ ਨਾਲ ਖਾਂਦਾ। ਪਰ ਜਦੋਂ ਕਈ ਵਾਰੀ ਹੁਣ ਵੱਡਾ ਹੋ ਗਿਆ ਬੱਚਾ, ਫਿਰ ਹਾਸੇ ਦੀ ਗੱਲ ਹਾਸੇ ਚ ਹੁੰਦੀ ਹੈ, ਚੌੜ ਦੀ ਗੱਲ ਚੌੜ ਚ ਹੁੰਦੀ ਹੈ, ਖੇਡ ਦੀ ਗੱਲ ਖੇਡ ਚ ਹੁੰਦੀ ਹੈ। ਪਰ ਨਿਆਣਾ ਸੁਣੋ, ਨਿਆਣਾ 8 ਮਹੀਨਿਆਂ ਦਾ ਪਿਆਰਾ ਲੱਗਦਾ, 18 ਮਹੀਨਿਆਂ ਦਾ ਮੂੰਹ ਦੇ ਚਪੇੜ ਮਾਰਦਾ ਬਾਪੂ ਕਹਿੰਦਾ ਬੱਚਾ ਹੈ, ਪਰ 18 ਸਾਲਾਂ ਦੇ ਦੀ ਚਪੇੜ ਥੋੜਾ ਖਾ ਲੈਂਦਾ। ਉਹ ਹਾਸੇ ਨਾਲ ਹਾਸਾ ਰਿਹਾ ਪੈਂਦੇ ਖਾਂ, ਅੱਜ ਫਿਰ ਆਏ ਸਾਹਮਣੇ ਖੜ ਕੇ ਜਾ ਕੇ। ਕਾਰੋਬਾਰ ਪੈਂਦੇ ਖਾਂ ਉਹੀ ਹੈ ਜਿਹਨੂੰ ਤੌੜੇ ਦੁੱਧ ਦੇ ਘੜੇ ਮੂੰਹ ਲਾ ਕੇ ਪੀਣ ਵਾਲਾ ਬੰਦਾ, ਉਹ ਬੰਦਾ ਜਿਹੜਾ ਡੀਕ ਲਾ ਕੇ ਮੱਖਣ ਪੀ ਜਾਂਦਾ ਕਿਲੋ ਕਿਲੋ, ਉਹ ਬੰਦਾ ਜਿਹਨੂੰ ਖੁਰਾਕਾਂ ਦੇ ਆਪ ਪਾਲਿਆ ਤਕੜਾ ਕੀਤਾ, ਵਿਆਹਿਆ ਘਰ ਬਣਾਇਆ ਬੱਚੇ ਵਿਆਹੇ, ਪਰ ਅੱਜ ਮੁਕਾਬਲਾ ਕਰਨ ਲਈ ਖੜ ਗਿਆ। ਕਾਰੋਬਾਰ ਪਹਿਲਾ ਵਾਰ ਕੀਤਾ ਖਾਲੀ ਗਿਆ, ਕਰ ਦੂਜਾ ਪੈਂਦੇ ਖਾਂ ਦੂਜਾ ਵਾਰ ਕਰਦਾ ਖਾਲੀ, ਤੀਜਾ ਕਰ ਤੀਜਾ ਰੋਕਿਆ ਮਹਾਰਾਜ ਨੇ, ਪਹਿਲਾ ਵਾਰ ਰੋਕਿਆ, ਦੂਜਾ ਰੋਕਿਆ, ਤੀਜਾ ਰੋਕਿਆ, ਸਾਰੇ ਜੰਗ ਰੁਕ ਗਈ। ਐ ਲੱਗ ਗਏ ਵੇਖਣ ਵੀ ਹੋਏਗਾ ਕੀ। ਇੱਕ ਗੱਲ ਨੋਟ ਕਰੋ, ਆ ਇਤਿਹਾਸ ਹੈ, ਸਾਖੀ ਚੱਲਦੀ, ਫਿਲਮ ਚੱਲਦੀ। ਜਿਵੇਂ ਫਿਲਮ ਦੇ ਵਿੱਚ ਬੰਦਾ ਮੂੰਹ ਅੱਡ ਕੇ ਨਹੀਂ ਆਇਆ ਵੀ ਹੁਣ ਕੀ ਹੋ ਗਿਆ, ਫਿਲਮ ਦੇਖਦਾ ਜਦੋਂ ਸਿਨੇਮੇ ਚ ਬੈਠਾ ਹੁੰਦਾ, ਇਹਦੇ ਚ ਬੰਦਾ ਹਿਪਨੋਟਾਈਜ ਹੋ ਜਾਂਦਾ। ਗੱਲ ਚੱਲ ਰਹੀ ਹੈ ਪੈਂਦੇ ਖਾਂ ਦੀ ਤੇ ਛੇਵੇਂ ਪਾਤਸ਼ਾਹ ਦੀ, ਆਪਾਂ ਸਾਰੇ ਬਾਹਰ ਆਏ ਇਸ ਵੇਲੇ, ਆਪਾਂ ਦੋ ਜਣਿਆਂ ਨੂੰ ਵੇਖ ਰਹੇ ਹਾਂ, ਇੱਕ ਹੀਰੋ ਇੱਕ ਵਿਲਨ, ਜਿਵੇਂ ਫਿਲਮ ਚ ਹੁੰਦਾ, ਇੱਧਰ ਸੱਚੇ ਪਾਤਸ਼ਾਹ ਤੇ ਉੱਧਰ ਪੈਂਦੇ ਖਾਂ, ਇੱਕ ਸੱਚਾ ਇੱਕ ਝੂਠਾ, ਇੱਕ ਅਸਲੀ ਇੱਕ ਨਕਲੀ, ਇੱਕ ਗਲਤ ਇੱਕ ਠੀਕ, ਆਪਾਂ ਸਾਰੇ ਬਾਹਰ। ਗੱਲ ਹੁਣ ਦੋਨਾਂ ਦੀ ਚੱਲਦੀ ਹੈ, ਆਪਣੀ ਤੇ ਨਹੀਂ ਨਾ ਚੱਲਦੀ। ਤਾਂ ਕਰਕੇ ਲੋਕਾਂ ਨੂੰ ਇਤਿਹਾਸ ਚੰਗੇ ਲੱਗਦੇ ਨੇ, ਕਹਿੰਦੇ ਸਾਡੀ ਗੱਲ ਨਹੀਂ ਹੋ ਰਹੀ, ਉਹਨਾਂ ਦੀ ਹੋ ਰਹੀ ਹੈ। ਆਖੋ ਸਤਨਾਮ, ਤਾਂ ਸਾਖੀ ਪਸੰਦ ਹੈ, ਇਤਿਹਾਸ ਤਾਂ ਪਸੰਦ ਹੈ। ਜਦੋਂ ਗੱਲ ਚੱਲਦੀ ਹੈ ਪੜ੍ਹਾਈ ਦੀ, ਡੈਮੋਕਰੈਟਿਕ ਸਿਸਟਮ ਦੇ ਸੂਰਮੇ ਕਿਹੜੇ ਹੈ, ਪੜ੍ਹਨਾ ਪੈਣਾ, ਮਿਹਨਤ ਕਰਨੀ ਪੈਣੀ ਹੈ, ਗਲਤੀਆਂ ਕਮੀਆਂ ਜਿੰਨਾ ਦੀਵਾਨ ਪਹਿਲਾਂ ਲੱਗਾ ਉੱਥੇ ਵਾਸੀਆਂ ਆਉਣ ਲੱਗ ਜਾਂਦੀਆਂ, ਕਿਉਂਕਿ ਪ੍ਰੈਸ਼ਰ ਪੈਂਦਾ ਦਿਮਾਗ ਤੇ, ਗੱਲ ਉਦੋਂ ਮੇਰੀ ਚੱਲਦੀ ਹੈ, ਮੈਨੂੰ ਬਦਲਣਾ ਪੈਣਾ, ਮੈਨੂੰ ਸੋਚ ਬਦਲਣੀ ਪੈਣੀ ਹੈ, ਮੈਨੂੰ ਚੇਂਜ ਹੋਣੀ ਹੋਣਾ ਪੈਣਾ, ਹਰੇਕ ਗਲਤੀ ਦੇ ਸੈਂਟਰ ਚ ਮੈਂ, ਜੇ ਰਿਸ਼ਤੇ ਗਲਤ ਕੀਤੇ ਨੇ ਸੈਂਟਰ ਚ ਮੈਂ, ਸਿਹਤ ਦਾ ਖਿਆਲ ਨਹੀਂ ਰੱਖਿਆ ਸੈਂਟਰ ਚ ਮੈਂ, ਉਸ ਵੇਲੇ ਅਸੀਂ ਸੈਂਟਰ ਚ ਹੁੰਦੇ ਹਾਂ ਤੇ ਸਾਖੀ ਦੇ ਵਿੱਚ ਅਸੀਂ ਬਾਹਰ ਹੁੰਦੇ ਹਾਂ। ਸਮਝ ਆਉਂਦੀ ਹੈ? ਜਦੋਂ ਗੁਰਬਾਣੀ ਦੀ ਕਥਾ ਚੱਲਣੀ ਹੈ ਉਦੋਂ ਸੈਂਟਰ ਚ ਅਸੀਂ ਹੁੰਦੇ ਹਾਂ, ਤੇ ਜਦੋਂ ਇਤਿਹਾਸ ਚੱਲਣਾ ਉਦੋਂ ਅਸੀਂ ਬਾਹਰ, ਅਸੀਂ ਬਾਹਰੋਂ ਵੇਖ ਰਹੇ ਹਾਂ, ਲੋ ਦੋ ਜਣੇ ਲੜ ਰਹੇ, ਆਪਾਂ ਬਾਹਰ, ਤੇ ਨਜ਼ਾਰਾ ਇਹਦੇ ਚ ਆਉਂਦਾ ਵੀ ਤੁਸੀਂ ਕਰੋ ਅਸੀਂ ਬਾਹਰੋਂ ਵੇਖੀਏ, ਇਹਦੇ ਤੇ ਨਜ਼ਾਰਾ ਆਉਂਦਾ। ਤੇ ਜਦੋਂ ਆਪਾਂ ਕਹਿੰਦੇ ਵੀ ਕਰਨਾ ਪੈਣਾ, ਸਾਖੀਆਂ ਛੱਡੋ, ਤੁਸੀਂ ਆਪਣੇ ਆਪ ਨੂੰ ਵੇਖੋ, ਆਪਾਂ ਕਿਵੇਂ ਕਰੀਏ, ਆਪਣਾ ਇਤਿਹਾਸ ਕਿੱਦਾਂ ਬਣੇ, ਓਏ ਆਉਣ ਵਾਲੇ ਸਮੇਂ ਚ ਅੱਜ ਦਾ ਇਤਿਹਾਸ ਹੋਏਗਾ, ਜੋ ਅੱਜ ਹੋ ਰਿਹਾ ਕੱਲ ਦਾ ਇਤਿਹਾਸ ਹੋਏਗਾ, ਜੋ ਕੱਲ ਹੋਇਆ ਉਹ ਅੱਜ ਦਾ ਇਤਿਹਾਸ ਹੈ, ਆਪਾਂ ਇਤਿਹਾਸ ਕਿੱਦਾਂ ਬਣਾਈਏ। ਉਦੋਂ ਪ੍ਰੈਸ਼ਰ ਪੈਂਦਾ ਦਿਮਾਗ ਤੇ, ਉਦੋਂ ਵਾਸੀਆਂ ਆਉਂਦੀਆਂ, ਉਦੋਂ ਸੁਸਤੀ ਪੈਂਦੀ ਹੈ, ਉਦੋਂ ਨੀਂਦ ਚੜ੍ਹਦੀ ਹੈ, ਉਦੋਂ ਮਨ ਕਾਲਾ ਪੈਂਦਾ ਹੈ, ਉਦੋਂ ਗੱਲ ਗਿਆਨ ਦੀ ਹੁੰਦੀ ਹੈ, ਉਦੋਂ ਆਪਣੇ ਆਪ ਨੂੰ ਬਦਲਣ ਦੀ ਹੁੰਦੀ ਹੈ, ਉਦੋਂ ਆਪਣੇ ਆਪ ਨੂੰ ਸਵਾਰਨ ਦੀ ਗੱਲ ਹੁੰਦੀ ਹੈ। ਤੇ ਜਦੋਂ ਗੱਲ ਵੇਖਿਓ ਹੁਣ, ਜਦੋਂ ਐ ਨਕਸ਼ਾ ਆਉਂਦਾ ਸਾਹਮਣੇ, ਫਿਰ ਅਸੀਂ ਬਾਹਰ ਉਹਨਾਂ ਦੀ ਗੱਲ ਚੱਲਦੀ ਹੈ। ਤੇ ਇਤਿਹਾਸ ਲੋਕਾਂ ਨੂੰ ਤਾਂ ਪਸੰਦ ਹੈ, ਤਾਂ ਜ਼ਿਆਦਾ ਪਸੰਦ ਕਰਦੇ। ਛੇਵੇਂ ਪਾਤਸ਼ਾਹ ਕਹਿੰਦੇ ਕਰ ਵਾਰ, ਪਹਿਲਾ ਵਾਰ ਕੀਤਾ ਰੁਕ ਗਿਆ, ਦੂਜਾ ਵਾਰ ਕੀਤਾ ਰੋਕ ਲਿਆ, ਤੀਜਾ ਵਾਰ ਕੀਤਾ ਛੇਵੇਂ ਪਾਤਸ਼ਾਹ ਨੇ ਉਹ ਵੀ ਰੋਕ ਲਿਆ, ਬਸ ਫਿਰ ਇੱਕੋ ਹੀ ਕੀਤਾ ਕਹਿੰਦੇ ਭਰਵਾਂ ਵਾਰ। ਕਹਿੰਦੇ ਪੈਂਦੇ ਖਾਂ ਆ ਜਾ ਦੱਸਾਂ, ਵਾਰ ਇਉਂ ਨਹੀਂ, ਇਉਂ ਕਰੀ, ਇੰਜ ਨਹੀਂ, ਕਿਵੇਂ ਬੋਲੋ, ਇੰਜ ਨਹੀਂ, ਇੰਜ ਕਰੀਦਾ, ਫਿਰ ਐਸਾ ਕਰਿਆ ਵਾਰ। ਉਹ ਕਹਿੰਦੇ ਵੱਡੇ ਤੇ ਵੱਡੇ ਹੀ ਹੈ, ਉਹ ਅਲੱਗ ਬਾਤ ਹੈ, ਉਹ ਖਾਮੋਸ਼ ਬੈਠੇ ਹੈ, ਦੂਰ ਬੈਠਾ ਬੰਦਾ ਨੀਵੀਂ ਪਾ ਕੇ, ਪਰ ਬੜੇ ਤੋਂ ਬੜੇ ਹੀ ਹੁੰਦੇ ਹੈ, ਵੱਡੇ ਤੇ ਵੱਡੇ ਹੀ ਨਹੀਂ, ਉਹਨਾਂ ਦੀ ਰੀਸ ਕਿੰਨੇ ਕਰ ਲੈਣੀ। ਐਸਾ ਇੱਕੋ ਹੀ ਭਰਮਾ ਵਾਰ ਹੋਇਆ, ਖੜੇ ਹੀ ਰਹਿ ਗਏ ਸਾਰੇ, ਸਾਹ ਰੁਕ ਗਏ, ਆਹ ਕੀ ਹੋ ਗਿਆ। ਸਿੱਖਾਂ ਨੇ ਵੀ ਇਹ ਵਾਰ ਪਹਿਲੀ ਵਾਰੀ ਵੇਖਿਆ ਵੀ ਮਹਾਰਾਜ ਨੇ ਉਦੋਂ ਤੇ ਨਹੀਂ ਕਹਿੰਦੇ ਜਦੋਂ ਖੇਡਦੇ, ਉਦੋਂ ਨਹੀਂ ਕੀਤਾ, ਆਹ ਤੇ ਲੁਕੋ ਵੀ ਰੱਖ ਲਿਆ।
ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀਆਂ ਚ ਪੈ ਗਿਆ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀਆਂ ਚ ਪੈ ਗਿਆ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀਆਂ ਚ ਪੈ ਗਿਆ ਮਾਰਨਾ, ਦੁੱਧ ਮੱਖਣਾ ਦੇ ਨਾਲ।
गज के गज के मखणा ਕਿੰਨੇ ਮਾਰਿਆ ਪੈਂਦੇ ਖਾਂ ਨੂੰ ਛੇਵੇਂ ਪਾਤਸ਼ਾਹ ਨੇ ਮਾਰਿਆ ਕਿ ਉਹਦੀ ਸੋਚ ਸਜ਼ਾ ਬਣੀ
ਸੋਚ ਸਜ਼ਾ ਬਣੀ
ਕੌਣ ਮਾਰਦਾ ਪੈਂਦੇ ਖਾਂ ਨੂੰ ਜੇ ਲੱਛਣ ਸਹੀ ਰੱਖਦਾ ਕਿਉਂ ਪਿਆਰੇ ਹੋ ਕਰਤੂਤ ਸਹੀ ਰੱਖਦਾ ਆਪਣੀ ਲੱਛਣ ਸਹੀ ਰੱਖਦਾ ਕੌਣ ਮਾਰਦਾ ਪੈਂਦੇ ਖਾਂ ਦੀ ਸੋਚ ਉਹਦੀ ਸਜ਼ਾ ਬਣ ਗਈ ਉਹ ਛੇਵੇਂ ਪਾਤਸ਼ਾਹ ਕੋਲ ਰਹਿ ਕੇ ਖਾਲੀ ਰਹਿ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਰਹਿ ਗਏ ਖਾਲੀ ਅਸੀਂ ਵੀ ਖਾਲੀ ਸਾਡੀ ਸੋਚ ਹੀ ਸਜ਼ਾ ਤੇ ਸਾਡੀ ਸੋਚ ਹੀ ਮੁਕਤੀ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਕਿਸੇ ਨੂੰ ਦੋਸ਼ ਨਾ ਦੇ ਦੋਸ਼ ਕਰਮਾਂ ਦਾ ਪੈਂਦੇ ਖਾਂ ਮਾਰਿਆ ਗਿਆ ਆਪਣੀਆਂ ਲੱਛਣਾਂ ਕਰਕੇ ਆਪਣੀਆਂ ਕਰਤੂਤਾਂ ਕਰਕੇ ਸਜ਼ਾ ਬਣੀ ਉਹਦੀ ਸੋਚ ਤੇ ਸਾਡੀ ਸਜ਼ਾ ਕੌਣ ਬਣੂ ਸਾਡੀ ਸੋਚ ਅਗਲਾ ਕਹਿੰਦਾ ਸਰਕਾਰਾਂ ਮਾਰਦੀਆਂ ਸਰਕਾਰਾਂ ਤੂੰ ਬਣਾਉਣਾ ਆਪਾਂ ਹੀ ਬਣਾਉਂਦੇ ਹਾਂ ਸਾਡੀ ਸੋਚ ਹੀ ਸਾਡੀ ਸਜ਼ਾ ਹੈ ਤਾਂ ਕਰਕੇ ਆਪਾਂ ਆਪਣੀ ਸੋਚ ਬਦਲੋ ਹਰੇਕ ਗੁਨਾਹ ਦੇ ਸੈਂਟਰ ਚ ਮੈਂ ਖੜਾ ਜੇ ਮੇਰੀ ਜਿੰਦ ਸੌਖੀ ਹੈ ਤੇ ਸੈਂਟਰ ਚ ਮੈਂ ਹਾਂ ਤੇ ਜੇ ਮੈਂ ਔਖਾ ਤੇ ਸੈਂਟਰ ਦੇ ਵਿੱਚ ਮੈਂ ਸ਼ੁਰੂ ਚ ਕਿਹਾ ਸੀ ਨਾ ਵੀ ਉਹ ਮੇਰੇ ਨਾਲ ਧੋਖਾ ਕਰ ਗਿਆ ਉਹਨੇ ਤਾਂ ਧੋਖਾ ਕਰਿਆ ਤੈਂ ਉਹਦੇ ਤੇ ਭਰੋਸਾ ਕਰਿਆ ਜੇ ਮੈਂ ਭਰੋਸਾ ਨਾ ਕਰਦਾ ਤੇ ਉਹ ਮੇਰੇ ਤੇ ਮੇਰੇ ਨਾਲ ਧੋਖਾ ਨਾ ਕਰਦਾ ਮਤਲਬ ਸੈਂਟਰ ਚ ਅਸੀਂ ਹਾਂ ਤੇ ਮੇਰੇ ਉਹ ਵੀਰੋ ਜੇ ਛੇਵੇਂ ਪਾਤਸ਼ਾਹ ਨੂੰ ਪੁੱਛਿਓਗੇ ਨਾ ਉਸ ਵੇਲੇ ਵੀ ਮਹਾਰਾਜ ਅੱਜ ਇਹਨੇ ਧੋਖਾ ਕਰਿਆ ਪੈਂਦੇ ਖਾਂ ਨੇ ਪੈਂਦੇ ਖਾਂ ਨੇ ਤੇ ਵੀਰੋ ਛੇਵੇਂ ਪਾਤਸ਼ਾਹ ਐਡੇ ਦਲੇਰ ਸੀ ਐਡੇ ਦਿਲ ਵਾਲੇ ਇਹਨਾਂ ਨੂੰ ਕਹਿੰਦੇ ਐ ਏਦਾਂ ਖੜ ਕੇ ਕਿਹਾ ਹੋਣਾ ਯਾਰ ਮੈਂ ਵੀ ਉਸ ਵੇਲੇ ਇਸ ਬੰਦੇ ਤੇ ਭਰੋਸਾ ਕਰ ਲਿਆ ਵਿਸ਼ਵਾਸ ਕੀਤਾ ਅੱਜ ਇਹਨੇ ਮੇਰੇ ਨਾਲ ਧੋਖਾ ਕੀਤਾ ਪਰ ਅਸੀਂ ਕਿਸੇ ਦਿਨ ਇਹਦੇ ਤੇ ਭਰੋਸਾ ਕੀਤਾ ਸੀ ਇਹ ਭਰੋਸਾ ਕੀਤਾ ਸੀ ਅਸੀਂ ਇਹ ਸਾਡਾ ਭਰੋਸਾ ਸੀ ਤਾਂ ਅੱਜ ਇਹਨੇ ਸਾਡੇ ਨਾਲ ਧੋਖਾ ਕੀਤਾ ਉਹ ਇਦਾਂ ਦੇ ਹੋਣਗੇ ਹਮੇਸ਼ਾ ਇਹ ਕਹਿੰਦੇ ਹੋਣਗੇ ਸਾਡੇ ਵਾਂਗੂ ਨਹੀਂ ਵੀ ਕਿਸੇ ਨੂੰ ਕਹਾਂਗੇ ਵੀ ਕਿਸੇ ਦਾ ਦੋਸ਼ ਹੈ ਸਾਡਾ ਦੋਸ਼ ਹੈ ਅਸੀਂ ਇਹਦੇ ਤੇ ਭਰੋਸਾ ਕਰ ਲਿਆ ਇਹਦਾ ਦੋਸ਼ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ ਇਹਨੇ ਸਾਡੇ ਨਾਲ ਇਦਾਂ ਕੀਤਾ ਤਾਂ ਕਰਕੇ ਭਰੋਸਾ ਕਰ ਲਿਆ ਉਸ ਬੰਦੇ ਤੇ ਵਿਸ਼ਵਾਸ ਕਰ ਲਿਆ ਤੇ ਅਸੀਂ ਇਸ ਗੱਲ ਨੂੰ ਸਮਝਣ ਦੀ ਖੇਚਲ ਕਰਨੀ ਹੈ ਹਮੇਸ਼ਾ ਹਮੇਸ਼ਾ ਇਹ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਵੀ ਜਿੱਥੇ ਵੀ ਕਿਤੇ ਆਪਣੇ ਆਪ ਨੂੰ ਸੈਂਟਰ ਚ ਖਿਲਾਰ ਕੇ ਗੱਲ ਕਰੋ ਮੈਂ ਗਲਤ ਹਾਂ ਮੇਰੇ ਤੋਂ ਆਹ ਭੁੱਲ ਹੋਈ ਹੈ ਗਲਤੀ ਕਰਾਂਗਾ ਵੀ ਮੈਂ ਹੁੰਦੀ ਹੈ ਮੇਰੇ ਤੋਂ ਤੇ ਸੁਧਾਰਾਂਗਾ ਵੀ ਮੈਂ ਇੱਕ ਹੋ ਗਈ ਮੈਂ ਕੀਤੀ ਹੁਣ ਮੈਂ ਇਹਨੂੰ ਸੁਧਾਰਾਂਗਾ ਜੇ ਕੀਤੀ ਹੈ ਮੈਂ ਤਾਂ ਸੁਧਾਰਾਂਗਾ ਬਦਲਾਂਗਾ ਮੈਂ ਸ਼ਰਾਬ ਪੀਣ ਦੀ ਆਦਤ ਮੈਂ ਪਾਈ ਹੈ ਤੇ ਛੱਡ ਕੇ ਵੀ ਤੁਹਾਨੂੰ ਮੈਂ ਹੀ ਵਿਖਾਊਂਗਾ ਅੱਖੋਂ ਸਤਨਾ
ਸ੍ਰੀ ਵਾਹਿਗੁਰੂ
ਘਰ ਉਜਾੜਿਆ ਮੈਂ ਹੈ ਬਣਾ ਕੇ ਵੀ ਮੈਂ ਵਿਖਾਊਂ ਕਿੱਲਾ ਵੇਚਿਆ ਮੈਂ ਹੈ ਨਸ਼ੇ ਚ ਤੇ ਕਿੱਲਾ ਖਰੀਦ ਕੇ ਵੀ ਹੁਣ ਤੁਹਾਨੂੰ ਮੈਂ ਹੀ ਵਿਖਾਊਂਗਾ ਏਦਾਂ ਬਦਲੋ ਆਪਣੀ ਸੋਚ ਨੂੰ ਸੁਧਾਰੋ ਗਲਤੀ ਹੋ ਜਾਂਦੀ ਹੈ ਬੰਦਾ ਹੀ ਕਰਦਾ ਪਰ ਉਸ ਗਲਤੀ ਨੂੰ ਸੁਧਾਰਨਾ ਉਹਨੂੰ ਬਦਲਣਾ ਉਹਨੂੰ ਚੇਂਜ ਕਰਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਇਹ ਸਿਖਾਇਆ ਸਾਨੂੰ ਪਿਆਰਿਓ ਸਾਰਿਆਂ ਦੇ ਨਾਲ ਧੋਖਾ ਹੋ ਸਕਦਾ ਦੁਨੀਆਂ ਦੇ ਵਿੱਚ ਢਾਂਚਾ ਏਦਾਂ ਦਾ ਪਰ ਅਗਲੇ ਫੈਸਲੇ ਵੀ ਲੈਣੇ ਨੇ ਅੱਜ ਫੈਸਲਾ ਮੇਰਾ ਕੀਤਾ ਗਲਤ ਹੋ ਗਿਆ ਅਗਲੀ ਵਾਰੀ ਫੈਸਲਾ ਫਿਰ ਲੈਣਾ ਫਿਰ ਗਲਤ ਹੋ ਗਿਆ ਅਗਲੀ ਵਾਰੀ ਠੀਕ ਹੋਏਗਾ ਹਿੰਮਤ ਕਰਨੀ ਹੈ ਫੈਸਲੇ ਲੈਣ ਦੀ ਇਸ ਕਰਕੇ ਆਓ ਆਪਣੇ ਆਪ ਨੂੰ ਸੈਂਟਰ ਚ ਖਿਲਾੜ ਕੇ ਰੱਖੀਏ ਤੇ ਆਪਣਾ ਵਿਵੇਕ ਦੀਪ ਮਲੀਨ ਨਾ ਹੋ ਜਾਏ ਕਿਤੇ ਗਿਆਨ ਵਾਲਾ ਦੀਵਾ ਗੁੱਲ ਨਾ ਹੋ ਜਾਏ ਗਿਆਨ ਵਾਲਾ ਦੀਵਾ ਜਗਦਾ ਰਹਿਣਾ ਚਾਹੀਦਾ ਹੈ ਕੱਲ ਅਮਰ ਦਾ ਬਾਟਾ ਤਿਆਰ ਹੋਣਾ ਹੈ ਚੇਤਾ ਰੱਖਿਓ ਜੀ ਕੱਲ ਗੁਰਦੁਆਰਾ ਹਰਗੋਬਿੰਦ ਸਰ ਪਾਤਸ਼ਾਹੀ ਛੇਵੀਂ ਕੱਲ ਗੁਰਦੁਆਰਾ ਹਰਗੋਬਿੰਦ ਸਰ ਸਹਿਬ ਪਾਤਸ਼ਾਹੀ ਛੇਵੀਂ ਕੱਲ ਅਮਰ ਦਾ ਬਾਟਾ ਤਿਆਰ ਹੋਣਾ ਸ਼ਾਮ 6 ਵਜੇ ਤੱਕ ਆ ਜਾਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਜਾਂ ਧੋਤੇ ਬਸਤਰ ਪਾ ਕੇ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਨ੍ਹਾਂ ਭੈਣਾਂ ਜਿਨ੍ਹਾਂ ਵੀਰਾਂ ਜਿਨ੍ਹਾਂ ਬੱਚਿਆਂ ਬਜ਼ੁਰਗਾਂ ਅੰਮ੍ਰਿਤ ਛਕਣਾ ਹੈ 6 ਵਜੇ ਕੱਲ੍ਹ ਨੂੰ ਵੱਧ ਤੋਂ ਵੱਧ ਪਹੁੰਚ ਕੇ ਦਾਖਲੇ ਲਈਏ ਪੜ੍ਹਾਈ ਕਰੀਏ ਪਹਿਲੇ ਡੰਡੇ ਤੇ ਪੈਰ ਰੱਖਾਂਗੇ ਤਾਂ ਹੀ ਸਿਰੇ ਵਾਲੇ ਡੰਡੇ ਤੇ ਜਾਵਾਂਗੇ ਜਿਹੜਾ ਸਿਰੇ ਛੱਤ ਤੇ ਪਹੁੰਚਿਆ ਹੈ ਪਹਿਲਾਂ ਪਹਿਲੇ ਡੰਡੇ ਤੇ ਉਹਨੇ ਪੈਰ ਰੱਖਿਆ ਇਹ ਛੱਤ ਤੇ ਨਹੀਂ ਪਹੁੰਚ ਗਏ ਮਤਲਬ ਆਪਾਂ ਵੀ ਅੰਮ੍ਰਿਤ ਛਕ ਲਿਆ ਪਹਿਲੇ ਡੰਡੇ ਤੇ ਪੈਰ ਰੱਖਿਆ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਸ਼ੁਰੂਆਤ ਹੈ ਅਖੀਰ ਨਹੀਂ ਆਪਾਂ ਦਾਖਲਾ ਲਈਏ ਪੂਰੀ ਤਰ੍ਹਾਂ ਨਾਲ ਵੀ ਹਾਂ ਅਸੀਂ ਹੁਣ ਇਸ ਸਕੂਲ ਦੇ ਸਟੂਡੈਂਟ ਪੜ੍ਹਦੇ ਹਾਂ ਸਮਝਦੇ ਹਾਂ ਅਕਲ ਲੈਂਦੇ ਹਾਂ ਦਾੜੀਆਂ ਰੱਖੋ ਕੇਸ ਰੱਖੋ ਦਸਤਾਰਾਂ ਸਜਾਓ ਭੈਣਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਅੰਮ੍ਰਿਤ ਛਕਣਾ ਛਕੋ ਭੁੱਲ ਗਲਤੀ ਜਿਹਦੇ ਤੋਂ ਹੋ ਗਈ ਦੁਬਾਰਾ 5 ਪਿਆਰਿਆਂ ਸਾਹਮਣੇ ਆ ਕੇ ਸੁਧਾਈ ਕਰਾਵੇ ਪ੍ਰੋਮਿਸ ਕਰੇ ਵਾਅਦਾ ਕਰੇ ਆਪਣੇ ਆਪ ਨੂੰ ਬਦਲੇ ਆਪਣੇ ਆਪ ਨੂੰ ਚੇਂਜ ਕਰੇ ਆਪਣੇ ਆਪ ਵਿੱਚ ਬਦਲਾਵ ਲਿਆਵੇ ਆਪਣੀ ਸੋਚ ਬਦਲੇ ਤੇ ਬਦਲੇਗਾ ਕੌਣ ਬੰਦਾ ਆਪਣੇ ਆਪ ਨੂੰ ਆਪ ਹੀ ਬਦਲੇਗਾ ਆਪਣੀ ਸੋਚ ਨੂੰ ਬਦਲੇਗਾ ਤੇ ਆਪਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ 6 ਵਜੇ ਆ ਜਾਇਓ ਕੇਸੀ ਇਸ਼ਨਾਨ ਕਰਾਇਓ ਚਾਰੇ ਕਕਾਰ ਮਿਲ ਜਾਂਦੇ ਹੈ ਵੱਧ ਤੋਂ ਵੱਧ ਅਮਰ ਛਕਣ ਲਈ ਤਿਆਰੀ ਕਰੋ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ ਵੱਧ ਚੜ ਕੇ ਪਹੁੰਚ ਕੇ ਸਾਰਿਆਂ ਨੇ ਆਪਾਂ ਲਾਹਾ ਲੈਣਾ ਮੇਰੀ ਸੋਚ ਸਜ਼ਾ ਬਣਦੀ ਹੈ ਅੱਜ ਵਾਲੀ ਗੱਲ ਇੱਕੋ ਹੀ ਗੱਲ ਚੇਤਾ ਰੱਖਿਓ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋ ਵੇ ਜੀਆ ਕਿਹਨੂੰ ਕਹਿਣਾ ਆਪਣੇ ਆਪ ਨੂੰ ਸਹੋ ਵੇ ਜੀਆ ਆਪਣਾ ਕੀਆ ਆਪਣਾ ਕੀਆ ਇਹ ਸਾਡਾ ਕੀਤਾ ਹੀ ਹੈ ਜਿਹੜਾ ਸਾਡੇ ਸਾਹਮਣੇ ਆਉਂਦਾ ਤੇ ਅਸੀਂ ਆਪਣੇ ਆਪ ਨੂੰ ਬਦਲਣਾ ਹੈ ਆਪਣੇ ਆਪ ਨੂੰ ਚੇਂਜ ਕਰਨਾ ਹੈ ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲੈਣ ਗੁਰੂ ਜੀ ਜਾਣਗੇ ਫਿਰ ਸਾਰਿਆਂ ਨੇ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਮਗਰ ਮਗਰ ਸਾਰੀਆਂ ਸੰਗਤਾਂ ਨੇ ਜਾਣਾ ਸਿੰਘੋ ਖੜੇ ਹੋ ਜਾਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲੈਣ ਰਾਹ ਚ ਬਹਿ ਗਏ ਸੀ ਜਿਹੜੇ ਆ ਕੇ ਫਟਾਫਟ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਫਿਰ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ ਚੇਤਾ ਰੱਖਿਓ ਜੀ ਜਿਉਂਦੇ ਰਹਿਣਾ ਜਿਉਂਦੇ ਤੇ ਜਿਉਂਦੇ ਸੋਚਦੇ ਹੈ ਜਾਗਦੇ ਸੋਚਦੇ ਹੈ ਆਪਾਂ ਸੋਚਣਾ ਹੈ ਜਿੱਥੇ ਜਿੱਥੇ ਗਲਤੀਆਂ ਕਰਦੇ ਹਾਂ ਆਪਣੇ ਆਪ ਦਾ ਸੁਧਾਰ ਕਰਨਾ ਹੈ ਆਪਣੇ ਆਪ ਨੂੰ ਚੇਂਜ ਕਰਨਾ ਹੈ ਆਪਣੇ ਆਪ ਨੂੰ ਬਦਲਣਾ ਹੈ ਗੱਜ ਕੇ ਅਨੰਦ ਸਾਹਿਬ ਕੋਈ ਰਸਨਾ ਵਾਂਝੀ ਨਾ ਰਵੇ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ ਫਟਾਫਟ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆ ਜਿਹੜੇ ਰਾਹ ਚ ਸਿੰਘ ਬੈਠੇ ਤੁਸੀਂ ਵੀ ਖੜੇ ਹੋ ਜਾਓ ਸਿੰਘ ਜਿਹੜੇ ਰਾਹ ਚ ਬੈਠੇ ਫਟਾਫਟ ਖੜੇ ਤਾਂ ਜੋ ਜਗ੍ਹਾ ਮਿਲ ਜਾਏਗੀ ਮੱਥਾ ਟੇਕਣ ਵਾਲੇ ਲੰਘ ਜਾਣਗੇ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਸਤਿ ਸ੍ਰੀ ਅਕਾਲ।
कृपा मैं कोई ना जाने तुमरा अंत उचे ते गू सगल समगरी तुमरे सूत्र तारी तुम ते होए सो